संग रसना हर नाम उचारे
जत 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 रसना हर नाम उचारे जत रसना संजोग करो संजोग करो मेरे प्यारे से संजोग करो संजोग करो मेरे प्यारे
सुन बेनती प्रभु दीन दयाल
सुन बेनती प्रभु दीन दयाल
सुन बेनती प्रभु दीन दयाल साधु गवे गुण सजार साल
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 साधु गवे गुण सदार साला साधु गवे गुण सदार साला से संजोग करो संजोग करो मेरे प्यारे से संजोग करो संजोग करो मेरे प्यारे
सिमरन प्रभु तेरा
जीवन रूप सिमरन प्रभु तेरा
जीवन रूप सिमरन प्रभु तेरा जीवन रूप
सिमरन प्रभ तेरा
जिस कृपा करे बसत सुनेरा
कृपा करे बसत सुनेरा
जिस कृपा करे बसत सुनेरा
जिस कृपा करे बसत सुनेरा
कृपा करे बसत सुनेरा कृपा करे बसत सुनेरा जिस कृपा करे बसत सुनेरा से संजोग करो संजोग करो मेरे प्यारे से संजोग करो संजोग करो मेरे प्यारे।
जन की भूख तेरा नाम हार,
जन की भूख तेरा नाम हार,
जन की भूख तेरा नाम हार,
जन की भूख तेरा नाम हार, तू दाता
रब ते बनहार,
प्रभु देवनहार,
तू दाता 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 प्रभु देवनहार,
प्रभु देवनहार, तू दाता
प्रभु देवनहार,
से संजोग करो, संजोग करो मेरे प्यारे, से संजोग करो, संजोग करो मेरे प्यारे, राम रमति संतन सुखमाना,
राम रमति संतन सुखमाना,
राम रमति संतन सुखमाना, नानक देव हारिस जाना,
नानक देव हारिस जाना,
नानक देव हारिस जाना, नानक देव हारिस जाना,
नानक देव हारिस जाना,
नानक देव हारिस जाना,
नानक देव हारिस जाना,
नानक देव संजोग करो मेरे प्यारे, से संजोग करो मेरे प्यारे, से संजोग करो,
से संजोग करो मेरे प्यारे, से संजोग करो,
संजोग करो मेरे प्यारे,
से संजोग करो
मेरे प्यारे,
से संजोग करो,
से संजोग करो
मेरे प्यारे,
से संजोग करो मेरे प्यारे,
से संजोग करो
मेरे प्यारे,
संजोग करो
मेरे प्यारे,
से संजोग करो मेरे प्यारे,
से संजोग करो, वाहिगुरु जी का खालसा, वाहिगुरु जी की फतेह।
ਵਾਹਿਗੁਰੂ। ਵਾਹਿਗੁਰੂ ਗੁਰਸਿੱਖਾ ਮਨ ਹਰ ਪ੍ਰੀਤ ਹੈ ਹਰ ਨਾਮ ਹਰ ਤੇਰੀ ਰਾਮ ਰਾਜੇ ਕਰ ਸੇਵ ਹੈ ਪੂਰਾ ਸਤਿਗੁਰੂ ਭੁੱਖ ਜਾਏ ਲਹਿ ਮੇਰੀ ਗੁਰਸਿੱਖਾਂ ਕੀ ਭੁੱਖ ਸਭ ਗਈ ਤਿੰਨ ਪਿੱਛੇ ਹੋਰ ਖਾਏ ਕਨੇਰੀ ਜਨ ਨਾਨਕ ਹਰ ਪੁਨ ਬੀਜਿਆ ਫਿਰ ਟੋਟ ਨਾ ਆਵੇ ਹਰ ਪੁਨ ਕੇਰੀ ਫਿਰ ਟੋਟ ਨਾ ਆਵੇ ਹਰ ਪੁਨ ਕੇਰੀ ਗੁਰਸਿੱਖਾ ਮਨ ਹਰ ਪ੍ਰੀਤ ਹੈ 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 ਸਿੱਖਾ ਮਨ ਹਰ ਪ੍ਰੀਤ ਹੈ ਗੁਰ ਪੂਜਣ ਆਵੇ 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 ਗੁਰ ਸਿੱਖਾ ਮਨ ਹਰ ਪ੍ਰੀਤ ਹੈ 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 ਹਰ ਨਾਮ ਵਣੰਜੈ ਰੰਗ ਸਿਓ
ਨਾਮ ਵਣੰਜੈ ਰੰਗ ਸਿਓ
ਹਰ ਨਾਮ ਵਣੰਜ नाम लजावे लाहा हर नाम लजावे
लाहा हर नाम लजावे
लाहा हर नाम लजावे
लाहा हर नाम लजावे लाहा हर नाम लजावे
लाहा हर नाम लजावे
लाहा हर नाम लजावे
सिखा के मुख उजले
सिखा के मुख उजले
गुरु सिखा के मुख उजले
सिखा के मुख उजले
हर दरगाह पावे
हर दरगाह पावे
हर दरगाह पावे
हर दरगाह पावे हर दरगाह पावे
हर दरगाह पावे
हर दरगाह पावे
गुर सिखा मन हर प्रीत है गुर सिखा मन हर प्रीत है
सिखा मन हर प्रीत है गुर सिखा मन हर प्रीत है
गुर पूजन आवे गुर पूजन आवे
गुर पूजन आवे
गुर पूजन आवे
गुर सिखा मन हर प्रीत है गुर सिखा मन हर प्रीत है
गुर सिखा मन हर प्रीत है गुर सिखा मन हर प्रीत है
गुर सतगुर गोह हर नाम का
गुर
सतगुर गोहल हर नाम का
गुर सतगुर गोहल हर नाम का
वट पाजी सिख गुण साज तुरावे वट पाजी सिख
गुण साज करावे
वट पाजी सिख गुण साज तुरावे
वट पाजी सिख
गुण साज करावे
इतना गुर सिखा तो हूँ वारिया
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 जो बहंदे उठदिया हर नाम त्यावे
जो बहंदिया उठदिया
हर नाम त्यावे
जो बहंदिया उठदिया हर नाम त्यावे
जो बहंदिया उठदिया
हर नाम त्यावे
गुर सिखा मन हर प्रीत है ਗੁਰ ਸਿੱਖਾ ਮਨ ਹਰ ਪ੍ਰੀਤ ਹੈ
ਗੁਰ ਸਿੱਖਾ ਮਨ ਹਰ ਪ੍ਰੀਤ ਹੈ ਗੁਰ ਸਿੱਖਾ ਮਨ ਹਰ ਪ੍ਰੀਤ ਹੈ
ਗੁਰ ਪੂਜਣ ਆਵੇ ਗੁਰ ਪੂਜਣ ਆਵੇ ਗੁਰ ਪੂਜਣ ਗੁਰ ਪੂਜਣ ਆਵੇ ਗੁਰ ਪੂਜਣ ਆਵੇ
ਗੁਰ ਪੂਜਣ ਆਵੇ ਗੁਰ ਪੂਜਣ ਆਵੇ
ਗੁਰ ਸਿੱਖਾ ਮਨ ਹਰ ਪ੍ਰੀਤ ਹੈ ਗੁਰ ਸਿੱਖਾ ਮਨ ਹਰ ਪ੍ਰੀਤ ਹੈ ਗੁਰ ਸਿੱਖਾ ਮਨ ਹਰ ਪ੍ਰੀਤ ਹੈ
ਗੁਰ ਸਿੱਖਾ ਮਨ ਹਰ ਪ੍ਰੀਤ ਹੈ
ਵਾਹਿਗੁਰੂ 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 ਵਾਹਿਗੁਰੂ
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 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰ ਪੂਜਣ ਆਵੇ ਗੁਰ ਪੂਜਣ ਆਵੇ ਗੁਰ ਪੂਜਣ ਆਵੇ
ਗੁਰ ਪੂਜਣ ਆਵੇ
ਗੁਰ ਸਿੱਖਾ ਮਨ ਹਰ ਪ੍ਰੀਤ ਹੈ ਗੁਰ ਸਿੱਖਾ ਮਨ ਹਰ ਪ੍ਰੀਤ ਹੈ
ਗੁਰ ਸਿੱਖਾ ਮਨ ਹਰ ਪ੍ਰੀਤ ਹੈ ਗੁਰ ਸਿੱਖਾ ਮਨ ਹਰ ਪ੍ਰੀਤ ਹੈ
ਗੁਰ ਸਿੱਖਾ ਮਨ ਹਰ ਪ੍ਰੀਤ ਹੈ ਗੁਰ ਸਿੱਖਾ ਮਨ ਹਰ ਪ੍ਰੀਤ ਹੈ
ਗੁਰ ਸਿੱਖਾ ਮਨ ਹਰ ਪ੍ਰੀਤ ਹੈ
ਗੁਰ ਸਿੱਖਾ ਮਨ ਹਰ ਪ੍ਰੀਤ ਹੈ
ਸੋ ਆਓ ਜੀ ਜੋ ਕਿ ਹਫ਼ਤਾਵਾਰੀ ਸਮਾਗਮ ਦੇ ਲਾਸਟ ਦੀਵਾਨ ਵਿੰਜਣ ਮਿਲ ਕੇ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਬਹੁਤ ਸੰਗਤਾਂ ਘਰਾਂ ਦੇ ਵਿੱਚ ਇੰਟਰਨੈੱਟ ਦੇ ਮਾਧਿਅਮ ਰਾਹੀਂ ਲਾਹਾ ਪ੍ਰਾਪਤ ਕਰਦੇ ਹੈ ਸੋ ਆਓ ਜਿੰਨਾ ਸਮਾਂ ਭਾਈ ਸਾਹਿਬ ਜੀ ਸਤਿਗੁਰੂ ਦੀ ਹਜ਼ੂਰੀ ਵਿੱਚ ਨਹੀਂ ਪਹੁੰਚਦੇ ਜਿਹੜਾ ਸ਼ਬਦ ਭਾਈ ਗੁਰਪ੍ਰੀਤ ਸਿੰਘ ਜੀ ਨੇ ਪੜ੍ਹਿਆ ਆਪਾਂ ਉਹਨਾਂ ਪੰਕਤੀਆਂ ਨੂੰ ਸਮਝਣ ਦਾ ਯਤਨ ਕਰੀਏ ਆਓ ਫਤਿਹ ਨਾਲ ਸਾਂਝ ਪਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੀ ਪੂਰੀ ਪੌੜੀ ਹੈ ਗੁਰੂ ਰਾਮਦਾਸ ਸਾਹਿਬ ਜੀ ਦਾ ਇਹ ਬਚਨ ਹੈ ਔਰ ਇਸ ਪੂਰੀ ਪੌੜੀ ਦੇ ਵਿੱਚ ਇੱਕ ਨਕਸ਼ਾ ਬਿਆਨ ਕੀਤਾ ਗਿਆ ਹੈ ਇੱਕ ਤਸਵੀਰ ਪੇਸ਼ ਕੀਤੀ ਗਈ ਹੈ ਅਕਸਰ ਸਾਡੀ ਜ਼ਿੰਦਗੀ ਵਿੱਚ ਇੱਦਾਂ ਹੁੰਦਾ ਹੈ ਅਸੀਂ ਕਈ ਵਾਰੀ ਬਾਹਰੋਂ ਵੇਖ ਕੇ ਭੁਲੇਖਾ ਖਾ ਜਾਂਦੇ ਜਿਵੇਂ ਕਿ ਬੜੇ ਇੱਦਾਂ ਦੇ ਢੁਕਵੇਂ ਸ਼ਬਦ ਆਉਂਦੇ ਆ ਮੈਂ ਜਾਣਿਆ ਵਡਹੰਸ ਹੈ ਤਾਂ ਮੈਂ ਕੀ ਆ ਸੰਗ ਇਸੇ ਤਰ੍ਹਾਂ ਸਿਮਲ ਰੁੱਖ ਸਰੀਰਾ ਸਿਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੋਚ ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਆਉਂਦਾ ਸਿਮਲ ਰੁੱਖ ਸਰੀਰ ਮੈਂ ਮੈਜਨ ਦੇਖ ਭੁਲਾਨ। ਹੁਣ ਇਹ ਜਿੰਨੇ ਵੀ ਸ਼ਬਦ ਨੇ ਇਹਨਾਂ ਸ਼ਬਦਾਂ ਦੇ ਵਿੱਚ ਸਤਿਗੁਰੂ ਸਾਨੂੰ ਸਮਝਾਉਂਦੇ ਆ ਵੀ ਅਕਸਰ ਸਾਡੀ ਜ਼ਿੰਦਗੀ ਵਿੱਚ ਇੱਦਾਂ ਹੁੰਦੇ ਆ ਅਸੀਂ ਬਾਹਰੋਂ ਵੇਖ ਕੇ ਭੁਲੇਖਾ ਖਾ ਜਾਂਦੇ ਹਾਂ। ਬਹੁਤ ਇੱਦਾਂ ਦੇ ਜਿਹੜੇ ਕਹਿੰਦੇ ਆ ਜੀ ਅਸੀਂ ਜਦੋਂ ਇਹ ਸੁਣਿਆ ਵੀ ਸਾਰਾ ਪਰਿਵਾਰ ਹੀ 3 ਵਜੇ ਉੱਠਦਾ, ਅਸਲ 'ਚ ਉੱਠਣ ਦਾ ਵਿਰੋਧ ਨਹੀਂ ਹੈ, ਗੱਲ ਨਾ ਉੱਠਣ ਵਾਲੀ ਨਹੀਂ। ਬਹੁਤ ਵਾਰੀ ਗੱਲ ਕਲੀਅਰ ਹੋਈ ਹੈ ਵੀ ਅਸਲ ਗੱਲ ਇਹ ਹੈ ਵੀ ਉੱਠ ਕੇ ਕਰ ਕੀ ਰਹੇ ਹਾਂ, ਸਾਡੀ ਜ਼ਿੰਦਗੀ ਦਾ ਵਿਹਾਰ ਬਦਲਿਆ, ਸਾਡਾ ਸੁਭਾਅ ਬਦਲਿਆ, ਜੀਵਨ ਵਿੱਚ ਕੋਈ ਤਬਦੀਲੀ ਆਈ, ਵੇਖਣਾ ਹੀ ਪੈ। ਹੁਣ ਜੇ ਬੱਚਾ ਵੇਖੋ ਨਾ ਮਾਂ ਪਿਓ ਦੀਆਂ ਸੌਖੀ ਗੱਲ ਹੈ ਸਾਡੀ ਸਮਝ ਵਿੱਚ ਆਊਗੀ ਵੀ ਜੇ ਬੱਚਾ ਮਾਂ ਪਿਓ ਨੂੰ ਵਿਖਾਉਣ ਵਾਸਤੇ ਸਵੇਰੇ ਉੱਠਦਿਆਂ ਸਾਰ ਕਿਤਾਬਾਂ ਚੁੱਕ ਕੇ ਬਹਿ ਜਾਂਦਾ, ਮਾਂ ਪਿਓ ਵੇਖਦੇ ਵੀ ਸਾਡਾ ਬੱਚਾ ਕਿੰਨਾ ਸਿਆਣਾ ਪੜ੍ਹ ਰਿਹਾ, ਸਵੇਰੇ ਸਵੇਰੇ ਪੜ੍ਹ ਰਿਹਾ, ਫਰੈਸ਼ ਮਾਇੰਡ ਹੈ, ਸਵੇਰੇ ਸਵੇਰੇ ਪੜ੍ਹਦਾ ਪਿਆ। ਪਰ ਜੇ ਉਹ ਐਗਜ਼ਾਮ ਵਿੱਚੋਂ ਰਹਿ ਜਾਏ, ਫੇਲ ਹੋ ਜਾਏ, ਪਾਸ ਨਾ ਹੋਵੇ, ਕਾਮਯਾਬ ਨਾ ਹੋਵੇ, ਤੇ ਫਿਰ ਮਾਂ ਪਿਓ ਕਹਿੰਦੇ ਹੀ ਹੈ ਵੀ ਤੇਰੇ ਉਦੋਂ ਕਿਤਾਬਾਂ ਚੁੱਕ ਕੇ ਬੈਠਣ ਦਾ ਕੀ ਫਾਇਦਾ ਹੋਇਆ। ਇਸ ਕਰਕੇ ਹੁਣ ਕਈ ਵਾਰੀ ਇੱਦਾਂ ਹੁੰਦਾ ਵੀ ਅਸੀਂ ਦੇਖਦੇ ਹਾਂ ਵੀ ਅਸੀਂ ਤੇ ਇਹ ਸੁਣਿਆ ਸੀ ਵੀ ਸਾਰਾ ਪਰਿਵਾਰ ਹੀ 3 ਵਜੇ ਉੱਠਦਾ, ਹੁੰਦਾ ਅਕਸਰ ਇਹਨਾਂ ਜ਼ਿੰਦਗੀਆਂ ਦੇ ਵਿੱਚ ਇਹ ਤੇ ਸਾਰਾ ਪਰਿਵਾਰ ਅੰਮ੍ਰਿਤਧਾਰੀ ਹੈ ਜੀ, ਇੱਥੋਂ ਤੱਕ ਵੀ ਹੈ ਵੀ ਕਿਸੇ ਦੂਜੇ ਦੇ ਹੱਥ ਦਾ ਨਹੀਂ ਖਾਂਦੇ, ਟੈਂਟ ਦੇ ਵਿੱਚ ਨਹੀਂ ਖਾਂਦੇ, ਵਿਆਹ ਸ਼ਾਦੀਆਂ ਦੇ ਵਿੱਚ ਪੈਲਸ ਵਿੱਚ ਨਹੀਂ ਜਾਂਦੇ, ਸਰਬਲੋ ਦੇ ਭਾਂਡਿਆਂ ਤੋਂ ਬਿਨਾਂ ਦੂਸਰੇ ਬਰਤਨਾਂ ਦੀ ਵਰਤੋਂ ਹੀ ਨਹੀਂ ਕਰਦੇ, ਕਿਸੇ ਦੂਸਰੇ ਦੇ ਹੱਥ ਦੀ ਕੋਈ ਚੀਜ਼ ਨਹੀਂ ਖਾਂਦੇ। ਅਸੀਂ ਤੇ ਇੱਦਾਂ ਸੁਣਿਆ ਸੀ ਵੀ ਇਹ ਤੇ ਪਰਿਵਾਰ ਸਾਰਾ ਦਿਨ ਹੀ ਪੋਥੀ ਸਾਹਿਬ ਲੈ ਕੇ ਪਾਠ ਕਰਦਾ ਰਹਿੰਦਾ, ਪਰ ਗੁਰੂ ਸਾਹਿਬ ਇਸ ਸ਼ਬਦ ਵਿੱਚ ਤਸਵੀਰ ਪੇਸ਼ ਕਰਦੇ ਵੀ ਅਸਲ ਵਿੱਚ ਗੁਰਸਿੱਖ ਗੁਰਮੁਖ ਇੱਕ ਸਚਿਆਰ ਵਿਅਕਤੀ, ਸ਼ਬਦ ਵਰਤ ਲਓ, ਇੱਕ ਸਚਿਆਰ ਵਿਅਕਤੀ ਦੀ ਤਸਵੀਰ ਕੀ ਹੈ। ਮੈਂ ਇੱਦਾਂ ਦੇ ਬੰਦੇ ਆਪਣੀ ਜ਼ਿੰਦਗੀ ਵਿੱਚ ਵੇਖੇ ਹੈ, ਪਰਿਵਾਰ ਦਾ ਮੈਂਬਰ ਕੋਲ ਬੈੱਡ ਤੇ ਪਿਆ ਤੜਫ ਰਿਹਾ, ਇਹ ਅਸਲੀਅਤ ਹੈ, ਤੇ ਬੰਦਾ ਆਪ ਕੋਲ ਪੋਥੀ ਸਾਹਿਬ ਲੈ ਕੇ ਬੈਠਾ ਵੀ ਮੈਂ ਪਾਠ ਕਰਦਾ ਪਿਆ, ਮੈਂ ਬਾਣੀ ਪੜ੍ਹਦਾ ਪਿਆ, ਅੱਖਾਂ ਦੇ ਸਾਹਮਣੇ ਦੂਜਾ ਬੰਦਾ ਬੈੱਡ ਤੇ ਜਾਂ ਮੰਜੇ ਤੇ ਪਿਆ ਤੜਫ ਰਿਹਾ ਵੀ ਮੈਂ ਬਿਮਾਰ ਹਾਂ, ਮੈਂ ਉਹ ਆਵਾਜ਼ ਵੀ ਮਾਰਦਾ ਵੀ ਮੈਨੂੰ ਡਾਕਟਰ ਨੂੰ ਬੁਲਾ ਲਓ ਜਾਂ ਮੈਨੂੰ ਡਾਕਟਰ ਕੋਲ ਲੈ ਜਾਓ ਮੈਨੂੰ, ਪਰ ਦੂਸਰਾ ਬੰਦਾ ਇਗਨੋਰ ਕਰਦਾ, ਨਹੀਂ ਮੈਂ ਤੇ ਪਾਠ ਪੜ੍ਹਦਾ ਪਿਆ, ਮੈਂ ਮੇਰੇ ਤੇ ਸੁਰਤ ਨਾ ਹਿੱਲ ਜੇ, ਕਿਤੇ ਵਿਘਨ ਨਾ ਪੈ ਜੇ ਕਿਤੇ, ਤੇ ਇੱਦਾਂ ਦੇ ਪਾਠ ਪੜ੍ਹਨ ਦਾ ਫਿਰ ਅਸੀਂ ਕੀ ਕਰਨਾ ਜੇ ਸਾਡੇ ਵਿੱਚੋਂ ਇਨਸਾਨੀਅਤ ਮਰ ਜਾਏ। ਇਸੇ ਕਰਕੇ ਤੇ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨਦੂ ਮਰੈ ਨਰਕਾਮ ਨਾ ਆਵੇ, ਜੇ ਕਹਿੰਦੇ ਇਨਸਾਨ ਵਿੱਚੋਂ ਇਨਸਾਨੀਅਤ ਮਰ ਜਾਏ ਭਾਵੇਂ ਉਹ, ਮੈਂ ਕਹਿੰਦਾ 3 ਫੁੱਟੀ ਕਿਉਂ ਨਾ ਪਾਉਂਦਾ ਹੋਵੇ, ਅਸਲ ਚ ਕਿਰਪਾਨ ਪਾਉਣ ਦਾ ਵਿਰੋਧ ਨਹੀਂ, ਵਿਰੋਧ ਹੈ ਕੁਚੱਜ ਦਾ, ਇੱਕ ਸੁਚੱਜ ਹੁੰਦਾ ਇੱਕ ਕੁਚੱਜ ਦਾ, ਤੇ ਗੁਰੂ ਨਾਨਕ ਸਾਹਿਬ ਨੇ ਕੁਚੱਜ ਦਾ ਵਿਰੋਧ ਕੀਤਾ, ਜਿਹੜਾ ਗੰਦ ਧਾਰਮਿਕ ਪਹਿਰਾਵਿਆਂ ਦੇ ਪਿੱਛੇ ਲੁਕਿਆ ਹੋਇਆ ਸੀ ਗੁਰੂ ਨਾਨਕ ਸਾਹਿਬ ਨੇ ਉਹਨੂੰ ਉਜਾਗਰ ਕੀਤਾ, ਜਿਹੜੇ ਪੁੱਠੇ ਕੰਮ ਲੋਕ ਧਾਰਮਿਕ ਦੁਆਰਿਆਂ ਦੇ ਵਿੱਚ ਕਰਦੇ ਸੀ ਸਤਿਗੁਰੂ ਨੇ ਉਹਨੂੰ ਉਜਾਗਰ ਕੀਤਾ। ਹੁਣ ਸਾਡੀ ਆਮ ਜ਼ਿੰਦਗੀ ਵਿੱਚ ਹੁੰਦਾ ਅਸੀਂ ਤੇ ਜੀ ਠੱਗੇ ਗਏ, ਅਸੀਂ ਤੇ ਜੀ ਲੁੱਟੇ ਗਏ, ਅਸੀਂ ਤੇ ਉਦੋਂ ਏਦਾਂ ਸੁਣਿਆ ਸੀ ਵੀ ਇਹ ਪਰਿਵਾਰ ਏਦਾਂ ਦਾ ਹੈ, ਇਹ ਬੰਦਾ ਏਦਾਂ ਦਾ ਹੈ, ਬੀਬੀ ਏਦਾਂ ਦੀ ਹੈ, ਆਲੇ ਦੁਆਲੇ ਤੋਂ ਵੀ ਪਤਾ ਕਰਵਾਇਆ ਸੀ, ਵੇਖਿਆ ਵੀ ਸੀ ਵੀ ਸਾਰਾ ਦਿਨ ਪੋਥੀ ਸਾਹਿਬ ਲੈ ਕੇ ਬੈਠੇ ਰਹਿੰਦੇ ਹੈ, ਪਰ ਜਦੋਂ ਕਰਤੂਤਾਂ ਮਾੜੀਆਂ ਦਾ ਪਤਾ ਲੱਗਿਆ ਫਿਰ ਕਹਿੰਦੇ ਮੈਂ ਜਾਣਿਆ ਵੱਡ ਹੰਸ ਹੈ ਤਾਂ ਮੈਂ ਕੀ, ਬੰਦੇ ਦੀ ਤਸਵੀਰ ਕਿੱਦਾਂ ਦੀ ਹੁੰਦੀ ਹੈ, ਉਹ ਕਿਵੇਂ ਦਾ ਹੋਏਗਾ। ਗੁਰਸਿੱਖਾਂ ਮਨ ਹਰ ਪ੍ਰੀਤ ਹੈ, ਉਹ ਬਾਹਰੋਂ ਵਿਖਾਵੇ ਯੋਗ ਨਹੀਂ, ਜਿਹਨੂੰ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ, ਜਿਨ੍ਹਾਂ ਦੀ ਹਰੀ ਦੇ ਨਾਲ ਪ੍ਰੀਤ ਹੈ, ਹਰੀ ਕਿੱਥੇ ਰਹਿੰਦਾ, ਸਭੇ ਘੱਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਜੀ ਹਰੀ ਦੇਖਿਓ ਅਸੀਂ ਵੀ ਰੱਬ ਦਾ ਰੂਪ ਹਾਂ ਸਾਡੇ ਵਿੱਚ ਵੀ ਰੱਬ ਰਹਿੰਦਾ ਕਿਤੇ ਸਤਿਗੁਰੂ ਭਗਤ ਜੀ ਕਹਿੰਦੇ ਆ ਵੀ ਸਭੇ ਘੱਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਜਿੱਥੇ ਭਗਤ ਨਾਮਦੇਵ ਜੀ ਇਹ ਕਹਿੰਦੇ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਵੀ ਪਰਮਾਤਮਾ ਕਹੋ ਕਬੀਰ ਇਹ ਰਾਮ ਕੀ ਅੰਸ਼ ਅਸੀਂ ਰੱਬ ਦਾ ਰੂਪ ਹਾਂ ਰੱਬ ਸਾਡੇ ਵਿੱਚ ਹੈ ਹੁਣ ਵੇਖਿਓ ਰੱਬ ਨੂੰ ਪਿਆਰ ਕਰਨਾ ਮਤਲਬ ਆਪਣੇ ਆਪ ਨੂੰ ਪਿਆਰ ਕਰਨਾ ਹੁਣ ਆਪਣੇ ਆਪ ਨੂੰ ਪਿਆਰ ਕਿਵੇਂ ਕਰੀਏ ਆਪਣੀ ਫਰਜ਼ ਪਛਾਣ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਵੀ ਇਹ ਗੱਲ ਆਪਾਂ ਕੀਤੀ ਸੀ ਇੱਕ ਓੰਕਾਰ ਤੋਂ ਲੈ ਕੇ 18-10-20 ਤੱਕ ਬਾਣੀ ਪੜ੍ਹੋ ਇਸ ਬਾਣੀ ਦੇ ਵਿੱਚ ਮੈਨੂੰ ਇੱਕ ਪੰਕਤੀ ਉਹ ਵਿਖਾ ਦਿਓ ਜਿਹਦੇ ਵਿੱਚ ਇਹ ਕਿਹਾ ਗਿਆ ਹੋਵੇ ਚਿੜੀਏ ਚਿੜੀ ਬਣ ਓਏ ਕਾਵਾਂ ਕਾਵਾਂ ਵਾਲੇ ਕੰਮ ਕਰਿਆ ਕਰ ਗਧਿਆ ਤੂੰ ਗਧਾ ਕਿਉਂ ਨਹੀਂ ਬਣਦਾ ਇੱਕ ਪੰਕਤੀ ਏਦਾਂ ਦੀ ਨਹੀਂ ਪਰ ਹਾਂ ਇਹ ਸਤਿਗੁਰੂ ਕਹਿਣਗੇ ਬੰਦੇ ਖੋਜ ਦਿਲ ਹਰ ਰੋਜ਼ ਇਹ ਕਹਿਣਗੇ ਕਰ ਬੰਦੇ ਤੂੰ ਬੰਦਗੀ ਜਿੱਚਰ ਘੱਟ ਮੈਂ ਸਾ ਜਿੰਨੀ ਬਾਣੀ ਹੈ ਇਹ ਸਾਡੇ ਲਈ ਹੈ ਨਾ ਸਾਨੂੰ ਸੰਬੋਧਨ ਹੈ ਜਿਵੇਂ ਸ਼ਾਇਦ ਜੇ ਮੈਂ ਨਾ ਭੁੱਲਦਾ ਹੋਵਾਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਬਚਨ ਹੈ ਹਰ ਜਪਦਿਆਂ ਖਿਨ ਢਿੱਲ ਨਾ ਕੀਜੈ ਮੇਰੀ ਜਿੰਦੜੀਏ ਮਤ ਕੇ ਜਾਪੈ ਸਾਹ ਆਵੈ ਕੇ ਨਾ ਆਵੈ ਰਾਮ ਹੁਣ ਇਹ ਤੇ ਗੱਲ ਕਲੀਅਰ ਹੈ ਵੀ ਹਰੀ ਨੂੰ ਜਪਣਾ ਕੀ ਹੈ ਹਰੀ ਨੂੰ ਸਮਝਣਾ ਉਹਦੇ ਨਿਯਮਾਂ ਨੂੰ ਸਮਝਣਾ ਕੁਦਰਤ ਦੇ ਨਿਯਮਾਂ ਨੂੰ ਸਮਝਣਾ ਹੁਣ ਇੱਥੇ ਥੋੜੀ ਸਮਝਣ ਦੀ ਸਾਨੂੰ ਲੋੜ ਹੈ ਵੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਵੀ ਬੰਦਿਆ ਤੇਰੇ ਭਾਈ ਸਾਹਿਬਾਂ ਦਾ ਭਰੋਸਾ ਕੋਈ ਨਹੀਂ ਮਤ ਕੇ ਜਾਪੈ ਸਾਹ ਆਵੇ ਕੇ ਨਾ ਆਵੇ ਰਾਮ ਹੁਣ ਇੱਥੇ ਇੱਕ ਸਵਾਲ ਪੈਂਦਾ ਹੁੰਦਾ ਵੀ ਇਹ ਜਿਹੜਾ ਸਾਹ ਆਉਣਾ ਹੈ ਕਿ ਨਹੀਂ ਆਉਣਾ ਇਹ ਨਿਯਮ ਇਕੱਲਾ ਬੰਦੇ ਤੇ ਲਾਗੂ ਹੁੰਦਾ ਕਿ ਪਸ਼ੂਆਂ ਤੇ ਵੀ ਲਾਗੂ ਹੁੰਦਾ ਪਸ਼ੂਆਂ ਤੇ ਵੀ ਲਾਗੂ ਹੁੰਦਾ ਪੰਛੀਆਂ ਤੇ ਵੀ ਲਾਗੂ ਹੁੰਦਾ ਹੁਣ ਸੋਚਣ ਵਾਲੀ ਗੱਲ ਇਹ ਵੀ ਫਿਰ ਇਕੱਲਾ ਬੰਦੇ ਨੂੰ ਕਿਉਂ ਸਮਝਾਇਆ ਗਿਆ ਅਸਲ ਵਿੱਚ ਜਦੋਂ ਅਸੀਂ ਪ੍ਰਕਿਰਤੀ ਵੱਲ ਨਿਗਾਹ ਮਾਰਦੇ ਹਾਂ ਇੱਥੇ ਹਰ ਚੀਜ਼ ਆਪਣਾ ਧਰਮ ਨਿਭਾ ਰਹੀ ਹੈ ਮਤਲਬ ਆਪਣਾ ਫਰਜ਼ ਨਿਭਾ ਰਹੀ ਹੈ ਜਿਹਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਲਹਿਰਾਜ ਸਾਹਿਬ ਦੇ ਬਾਣੀ ਵਿੱਚ ਏਦਾਂ ਕਹਿੰਦੇ ਹੈ ਗਾਵਣ ਤੁਦਨੋ ਪਵਨ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਇੱਥੇ ਪ੍ਰਕਿਰਤੀ ਦੇ ਵਿੱਚ ਹਰ ਚੀਜ਼ ਆਪਣਾ ਫਰਜ਼ ਨਿਭਾ ਰਹੀ ਹੈ ਕੁੱਤਾ ਕੁੱਤਿਆਂ ਵਾਲੇ ਕੰਮ ਕਰਦਾ ਪਿਆ ਗਧਾ ਆਪਣੀ ਡਿਊਟੀ ਨਿਭਾ ਰਿਹਾ ਸੂਰਜ ਆਪਣੀ ਡਿਊਟੀ ਨਿਭਾ ਰਿਹਾ ਉਹਦਾ ਕੰਮ ਰੋਸ਼ਨੀ ਕਰਨਾ ਹੈ ਰੋਸ਼ਨੀ ਦੇ ਰਿਹਾ ਹਵਾ ਆਪਣਾ ਫਰਜ਼ ਨਿਭਾ ਰਹੀ ਹੈ ਪਾਣੀ ਆਪਣਾ ਫਰਜ਼ ਨਿਭਾ ਰਿਹਾ ਅੱਗ ਆਪਣਾ ਫਰਜ਼ ਨਿਭਾ ਰਹੀ ਹੈ ਸੂਰ ਸੂਰਾਂ ਵਾਲੇ ਕੰਮ ਕਰਦਾ ਪਿਆ ਪਰ ਪ੍ਰੋਬਲਮ ਇਹ ਹੈ ਬੰਦੇ ਨੂੰ ਤਾਂ ਕਹਿਣਾ ਪਿਆ ਵੀ ਬੰਦਾ ਬੰਦਿਆਂ ਵਾਲੇ ਕੰਮ ਨਹੀਂ ਕਰਦਾ ਇਹ ਬਾਹਰੋਂ ਤੇ ਵੇਖਣ ਨੂੰ ਇੱਦਾਂ ਲੱਗਦਾ ਵੀ ਬੜਾ ਵੱਡਾ ਭਗਤ ਹੈ ਬੜਾ ਵੱਡਾ ਸ਼ਰਧਾਲੂ ਹੈ ਇਹ ਤੇ ਸਾਰਾ ਦਿਨ ਹੀ ਗੁਰਦੁਆਰੇ ਵਿੱਚ ਰਹਿੰਦਾ ਵੇਖਣ ਨੂੰ ਤੇ ਇਹ ਲੱਗਦਾ ਪਰ ਨਹੀਂ ਅਸਲ ਪ੍ਰੀਤ ਕਰਨੀ ਕਿਹਨੂੰ ਕਹਿੰਦੇ ਹੈ ਆਪਣੇ ਫਰਜ਼ਾਂ ਨੂੰ ਪਛਾਣਨਾ ਤੇ ਕਾਂ ਦਾ ਕੀ ਫਰਜ਼ ਹੈ ਕਾਂ ਬਣ ਕੇ ਵਿਖਾਵੇ ਕੁੱਤੇ ਦਾ ਕੀ ਫਰਜ਼ ਹੈ ਕੁੱਤਾ ਬਣ ਕੇ ਵਿਖਾਵੇ ਬੜੀ ਵਾਰ ਭਾਈ ਸਾਹਿਬ ਜੀ ਨੇ ਗੱਲ ਕਲੀਅਰ ਕੀਤੀ ਹੈ ਨਾ ਵੀ ਵੇਖੋ ਮਿਰਚ ਦਾ ਫਰਜ਼ ਹੈ ਵੀ ਉਹ ਮਿਰਚ ਬਣ ਕੇ ਵਿਖਾਵੇ ਪੂਰੀ ਕੰਪਲੀਟ ਤੇ ਜੇ ਮਿਰਚ ਕੌੜੀ ਨਾ ਹੋਵੇ ਅਸੀਂ ਖਰੀਦ ਲਵਾਂਗੇ ਉਹਦਾ ਮੁੱਲ ਪੈ ਜੂ ਬਾਜ਼ਾਰ ਵਿੱਚ ਜਿਹਨੂੰ ਸਤਿਗੁਰੂ ਇੱਦਾਂ ਹੀ ਕਹਿੰਦੇ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਜੇ ਗੰਨਾ ਮਿੱਠਾ ਨਾ ਹੋਵੇ ਤੇ ਅਸੀਂ ਕਿਵੇਂ ਘਰ ਵਿੱਚ ਲੈ ਆਵਾਂਗੇ ਹੁਣ ਇਸੇ ਤਰ੍ਹਾਂ ਜਦੋਂ ਅਸੀਂ ਆਪਣੇ ਫਰਜ਼ਾਂ ਤੋਂ ਭੱਜ ਗਏ ਮਿਰਚ ਕੌੜੀ ਉਹਦਾ ਮੁੱਲ ਪੈ ਗਿਆ ਮਿਰਚ ਦਾ ਫਰਜ਼ ਸੀ ਮਿਰਚ ਬਣ ਕੇ ਵਿਖਾਉਂਦੀ ਬਣ ਗਈ ਕੁੱਤੇ ਦਾ ਫਰਜ਼ ਸੀ ਕੁੱਤਾ ਬਣ ਕੇ ਵਿਖਾਉਂਦਾ ਬਣ ਗਿਆ ਪਰ ਬੰਦੇ ਦਾ ਫਰਜ਼ ਸੀ ਬੰਦਾ ਬਣ ਕੇ ਵਿਖਾਉਂਦਾ ਪਰ ਬੰਦਾ ਬੰਦਾ ਨਹੀਂ ਬਣਿਆ ਫਿਰ ਅਸੀਂ ਕਿਹੜੀ ਪ੍ਰੀਤ ਕਰਦੇ ਹਾਂ ਗੁਰੂ ਨਾਨਕ ਦੇਵ ਮਹਾਰਾਜ ਬਾਬਾ ਕਬੀਰ ਸਾਹਿਬ ਜੀ ਤੇ ਕਹਿੰਦੇ ਵੀ ਤੂੰ ਰੱਬ ਦਾ ਹੀ ਰੂਪ ਹੈ, ਰੱਬ ਤੇਰੇ ਵਿੱਚ, ਆਪਣੇ ਆਪ ਨੂੰ ਪਿਆਰ ਕਰ। ਆਪਣੇ ਆਪ ਨੂੰ ਪਿਆਰ ਕਰਨ ਦਾ ਮਤਲਬ ਇਹ ਹੈ ਆਪਣੀ ਜ਼ਿੰਮੇਵਾਰੀ ਪਛਾਣਨੀ, ਆਪਣਾ ਫਰਜ਼ ਪਛਾਣਨਾ। ਆ ਸਰੀਰ ਦੇਖਿਓ, ਆ ਜਾਤੀ ਜਿਹੜੀ ਹੈ ਇਹ ਬੰਦਿਆਂ ਵਾਲੀ ਹੈ ਪਰ ਕੰਮ ਪਸ਼ੂਆਂ ਵਾਲੇ ਹੈ, ਜਿਹਨੂੰ ਪੰਚਮ ਪਾਤਸ਼ਾਹ ਕਹਿੰਦੇ ਹੈ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ। ਇਸ ਕਰਕੇ ਹੁਣ ਆ ਜਿਹੜੇ ਘਰਾਂ ਵਿੱਚ ਵੀ ਸੁਣ ਰਹੇ ਹੈ ਨਾ, ਇਹ ਪੂਰੀ ਪੌੜੀ ਆਪ ਪੜ੍ਹ ਕੇ ਵੇਖ ਲਿਓ, ਅਸੀਂ ਤੇ ਭੁਲੇਖੇ ਖਾ ਜਾਂਦੇ ਹਾਂ, ਠੱਗੇ ਜਾਂਦੇ ਹਾਂ, ਅਸੀਂ ਤੇ ਠੱਗੇ ਜਾਂਦੇ ਹਾਂ ਪਿਆਰਿਓ। ਪਰ ਸਤਿਗੁਰੂ ਆ ਗੱਲ ਕਲੀਅਰ ਕਰਦੇ ਹੈ ਵੀ ਕਿਤੇ ਠੱਗੇ ਨਾ ਜਾਇਓ। ਆ ਤਸਵੀਰ ਹੈ ਗੁਰਸਿੱਖਾਂ ਮਨ ਹਰ ਪ੍ਰੀਤ ਹੈ, ਹਰੀ ਨੂੰ ਪ੍ਰੀਤ ਕਰ ਪਿਆਰ ਕਰਨਾ ਮਤਲਬ ਆਪਣੇ ਫਰਜ਼ ਪਛਾਣਨੇ, ਆਪਣੀ ਜ਼ਿੰਮੇਵਾਰੀ ਦੀ ਪਛਾਣ ਕਰਨੀ, ਮੈਂ ਬੰਦਾ ਤੇ ਬੰਦਿਆਂ ਵਾਲੇ ਕੰਮ ਕਰਾਂ। ਅੱਗੇ ਕਹਿੰਦੇ ਹੈ ਗੁਰ ਪੂਜਣ ਆਵੇ, ਗੁਰੂ ਨੂੰ ਪੂਜਣ ਦਾ ਮਤਲਬ ਕੀ ਹੈ? ਇੱਕ ਤੇ ਜਿਵੇਂ ਪੱਥਰਾਂ ਦੀ ਪੂਜਾ ਹੁੰਦੀ ਹੈ, ਜਿਵੇਂ ਮੂਰਤੀਆਂ ਦੀ ਪੂਜਾ ਹੁੰਦੀ ਹੈ, ਜਿਵੇਂ ਰੁੱਖਾਂ ਦੀ ਪੂਜਾ ਹੁੰਦੀ ਹੈ, ਏਦਾਂ ਦੀ ਪੂਜਾ ਨਹੀਂ। ਇਸ ਪੂਜਾ ਦਾ ਤੇ ਸਤਿਗੁਰੂ ਵਿਰੋਧ ਕਰਦੇ, ਸਪਸ਼ਟ ਕਹਿੰਦੇ ਆ ਨਾ, ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰ ਉੱਤਮ ਬਾਣੀ, ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਘਰ ਮਾਨੀ। ਗੁਰੂ ਨੂੰ ਪੂਜਣ ਦਾ ਮਤਲਬ ਕੀ ਹੈ? ਗੁਰੂ ਦੇ ਬਚਨਾਂ ਨੂੰ, ਸਾਡਾ ਗੁਰੂ ਕੌਣ ਹੈ? ਗਿਆਨ ਤੇ ਗਿਆਨਵਾਨ ਹੋਣਾ, ਸਮਝਦਾਰ ਹੋਣਾ, ਅਕਲਮੰਦ ਹੋਣਾ, ਆਪਣੀ ਜ਼ਿੰਦਗੀ ਦੇ ਵਿੱਚ ਗਿਆਨ ਨੂੰ ਸ਼ਾਮਲ ਕਰਨਾ, ਲੈ ਕੇ ਆਉਣਾ, ਗਿਆਨਵਾਨ ਹੋਣਾ, ਅਕਲਮੰਦ ਹੋਣਾ। ਤੇ ਗੁਰੂ ਨੂੰ ਪੂਜਣਾ ਕੀ ਹੈ? ਵੇਖੋ, ਗੁਰਮੂਰਤ ਗੁਰ ਸ਼ਬਦ ਹੈ, ਸਾਡਾ ਤੇ ਗੁਰੂ ਕੋਈ ਦੇਹ ਸਰੂਪ ਨਹੀਂ ਨਾ, ਤੇ ਗਿਆਨ ਸਰੂਪ, ਅਸੀਂ ਗਿਆਨ ਨੂੰ ਆਪਣੀ ਜ਼ਿੰਦਗੀ ਵਿੱਚ ਗੁਰੂ ਮੰਨਦੇ ਹਾਂ। ਇੱਥੇ ਹੁਣ ਇਹਦੇ ਇਹ ਅਰਥ ਨਾ ਕਰ ਲਈਏ ਵੀ ਲਓ ਜੀ ਵੇਖੋ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਤੇ ਕਹਿੰਦੇ ਹੈ ਵੀ ਜਿਹੜੇ ਗੁਰਸਿੱਖ ਹੁੰਦੇ ਹੋ ਤੇ ਆਪਣੇ ਗੁਰੂ ਦੀ ਪੂਜਾ ਕਰਨ ਆਉਂਦੇ ਹੈ, ਆ ਵੇਖੋ ਅਸੀਂ ਤੇ ਪੂਜਾ ਕਰਦੇ ਪਏ ਹਾਂ, ਥਾਲੀਆਂ ਘੁਮਾ ਰਹੇ ਹਾਂ, ਅਸੰਖ ਵਜਾ ਰਹੇ ਹਾਂ, ਫੁੱਲ ਸਿੱਟਦੇ ਪਏ ਹਾਂ, ਵੇਖੋ ਅਸੀਂ ਤੇ ਪੂਜਾ ਕਰਦੇ ਪਏ। ਨਹੀਂ ਪਿਆਰੇ, ਇਸ ਪੂਜਾ ਦਾ ਤੇ ਵਿਰੋਧ ਕੀਤਾ ਗਿਆ। ਸੋਹਿਲਾ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਸੌਣ ਲੱਗੇ ਹਾਂ, ਉਹਦੇ ਵਿੱਚ ਸਪਸ਼ਟ ਲਿਖਿਆ ਹੋਇਆ ਹੈ ਗਗਨ ਮੈਂ ਥਾਲ ਰੱਬ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ। ਕਮਾਲ ਦੀ ਗੱਲ ਇਹ ਹੈ, ਦੇਖੋ ਪਤਾ ਨਹੀਂ ਅਸੀਂ ਕਿਹੜੀ ਸੋਚ ਲੈ ਕੇ ਜਿਉਂਦੇ ਪਏ ਹਾਂ। ਸਾਡੇ ਬਾਬਾ ਨਾਨਕ ਜੀ ਨੇ ਇਸ ਆਰਤੀ ਦਾ ਖੰਡਨ ਕੀਤਾ ਤੇ ਇਹ ਸ਼ਬਦ ਵੀ ਸਾਨੂੰ ਇਹ ਗਿਆਨ ਦੇ ਜ਼ਰੀਏ ਸਾਨੂੰ ਸਮਝਾਇਆ ਵੀ ਆਹ ਤੇਰੀ ਛੋਟੀ ਜਿਹੀ ਥਾਲੀ ਉਹਦੇ ਬਰਾਬਰ ਕੀ ਹੈ, ਉਹਦੇ ਲਈ ਤੇ ਆ ਆਕਾਸ਼ ਹੀ ਥਾਲੀ ਹੈ। ਗਗਨ ਮੈਂ ਥਾਲ ਰੱਬ ਚੰਦ, ਆ ਤੇਰੀਆਂ ਨਿੱਕੀਆਂ ਨਿੱਕੀਆਂ ਦੀਵੜੀਆਂ ਜੀ ਇੱਥੇ ਕੀ ਕਰਨਗੀਆਂ? ਇੱਥੇ ਤੇ ਸੂਰਜ ਤੇ ਚੰਦਰਮਾ ਦੀਵੇ ਹੈ। ਰੱਬ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲ ਆਨ ਲੋ ਪਵਨ ਚਵਰੋ ਕਰੇ, ਸਗਲ ਬਨਰਾਏ ਹੋਲੰਤ ਜੋਤੀ। ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ। ਤੇ ਸਾਡੇ ਵਰਗੇ ਮੂਰਖ ਜਿਹੜੇ ਹੈ, ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਸਮਝਾਇਆ ਪਰ ਅਸੀਂ ਸਮਝੇ ਫੇਰ ਨਹੀਂ, ਅਸੀਂ ਗੁਰੂ ਗ੍ਰੰਥ ਸਾਹਿਬ ਦੀਆਂ ਆਰਤੀਆਂ ਉਤਾਰਨ ਤੁਰ ਪਏ ਵੀ ਵੇਖੋ ਜੀ ਅਸੀਂ ਤੇ ਪੂਜਾ ਕਰਦੇ ਪਏ, ਇਹਨੂੰ ਪੂਜਾ ਕਰਨਾ ਨਹੀਂ ਕਹਿੰਦੇ ਪਿਆਰੇ। ਗੁਰੂ ਦੀ ਪੂਜਾ ਕਰਨੀ ਮਤਲਬ ਗਿਆਨ ਦੇ ਅਕੋਰਡਿੰਗ ਚੱਲਣਾ, ਉਸ ਗਿਆਨ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨਾ, ਸਮਝਦਾਰ ਹੋਣਾ ਤੇ ਆਪਣੀ ਜ਼ਿੰਦਗੀ ਸੋਹਣੇ ਤਰੀਕੇ ਨਾਲ ਜਿਉਣੀ। ਅਗਲੀ ਪੰਕਤੀ ਵਿੱਚ ਕਹਿੰਦੇ ਹੈ ਹਰ ਨਾਮ ਵਣੰਜੈ ਰੰਗ ਸਿਉ, ਲਾਹਾ ਹਰ ਨਾਮ ਲੈ ਜਾਵੇ। ਇਹਦੇ ਵਿੱਚ ਕਲੀਅਰ ਵੀ ਹਰੀ ਦੇ ਨਾਮ ਨਾਲ ਮਤਲਬ ਆ ਜਿਹੜਾ ਕੁਦਰਤ ਦਾ ਗਿਆਨ ਹੈ, ਇਸ ਗਿਆਨ ਦੇ ਨਾਲ ਉਹ ਜੁੜਦੇ ਹੈ ਤੇ ਆਪਣੀ ਜ਼ਿੰਦਗੀ ਵਿੱਚ ਸੌਖੇ ਰਹਿੰਦੇ ਹੈ। ਹੁਣ ਜਿਹੜੇ ਬੰਦੇ ਨੂੰ ਪਤਾ ਹੈ ਵੀ ਕੁਦਰਤ ਦਾ ਨਿਯਮ ਹੈ ਆ ਕਾਲੀ ਤੋਂ ਚਿੱਟੀ ਹੋਣੀ ਹੈ, ਸਮਝ ਹੈ, ਪਤਾ ਹੈ, ਤੇ ਜਦੋਂ ਚਿੱਟੀ ਹੋ ਫਿਰ ਝੜੂਗਾ ਥੋੜ੍ਹੀ ਹੋਰ, ਜਦੋਂ ਚਿੱਟੀ ਹੋਣੀ ਸ਼ੁਰੂ ਹੋਣੀ ਹੈ ਫਿਰ ਝੁਰੂਗਾ ਨਹੀਂ, ਉਹਦੇ ਸਗੋਂ ਸੌਖਾ ਹੋ ਜੂ ਵੀ ਕੋਈ ਗੱਲ ਨੀ ਕੋਈ ਪਰਵਾਹ ਨੀ। ਪਤਾ ਵੀ ਨਿਯਮ ਹੈ ਜਨਮੰਗ ਤਾਂ ਮਰਨ ਜੋ ਪੁਜੇ ਸੋ ਬਿਨਸ ਹੈ ਪਰੋ ਅੱਜ ਕੇ ਕਾਲ, ਨਿਯਮ ਹੈ ਪਤਾ। ਤੇ ਜਦੋਂ ਪਰਿਵਾਰ ਦੇ ਵਿੱਚ ਕੋਈ ਮੌਤ ਹੋ ਜਾਂਦੀ ਹੈ ਫਿਰ ਉਹ ਝੁਰਦਾ ਨਹੀਂ, ਉਹ ਹਮੇਸ਼ਾ ਆਨੰਦ ਵਿੱਚ ਰਹਿੰਦਾ। ਜਿਵੇਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਹਨ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਕਹਿੰਦੇ ਜ਼ਿੰਦਗੀ ਵਿੱਚ ਆਨੰਦ ਆ ਗਿਆ ਭਾਈ ਕਦੋਂ ਆਇਆ, ਜ਼ਿੰਦਗੀ ਵਿੱਚ ਆਨੰਦ ਆ ਗਿਆ ਕਦੋਂ ਆਇਆ, ਜਦੋਂ ਮੈਂ ਸੱਚੇ ਸਤਿਗੁਰੂ ਨੂੰ ਪਾ ਲਿਆ, ਭਾਵ ਸੱਚੇ ਗਿਆਨ ਨੂੰ ਆਪਣੀ ਜ਼ਿੰਦਗੀ ਵਿੱਚ ਪ੍ਰਵਾਨ ਕਰ ਲਿਆ, ਆਪਣੀ ਜ਼ਿੰਦਗੀ ਵਿੱਚ ਪ੍ਰਵਾਨ ਕਰ ਲਿਆ ਮੈਂ, ਤੇ ਉਦੋਂ ਮੇਰੀ ਜ਼ਿੰਦਗੀ ਵਿੱਚ ਆਨੰਦ ਆ ਗਿਆ। ਅੱਗੇ ਕਹਿੰਦੇ ਹੈ, ਗੁਰਸਿੱਖਾਂ ਕੇ ਮੁਖ ਉਜਲੇ ਹਰ ਦਰਗਾਹ ਭਾਵੇਂ। ਕਹਿੰਦੇ ਜਿਹੜੇ ਗਿਆਨਵਾਨ ਹੁੰਦੇ ਆ ਨਾ, ਜਿਹੜੇ ਸਮਝਦਾਰ ਹੁੰਦੇ ਆ, ਜਿਹੜੇ ਗਿਆਨ ਦੇ ਮੁਤਾਬਕ ਚੱਲਦੇ ਆ, ਜਿਹੜੇ ਆਪਣੀ ਜ਼ਿੰਦਗੀ ਵਿੱਚ ਸਚਿਆਰ ਹੋ ਜਾਂਦੇ ਆ, ਸੁਰਖਰੂ ਹੋ ਜਾਂਦੇ ਆ, ਮੁੱਖ ਉਜਲੇ ਹੋ ਜਾਂਦੇ ਆ, ਹਮੇਸ਼ਾ ਹਸੂ ਹਸੂ ਕਰਦੇ ਰਹਿੰਦੇ ਆ, ਉਹਨਾਂ ਨੂੰ ਫਿਰ ਪਤਾ ਲੱਗ ਜਾਂਦਾ ਵੀ ਮਾਛੀਵਾੜੇ ਦੇ ਕੰਡਿਆਂ ਵਿੱਚ ਕੰਡਿਆਂ ਦੀ ਸੇਜ ਤੇ ਵੀ ਕਿਵੇਂ ਸੌਣਾ। ਕੋਈ ਬਿਪਤਾ ਨਹੀਂ ਹੁੰਦੀ, ਕੋਈ ਪਰੇਸ਼ਾਨੀ ਨਹੀਂ ਹੁੰਦੀ, ਕੋਈ ਮੱਥੇ ਤੇ ਤਿਉੜੀਆਂ ਨਹੀਂ ਹੁੰਦੀਆਂ, ਹਮੇਸ਼ਾ ਆਨੰਦ ਵਿੱਚ ਰਹਿੰਦੇ ਆ, ਖਿਜਦੇ ਨਹੀਂ, ਘਬਰਾਉਂਦੇ ਨਹੀਂ, ਮਗਰ ਨਹੀਂ ਪੈਂਦੇ। ਗੁਰਸਿੱਖਾਂ ਕੇ ਮੁੱਖ ਉਜਲੇ ਹਰ ਦਰਗਾਹ ਭਾਵੇਂ, ਵੀ ਦਰਗਾਹ ਦੇ ਵਿੱਚ ਪ੍ਰਵਾਨ ਹੋ ਜਾਂਦੇ ਆ। ਕਿਹੜੀ ਦਰਗਾਹ ਦੇ ਵਿੱਚ? ਇੱਕ ਤੇ ਮਨੋਕਲਪਨਿਕ ਹੈ ਨਾ, ਜਿਹੜੀ ਪੁਜਾਰੀ ਵੱਲੋਂ ਪ੍ਰਚਾਰੀ ਗਈ ਹੈ ਵੀ ਇੱਕ ਬੈਕੁੰਠ ਹੈ, ਮਰਨ ਤੋਂ ਬਾਅਦ ਬੰਦਾ ਉਸ ਬੈਕੁੰਠ ਵਿੱਚ ਜਾਂਦਾ। ਨਹੀਂ, ਉਸ ਬੈਕੁੰਠ ਦੀ ਗੱਲ ਸਤਿਗੁਰੂ ਨਹੀਂ ਕਰਦੇ, ਆਹ 35 ਮਹਾਂਪੁਰਖ ਨਹੀਂ ਕਰਦੇ ਉਸ ਬੈਕੁੰਠ ਦੀ ਗੱਲ। ਜੇ ਤੁਸੀਂ ਉਸ ਬੈਕੁੰਠ ਦੀ ਗੱਲ ਕਰੋਗੇ ਤੇ ਭਗਤ ਬੇਣੀ ਜੀ ਬੋਲਦੇ ਹੈ, ਬੇਣੀ ਕਹੇ ਸੁਣੋ ਰੇ ਸੰਤੋ, ਮਰਨ ਮੁਕਤ ਕਿਨ ਪਾਈ। ਜੇ ਤੁਸੀਂ ਉਸ ਸਵਰਗ ਦੀ ਗੱਲ ਕਰੋਗੇ ਜਿਹੜਾ ਮਰਨ ਤੋਂ ਬਾਅਦ ਦੇ ਰਹੇ ਹੋ, ਉਹਦੇ ਤੇ ਬਾਬਾ ਕਬੀਰ ਸਾਹਿਬ ਜੀ ਬੋਲਦੇ ਹੈ, ਟਿੱਪਣੀ ਕਰਦੇ ਆ ਉਹਦੇ ਤੇ। ਇੱਥੇ ਉਸ ਦਰਗਾਹ ਦੀ ਗੱਲ ਨਹੀਂ ਕੀਤੀ ਗਈ, ਇੱਥੇ ਕਿਹੜੀ ਦਰਗਾਹ? ਵੇਖੋ, ਰੱਬ ਸਾਡੇ ਵਿੱਚ ਹੈ, ਇਹਦਾ ਮਤਲਬ ਦਰਗਾਹ ਵੀ ਸਾਡੇ ਅੰਦਰ ਹੀ ਹੈ। ਹੁਣ ਦਰਗਾਹ ਵਿੱਚ ਪ੍ਰਵਾਨ ਹੋਣਾ ਮਤਲਬ ਆਪਣੀਆਂ ਨਜ਼ਰਾਂ ਵਿੱਚ ਪ੍ਰਵਾਨ ਹੋਣਾ। ਜਿਹੜਾ ਬੰਦਾ ਆਪਣੀ ਨਜ਼ਰਾਂ ਵਿੱਚ ਪ੍ਰਵਾਨ ਹੁੰਦਾ, ਜਿਹਨੇ ਆਪਣੀ ਜ਼ਿੰਦਗੀ ਵਿੱਚ ਕਦੇ ਕੋਈ ਗਲਤੀ ਨਹੀਂ ਕੀਤੀ ਹੁੰਦੀ, ਅੱਛਾ ਗਲਤੀ ਕਰ ਵੀ ਲਵੇ ਤੇ ਉਹਨੂੰ ਫੀਲ ਕਰ ਲਏ ਵੀ ਮੇਰੇ ਤੋਂ ਹੋਈ ਹੈ, ਮਨ ਦੀ ਵੀ ਮੇਰੇ ਤੋਂ ਹੋਈ ਹੈ, ਉਹ ਫਿਰ ਵੀ ਸੁਰਖਰੂ ਹੋ ਜਾਂਦਾ। ਪਹਿਲੀ ਗੱਲ ਤੇ ਗਲਤੀ ਹੋਈ ਨਹੀਂ, ਸੁਰਖਰੂ ਹੈ ਸਦਾ, ਆਪਣੀਆਂ ਅੱਖਾਂ ਵਿੱਚ ਅੱਖਾਂ ਪਾ ਸਕਦਾ, ਸਿਰ ਉੱਚਾ ਕਰਕੇ ਤੁਰ ਸਕਦਾ, ਬੜਕ ਰੱਖਦਾ ਆਪਣੀ ਜ਼ਿੰਦਗੀ ਵਿੱਚ, ਸੁਰਖਰੂ ਰਹਿੰਦਾ, ਪ੍ਰਵਾਨ ਹੋ ਜਾਂਦਾ ਆਪਣੀਆਂ ਨਜ਼ਰਾਂ ਵਿੱਚ। ਅਸਲ ਵਿੱਚ ਅਸੀਂ ਆਪਣੀਆਂ ਨਜ਼ਰਾਂ ਵਿੱਚ ਹੀ ਪ੍ਰਵਾਨ ਹੋਣਾ ਸੀ। ਜਪਜੀ ਸਾਹਿਬ ਦੀ ਬਾਣੀ ਵਿੱਚ ਪੜ੍ਹਦੇ ਹਾਂ ਨਾ, ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਈ। ਆ ਵੇਖੋ ਕਿੰਨਾ ਸੋਹਣਾ ਸਮਝਾਉਂਦੇ ਸਾਨੂੰ ਗੁਰੂ ਨਾਨਕ ਦੇਵ ਪਾਤਸ਼ਾਹ। ਕਹਿੰਦੇ ਬਾਹਰ ਤੇਰੀ ਇੰਨੀ ਬੱਲੇ ਬੱਲੇ ਹੋਵੇ, ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ। ਉਹ ਇਕੱਲੇ ਪਿੰਡ ਵਿੱਚ ਨਹੀਂ, ਇੱਕ ਸਟੇਟ ਵਿੱਚ ਨਹੀਂ, ਸਤਿਗੁਰੂ ਕਹਿੰਦੇ ਏਦਾਂ ਕਹਿ ਲੈ ਵੀ ਨੌ ਖੰਡ ਮਤਲਬ ਸਾਰੀ ਦੁਨੀਆਂ ਵਿੱਚ ਹੀ ਤੇਰਾ ਨਾਮ ਹੋਵੇ, ਨਾਲ ਚੱਲੇ ਸਭ ਕੋਏ। ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗ ਲੇ, ਜੇ ਤਿਸ ਨਜ਼ਰ ਨਾ ਆਵੇ। ਹੁਣ ਉਹਦੀ ਨਜ਼ਰ ਵਿੱਚ ਆਉਣਾ ਮਤਲਬ ਆਪਣੀ ਨਜ਼ਰ ਵਿੱਚ ਆਉਣਾ, ਜੇ ਤਿਸ ਨਜ਼ਰ ਨਾ ਆਵੀ, ਉਹ ਕੋਈ ਬੰਦਾ ਨਹੀਂ ਵੀ ਜਿਹਦੀਆਂ ਨਜ਼ਰਾਂ ਵਿੱਚ ਆਉਣਾ ਤੂੰ, ਉਹ ਕਿਤੇ ਕੋਈ ਆਪਣਾ ਡਿਪਾਰਟਮੈਂਟ ਨਹੀਂ ਬਣਾ ਕੇ ਬੈਠਾ, ਕਿਤੇ ਕੋਈ ਆਪਣਾ ਦਫ਼ਤਰ ਨਹੀਂ ਬਣਾ ਕੇ ਬੈਠਾ ਵੀ ਜਿਹਦੀਆਂ ਨਜ਼ਰਾਂ ਵਿੱਚ ਤੂੰ ਪ੍ਰਵਾਨ ਹੋਣਾ, ਉੱਥੇ ਜਾ ਕੇ ਪੇਸ਼ ਹੋਣਾ। ਨਹੀਂ, ਉਹ ਸਾਡੇ ਵਿੱਚ ਹੈ, ਅਸੀਂ ਉਹਦਾ ਰੂਪ ਆ, ਤੇ ਉਹਦੀਆਂ ਨਜ਼ਰਾਂ ਵਿੱਚ ਪ੍ਰਵਾਨ ਹੋਣਾ ਮਤਲਬ ਆਪਣੀਆਂ ਨਜ਼ਰਾਂ ਵਿੱਚ ਪ੍ਰਵਾਨ ਹੋਣਾ। ਜੇ ਤਿਸ ਨਜ਼ਰ ਨਾ ਆਵੇ, ਬਾਤ ਨਾ ਪੁੱਛੇ। ਐ ਲੱਗਦਾ ਵੀ ਜਿਵੇਂ ਤੈਨੂੰ ਕੋਈ ਵੀ ਨਹੀਂ ਪੁੱਛਦਾ ਹੋਣਾ, ਇਹਦੇ ਸੌਖੇ ਸੌਖੇ ਜਿਹੇ ਤਰੀਕੇ ਨਾਲ ਗੱਲ ਕਰ ਲਈਏ ਵੀ ਜਿਹੜਾ ਬੰਦਾ ਦੋ ਨੰਬਰੀ ਹੈ, ਜਿਹੜਾ ਅੰਦਰੋਂ ਕੁਛ ਹੋਰ ਹੈ ਤੇ ਬਾਹਰੋਂ ਕੁਛ ਹੋਰ ਹੈ, ਉਹਦੇ ਅੰਦਰ ਹਮੇਸ਼ਾ ਭਟਕਣਾ ਲੱਗੀ ਰਹਿੰਦੀ ਹੈ ਵੀ ਕਿਤੇ ਪਤਾ ਨਾ ਲੱਗ ਜੇ, ਕਿਤੇ ਪਤਾ ਨਾ ਲੱਗ ਜੇ, ਕਿਤੇ ਪਤਾ ਨਾ ਲੱਗ ਜੇ। ਇੱਦਾਂ ਵੀ ਕਹਿ ਲਓ ਵੀ ਬਾਹਰੋਂ ਚੰਗਾ ਬਣ ਕੇ ਵਿਖਾਉਂਦਾ ਸੀ, ਅੰਦਰੋਂ ਮਾੜਾ, ਅੰਦਰੋਂ ਲੁੱਚਾ ਸਿਰੇ ਦਾ। ਹੁਣ ਲੋਕਾਂ ਨੇ ਬਾਹਰੀ ਰੂਪ ਵੇਖ ਕੇ ਚੁੱਕ ਲਿਆ, ਬੱਲੇ ਬੱਲੇ ਹੋ ਗਈ, ਪਰ ਆਪਣੇ ਆਪ ਦੇ ਅੰਦਰ ਤੇ ਉਹ ਕਹਾਣੀ ਚੱਲਦੀ ਹੈ ਨਾ ਵੀ ਜਿੱਥੇ ਤੁਸੀਂ ਮੈਨੂੰ ਲਈ ਫਿਰਦੇ ਹੋ ਇੰਨੇ ਜੋਗਾ ਮੈਂ ਹੈ ਨਹੀਂ। ਮੇਰੇ ਵਰਗਾ ਘਰਾਂ ਵਿੱਚ ਜਾਂਦੇ ਆ ਪ੍ਰੋਗਰਾਮਾਂ ਦੇ ਵੇਲੇ ਪ੍ਰਸ਼ਾਦਾ ਪਾਣੀ ਛਕਣ, ਕਿਵੇਂ ਸੰਗਤ ਪਿਆਰ ਕਰਦੀ ਹੈ, ਤਲੀਆਂ ਦੇ ਚੁੱਕਣ ਨੂੰ ਫਿਰਦੇ ਹੁੰਦੇ ਆ। ਪਰ ਮੇਰੇ ਵਰਗੇ ਨੂੰ ਮੇਰਾ ਆਪਣਾ ਪਤਾ, ਫਿਰ ਉਸੇ ਵੇਲੇ ਅੰਦਰ ਉਹ ਕਹਾਣੀ ਚੱਲਣੀ ਸ਼ੁਰੂ ਹੋ ਜਾਂਦੀ ਹੈ ਵੀ ਜਿੰਨਾ ਤੁਸੀਂ ਸਮਝਦੇ ਹੋ ਓਨੇ ਜੋਗਾ ਮੈਂ ਹੈ। ਇਹਨੂੰ ਕਹਿੰਦੇ ਹੈ ਜੇ ਤਿਸ ਨਜ਼ਰ ਨਾ ਆਵੇ ਤਾਂ ਬਾਤ ਨਾ ਪੁੱਛੇ ਕੀ। ਇਹਨੂੰ ਕਹਿੰਦੇ ਆ ਦਰਗਾਹ ਦੇ ਵਿੱਚ ਪ੍ਰਮਾਣ ਹੋਣਾ। ਇਹਨੂੰ ਕਹਿੰਦੇ ਆ ਗੁਰਸਿੱਖਾਂ ਕੇ ਮੁਖ ਉਜਲੇ। ਹਰ ਦਰਗਾਹ ਭਾਵੇਂ ਉਹ ਹੱਸਦੇ ਹੱਸਦੇ ਉੱਠਦੇ ਹੈ, ਹੱਸਦੇ ਹੱਸਦੇ ਸੌਂਦੇ ਹੈ। ਕਿਉਂ? ਕਿਉਂਕਿ ਸੁਰਖਰੂ ਹੋ ਚੁੱਕੇ ਹੈ। ਇਹ ਹਾਲ ਨਹੀਂ ਵੀ ਗੱਲੀਆਂ ਸੀ ਚੰਗੀਆਂ ਆਚਾਰੀ ਬੁਰੀਆਂ, ਇਹ ਹਾਲ ਨਹੀਂ। ਗੱਲਾਂ ਨਾਲ ਚੰਗੇ ਬਣਦੇ ਆ ਪਰ ਆਚਰਨ ਭੈੜੇ ਬੁਰੇ। ਇਸ ਕਰਕੇ ਪਿਆਰਿਓ ਗੁਰਸਿੱਖਾਂ ਕੇ ਮੁਖ ਉਜਲੇ ਹਰ ਦਰਗਾਹ ਭਾਵੇਂ। ਜਿਹੜੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਕੋਈ ਗਲਤੀ ਨਹੀਂ ਕੀਤੀ ਹੁੰਦੀ ਉਹ ਹਮੇਸ਼ਾ ਸੁਰਖਰੂ ਰਹਿੰਦੇ ਹੈ, ਤੇ ਜੇ ਕਰ ਵੀ ਲਵੇ ਤੇ ਜੇ ਉਹਨੂੰ ਬਿਆਨ ਕਰਦੇ ਵੀ ਹੋ ਗਈ ਉਹ ਤਾਂ ਵੀ ਸੁਰਖਰੂ ਹੋ ਜਾਂਦਾ, ਜਿਹੜਾ ਲੁਕੋਨਾ ਰਹਿੰਦਾ ਉਹ ਸੁਰਖਰੂ ਨਹੀਂ ਹੋਈ।
ਹਾਰੂ ਨਾਮ ਗਣਨ ਜੈ ਰੰਗ ਹਾਰੂ ਨਾਮ ਗਣਨ ਜੈ ਰੰਗ ਨਾਮ ਲਜਾਵੇ ਲਾਹਾ ਹਰ 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 ਨਾਮ ਲਜਾਵੇ। ਗੁਰਸਿੱਖਾ ਮਨ ਹਰ ਪ੍ਰੀਤ ਹੈ, 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 ਗੁਰਸਿੱਖਾ ਮਨ ਹਰ ਪ੍ਰੀਤ ਹੈ। ਗੁਰ ਪੂਜਣ ਆਵੇ 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 ਗੁਰ ਸਿੱਖਾ ਮਨ ਹਰ ਪ੍ਰੀਤ ਹੈ, ਗੁਰਸਿੱਖਾ ਮਨ ਹਰ ਪ੍ਰੀਤ ਹੈ, ਗੁਰਸਿੱਖਾ ਮਨ ਹਰ ਪ੍ਰੀਤ ਹੈ, ਮਨ ਹਰ ਪ੍ਰੀਤ ਹੈ। ਗੁਰਸਿੱਖਾਂ ਕੇ ਮੁਖ ਉਜਲੇ ਗੁਰਸਿੱਖਾਂ ਕੇ ਮੁਖ ਉਜਲੇ ਗੁਰਸਿੱਖਾਂ ਕੇ ਮੁਖ ਉਜਲੇ
जान पावे हर दरगाह पावे हर दरगाह पावे
हर दरगाह पावे
हर दरगाह पावे हर दरगाह पावे
हर दरगाह पावे हर दरगाह पावे
गुर सिखा मन हर प्रीत है गुर सिखा मन हर प्रीत है
गुर सिखा मन हर प्रीत है गुर सिखा मन हर प्रीत है
गुर पूजन आवे गुर पूजन आवे गुर पूजन आवे
गुर पूजन आवे
गुर पूजन आवे गुर पूजन आवे गुर पूजन आवे
गुर पूजन आवे
गुर सिखा मन हर प्रीत है गुर सिखा मन हर प्रीत है
गुर सिखा मन हर प्रीत है गुर सिखा मन हर प्रीत है
सतगुरु की हजूरी विच भाई साहब पहुंच चुके रहिंदा समा भाई साहब जी तो लाहा प्राप्त करिए वाहिगुरु जी का खालसा वाहिगुरु जी की फतेह
We'll be right back. चेतना है तो चेत ले निसजन मह प्राणी शिन शिन औद बिहात है फूटे कट ज्यों पानी ओ जी फूटे
कट ज्यों पानी
हर गुण कहे नंगव ही मूर्ख अज्ञाना मूर्ख
अज्ञाना
झूठे लालच लग के नह मरण
पछाना
नह मरण
पछाना
अज कछु बिगड़ियो नहीं जो प्रभु गुण गावे कहो नानक ते भजन ते निर्भय पग पावे कहो नानक ते भजन ते निर्भय पग पावे आओ भाई रल के गुरबाणी कीर्तन करिए फिर आप कुछ विचारां करते हैं। अज ऐतवार है और इस हफ्ते का तीसरा दीवान है। घर च बहन वाले सारे रल मिल के टकार नाल सुनो समझो अपनी जिंदगी विच लागू करन दा जतन करिए। पहले पातशाह जी का बचन प्राणी एको नाम त्यागो ज्ञान नाल जुड़ नाम नाल जुड़न दा मतलब है निजमां नूं ध्यान च रख ज्ञान नूं ध्यान च रख के जिंदगी जी अपनी पत सेती कर जावो इज्जत नाल कहिंदे अपने घर जा मतलब लोकां दी इज्जत नहीं कॉन्फिडेंस नाल मैं कुछ गलत नहीं कीता अपने आप नाल फिर जुड़े अपने आप अपने घर जाण दा मतलब है अपने आप नूं पछाणना अपने आप नाल जुड़ना। लो सारे बोलो Yeah.
ਜੀ ਨਾਮ ਧਿਆਨੀ
ਪ੍ਰਾਨੀ
ਖਸਮ ਵਸਾਰ ਖੁਆਰੀ ਕੀਤੀ ਇੱਕ ਜੀਵਨ ਨਹੀਂ ਰਹਿਣਾ
ਖਸਮ ਵਸਾਰ ਖੁਆਰੀ ਕੀਤੀ ਇੱਕ ਜੀਵਨ
ਸੁਹਾਵੀ ਸਾਈ ਬਿਨ ਨਾਮ जप के
ਵਿਚਾਰ ਧਾਰਕ ਸਟੇਟਮੈਂਟ ਪੜ੍ਹਦਾ ਜਿੰਨੇ ਨਾਲ ਆਉਣਾ ਆਵੇ ਜਿੰਨੇ ਨਾਲ ਨਹੀਂ ਆਉਣਾ ਜਿੰਨੇ ਜਾਣਾ ਜਾਵੇ ਜਿਹਨੇ ਨਾਲ ਆਉਣਾ ਆਵੇ, ਜਿਹਨੇ ਨਹੀਂ ਆਉਣਾ ਨਾ ਆਵੇ। ਸਾਡੀ ਸੋਚ ਸਪਸ਼ਟ ਹੈ, ਅਸੀਂ ਸਮਰਪਿਤ ਹਾਂ ਉਹਨਾਂ 35 ਇਨਕਲਾਬੀ ਵਿਚਾਰਧਾਰਾ ਵਾਲੇ ਮਹਾਂਪੁਰਖਾਂ, ਭਗਤਾਂ ਅਤੇ ਗੁਰੂਆਂ ਨੂੰ, ਜਿਨ੍ਹਾਂ ਨੇ ਆਪਣੇ ਸਮੇਂ ਵਿੱਚ ਸਮਾਜਿਕ ਕੁਰੀਤੀਆਂ ਵਿਰੁੱਧ ਖੁੱਲ੍ਹ ਕੇ ਆਪਣੀ ਆਵਾਜ਼ ਬੁਲੰਦ ਕੀਤੀ, ਸਮਾਜ ਨੂੰ ਵਿਕਾਸਸ਼ੀਲ ਬਣਾਉਣ ਵਾਸਤੇ ਹਰ ਸੰਭਵ ਯਤਨ ਕੀਤਾ। ਉਸ ਸਮੇਂ ਦੇ ਪੁਜਾਰੀ ਨੇ ਸਮੇਂ ਦੀਆਂ ਸਰਕਾਰਾਂ ਨਾਲ ਰਲ ਕੇ ਇਸ ਲਹਿਰ ਨੂੰ ਖਤਮ ਕਰਨ ਵਾਸਤੇ ਆਪਣੀ ਪੂਰੀ ਵਾਹ ਲਾਈ, ਪਰ ਇਹਨਾਂ ਯੋਧਿਆਂ ਨੇ ਪੁਜਾਰੀ ਨਾਲ ਸਮਝੌਤਾ ਕਰਨ ਦੀ ਥਾਂ ਚਾਈ ਚਾਈ ਹਰ ਸਜ਼ਾ, ਚਾਹੇ ਉਹ ਮੌਤ ਹੀ ਕਿਉਂ ਨਾ ਹੋਵੇ, ਉਸ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ। ਅਸੀਂ ਸਮਰਪਿਤ ਹਾਂ ਉਹਨਾਂ 35 ਮਹਾਂਪੁਰਖਾਂ ਦੀ ਬਾਣੀ ਦੇ ਸੰਗ੍ਰਹਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ, ਜਿਨ੍ਹਾਂ ਨੇ ਸਾਨੂੰ ਗਿਆਨ ਦੇ ਰਾਹੇ ਤੋਰ ਕੇ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸੀ ਪੁਰਖ ਹੈ ਸਭ ਮੈਂ ਰਹਿਆ ਸਮਾਏ, ਕਹਿ ਕੇ ਸਰਬ ਵਿਆਪੀ ਹਰ ਥਾਂ ਹਰ ਸਮੇਂ ਮੌਜੂਦ ਰਹਿਣ ਵਾਲੇ ਸਤਿਗੁਰੂ ਭਾਵ ਸੱਚੇ ਗਿਆਨ ਵੱਲ ਇਸ਼ਾਰਾ ਕੀਤਾ ਅਤੇ ਸਮੁੱਚੇ ਪਸਾਰੇ ਨੂੰ ਇੱਕ ਹੀ ਪਰਮਾਤਮਾ ਇੱਕ ਰਸ ਵਿਆਪਕ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਦਾ ਨਾਰਾ ਲਾ ਕੇ ਸਾਨੂੰ ਸਾਡੇ ਪੈਰਾਂ ਤੇ ਖੜਾ ਕੀਤਾ। ਉਸੇ ਇੱਕ ਦਾ ਰੂਪ ਕਹਿ ਕੇ ਆਪਣੇ ਨੂੰ ਆਪਣੇ ਆਪ ਨੂੰ ਲੱਭਣਾ ਹੀ ਰੱਬ ਨੂੰ ਲੱਭਣਾ ਦੱਸਿਆ। ਸਾਡੇ ਨਜ਼ਰੀਏ ਮੁਤਾਬਕ ਗੁਰਬਾਣੀ ਕਰਮ ਨੂੰ ਹੀ ਧਰਮ ਮੰਨਦੀ ਹੈ, ਆਪਣੀਆਂ ਜ਼ਿੰਮੇਵਾਰੀਆਂ ਆਪਣੇ ਫਰਜ਼ਾਂ ਨੂੰ ਪਛਾਣੇ ਬਿਨਾਂ ਮਨ ਦੀ ਸ਼ਾਂਤੀ ਨਹੀਂ ਮਿਲ ਸਕਦੀ। ਸੋ ਜਿਹੜੇ ਵੀਰ ਭੈਣਾਂ ਸਾਡੇ ਇਸ ਨਜ਼ਰੀਏ ਨੂੰ ਸਮਝ ਕੇ ਨਾਲ ਤੁਰਨਾ ਚਾਹੁੰਦੇ ਹੈ ਉਹਨਾਂ ਨੂੰ ਜੀ ਆਇਆਂ ਕਹਾਂਗੇ। ਜਿਹੜਾ ਕੋਈ ਵੱਖਰੀ ਸ਼ਕਤੀ ਨੂੰ ਮੰਨ ਕੇ ਜ਼ਿੰਦਗੀ ਜਿਉਣੀ ਚਾਹੁੰਦਾ ਉਸ ਨੂੰ ਵੀ ਪੂਰੀ ਆਜ਼ਾਦੀ ਹੈ। ਅਸੀਂ ਮੰਨਦੇ ਹਾਂ ਦਸਾਂ ਪਾਤਸ਼ਾਹੀਆਂ ਦੇ ਤਿਆਗ ਨਾਲ ਭਰੇ ਸਮਾਜ ਲਈ ਕੁਝ ਕਰ ਗੁਜ਼ਰਨ ਵਾਲੇ ਇਤਿਹਾਸ ਨੂੰ, ਜਿੱਥੇ ਵੱਡੇ ਵੱਡੇ ਮਹਿਲਾਂ ਨੂੰ ਠੋਕਰਾਂ ਮਾਰ ਪਾਤਸ਼ਾਹਾਂ ਨੇ ਆਪਣੇ ਟੀਚੇ ਨੂੰ ਸਮਰਪਿਤ ਹੋ ਅੱਗੇ ਜਾਣ ਨੂੰ ਤਰਜੀਹ ਦਿੱਤੀ। ਅਸੀਂ ਨਾਸਤਕ ਹਾਂ ਪੁਜਾਰੀ ਵਾਲੇ ਰੱਬ ਤੋਂ, ਜੋ ਸਮਾਜ ਵਿੱਚ ਧਰਮ ਦੇ ਨਾਂ ਤੇ ਜਾਤਾਂ ਦੇ ਨਾਂ ਤੇ ਹੋ ਰਹੀ ਗੁੰਡਾਗਰਦੀ ਅਤੇ ਕਤਲੋ ਗਾਰਤ ਵੇਖ ਕੇ ਵੀ ਚੁੱਪ ਰਹਿੰਦਾ। ਅਸੀਂ ਨਹੀਂ ਮੰਨਦੇ ਲੀਡਰਾਂ ਦੇ ਗੁਲਾਮ ਪੱਖਪਾਤੀ ਜਥੇਦਾਰਾਂ ਨੂੰ ਅਤੇ ਆਪੂ ਬਣੇ ਸਾਧ ਬਾਬੇ ਬ੍ਰਹਮ ਗਿਆਨੀਆਂ ਨੂੰ। ਸਾਡਾ ਮੰਨਣਾ ਹੈ ਰੱਬ ਨੂੰ ਸਮਝਣਾ ਹੀ ਰੱਬ ਨੂੰ ਪੂਜਣਾ ਹੈ। ਪੁਜਾਰੀ ਦਾ ਰੱਬ ਮੇਰਾ ਸਿਰ ਝੁਕਾਉਣ ਤੇ ਰਹਿੰਦਾ ਹੈ ਤੇ ਗੁਰਬਾਣੀ ਦਾ ਰੱਬ ਮੈਨੂੰ ਗਿਆਨਵਾਨ ਹੋ ਕੇ ਸਿਰ ਉਠਾਉਣ ਨੂੰ ਕਹਿੰਦਾ। ਸੋ ਆਓ ਵੀਰ ਭੈਣਾਂ, ਆਤਮ ਵਿਸ਼ਵਾਸ ਭਰਨ ਵਾਲੀ ਵਿਚਾਰਧਾਰਾ ਨੂੰ ਸਮਰਪਿਤ ਹੁੰਦਿਆਂ ਟੀਮ ਬਣਾ ਕੇ ਤੁਰੀਏ ਤੇ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਇਹ ਲੱਭੂ ਕਿੱਧਰ ਤੁਰ ਗਿਆ? ਅੱਛਾ ਵਾਸ਼ਰੂਮ ਗਿਆ, ਪਾਣੀ ਪੀ ਰਹੇ ਨੇ ਨਾ, ਵੇਟ ਘਟਾ, ਪੰਗਾ ਕਿਹੜਾ ਇੱਕ। ਮੈਂ ਕਿਹਾ 4-5 ਲੀਟਰ ਪਾਣੀ ਪੀਣਾ, ਜਿਹੜੇ ਹੁਣ ਪਾਣੀ ਪੀਣ ਵਾਲੇ ਨੇ ਉਹਨਾਂ ਨੂੰ ਜਾਣਾ ਵੀ ਵਾਰ ਵਾਰ ਪੈਂਦਾ। ਸੋ ਜਿਹੜੇ ਵੀਰਾਂ ਨੇ ਇਸ ਗੱਲ ਨੂੰ ਸਮਝਿਆ, ਆਪਣਾ ਵੇਟ ਲੂਜ ਕੀਤਾ, ਘਟਾਇਆ, ਉਹਦਾ ਬੜਾ ਵੱਡਾ ਫਾਇਦਾ ਹੈ। ਤੁਸੀਂ ਐਕਸਪੀਰੀਅੰਸ ਕਰਨਾ ਹੈ, ਤਜਰਬਾ ਕਰਨਾ ਹੈ। ਜਿੰਨੀਆਂ ਬਿਮਾਰੀਆਂ, ਜਿੰਨੇ ਰੋਗ ਹੈ, ਇਹ ਬਹੁਤ ਵੇਟ ਜਿਵੇਂ ਵੱਧਦਾ ਤੇ ਉਹਦੇ ਨਾਲ ਹੀ ਆ ਜਾਂਦੇ ਆ। ਤੇ ਜਦੋਂ ਅਸੀਂ ਵੇਟ ਲੂਜ ਕਰਦੇ ਹਾਂ, ਘਟਾਉਂਦੇ ਹਾਂ, ਤੇ ਕਿੰਨਾ ਬਚਾ ਹੈ। ਕਦੇ ਹੁਣ ਬਹੁਤਾ ਭਾਰਾ ਸਰੀਰ ਹੈ, ਕਦੇ ਮੋਚ ਆ ਗਈ, ਕਦੇ ਲੱਤਾਂ ਦੁਖਣ ਲੱਗ ਗਈਆਂ, ਕਦੇ ਮਤਲਬ ਗਿਲਟ ਪਏ ਰਹਿੰਦੇ ਨੇ, ਕਦੇ ਕੁਛ ਕਦੇ ਕੁਛ। ਤੇ ਵੇਟ ਘਟਾਵਾਂਗੇ ਤੇ ਬੜੀ ਜਾਨ ਸੌਖੀ ਰਹਿੰਦੀ ਹੈ। ਮੈਂ ਉਦਣ ਵੀ ਕਿਹਾ ਵੀ 10-10 ਕਿਲੋ ਘਟਾਓ, ਇਹ ਵੇਟ ਦੇ ਹਿਸਾਬ ਨਾਲ, ਕੱਦ ਦੇ ਹਿਸਾਬ ਨਾਲ ਸਾਡਾ ਵੇਟ ਹੋਣਾ ਚਾਹੀਦਾ। ਚਲੋ 5-4 ਕਿਲੋ ਵੱਧ ਹੋਏਗਾ ਤੇ ਸਰ ਜਾਂਦਾ, ਪਰ ਸਾਡੇ ਤੇ 50-50 ਕਿਲੋ ਉੱਤੇ ਚੱਕੀ ਫਿਰਦੇ ਨੇ। ਚਾਹੀਦਾ 65 ਹੈ, 115 ਕਰੀ ਫਿਰਦੇ ਨੇ, 120 ਕਰੀ ਫਿਰਦੇ ਨੇ ਕਈ। ਆਪਣੇ ਵਾਲੇ ਤੇ ਤਾਨੇ ਮਾਰ ਦਿੰਦੇ ਨੇ, ਨਹੀਂ ਤੇ ਗੁਰਦੁਆਰੇ ਵਾਲੇ ਤੇ ਏਡੇ ਏਡੇ ਆਪਣੇ ਤੇ ਇੱਥੇ ਤਾਨੇ ਬਹੁਤ ਮਾਰਦੇ ਨੇ ਵੀ ਤੂੰ ਆਹ ਕੀ ਬਣਿਆ ਫਿਰਦਾ, ਤੂੰ ਖਾਣਦਾ ਨਹੀਂ, ਤੂੰ ਵੱਧ ਖਾ ਲਿਆ, ਤੂੰ ਐਂ ਕਰ ਲਿਆ। ਮੈਂ ਹੀ ਨਹੀਂ ਮਾਣ, ਮੈਂ ਹੀ ਬਹੁਤ ਤਾਨੇ ਮਾਰਦਾ। ਖਾ ਤੇ ਬੰਦਾ ਕੀ ਲੈਂਦਾ, ਅਗਲਾ ਕਹਿੰਦਾ ਬਾਹਰ ਕੱਢਣ ਵਾਲਾ ਕਰ ਦਿੰਦੇ ਹੋ ਬੇਇੱਜ਼ਤੀ ਕਰਕੇ। ਰਾਤ ਮੈਨੂੰ, ਮੈਂ ਕਿਹਾ ਅੰਗਰੇਜ਼ ਨੂੰ ਮੈਂ ਪੁੱਛਦਾ ਇਹਦੇ ਨੇ, ਮੈਂ ਕਿਹਾ ਕੀ ਖਾਧਾ, ਰੋਟੀ ਵੀ ਖਾਧੀ, ਕਹਿੰਦੇ ਸਾਬੇ ਵੀ ਖਾਧਾ, ਮੈਂ ਕਿਹਾ ਦੱਸਿਆ ਨਹੀਂ, ਕਹਿੰਦੇ ਅਸੀਂ ਆਖਿਆ ਬੇਇੱਜ਼ਤੀ ਹੋਏਗੀ, ਮੈਂ ਕਿਹਾ ਇੱਜ਼ਤ ਹੁੰਦੀ ਹੈ ਯਾਰ। ਜਦੋਂ ਅਸੀਂ ਦੀਵਾਨ ਵਿੱਚ ਗੱਲ ਕਰਦੇ ਹਾਂ ਨਾ, ਤਾਂ ਅਗਲਾ ਸੁਣਨ ਵਾਲਾ ਵਧ ਕੀ ਕਹਿੰਦਾ ਵੀ ਭਾਈ ਸਾਹਿਬ ਦਾ ਇਹਦੇ ਨਾਲ ਖਾਸ ਪਿਆਰ ਹੈ, ਹੈ ਕਿ ਨਹੀਂ? ਇਹਦੇ ਨਾਲ ਬੇਇੱਜ਼ਤੀ ਥੋੜ੍ਹਾ ਹੋਣੀ, ਤੁਸੀਂ ਖੁੱਲ੍ਹ ਕੇ ਦੱਸੋ ਵੀ ਹਾਂਜੀ ਸਾਬੇ ਵੀ ਖਾਧਾ, ਆਹ ਵੀ ਖਾਧਾ, ਆਈਸਕ੍ਰੀਮ ਵੀ ਖਾਧੀ, ਇੱਜ਼ਤ ਬਣੇਗੀ ਘਟਣੀ ਥੋੜ੍ਹਾ। ਚਲੋ ਆਪਾਂ ਗੱਲ ਜਿਹੜੀ ਕਰਦੇ ਹਾਂ ਵੀ ਵੇਟ ਘਟਾ ਲੈਣਾ ਚਾਹੀਦਾ, ਆਪਾਂ ਓਵਰਵੇਟ ਹੋਵਾਂਗੇ ਤਾਂ ਉਹਦਾ ਬੜਾ ਨੁਕਸਾਨ ਹੁੰਦਾ, ਹੌਲੀ ਹੌਲੀ ਆਪਣੇ ਆਪ ਨੂੰ ਠੀਕ ਕਰੀਏ, ਇਹੀ ਤਾਕਤ ਹੈ ਨਾ ਸਾਡੀ। ਗੱਲਾਂ ਦੇ ਗਿਆਨ ਵਾਲੀਆਂ ਬੜੀਆਂ ਸੁਣਦੇ ਹਾਂ ਸਮਝਦੇ ਹਾਂ। ਆਪਾਂ ਦਿਨੇ ਗੱਲ ਕਰਦੇ ਸੀ, ਮੈਂ ਦਿਨੇ ਆਇਆ ਜਦੋਂ ਹਾਲ ਵਿੱਚ, ਗਿਆਨ ਹੈ ਨਾ ਜਿਹੜਾ ਗਿਆਨ ਇਹ ਹੈ ਬੀਜ, ਤੇ ਗਿਆਨ ਜਦੋਂ ਪ੍ਰੈਕਟੀਕਲ ਕਰੀਏ ਜ਼ਿੰਦਗੀ 'ਚ ਲਾਗੂ ਕਰੀਏ ਫਿਰ ਬਣਦੀ ਹੈ ਫਸਲ, ਤੇ ਫਿਰ ਕੀ ਲੱਗਦੇ ਨੇ ਭਲਾ ਗੁਣ, ਗੁਣ ਲੱਗਦੇ ਨੇ ਬੰਦੇ 'ਚ, ਆਹ ਵੀ ਕੁਆਲਿਟੀ, ਆਹ ਵੀ ਕੁਆਲਿਟੀ, ਆਹ ਵੀ ਕੁਆਲਿਟੀ ਕਿੱਥੋਂ ਆਈ? ਗਿਆਨ ਹੋਇਆ, ਗਿਆਨ ਬੀਜ ਹੈ, ਗੁਣ ਹੈ ਜਿਹੜੀ ਉਹ ਫਸਲ, ਤੇ ਫਸਲ ਵਿਖਾਉਣੀ ਹੈ ਕਿ ਬੀਜ ਵਿਖਾਉਣਾ? ਫਸਲ, ਫਸਲ ਵਿਖਾਉਣੀ। ਸਾਡੇ ਬੰਦੇ ਵਿਖਾਉਂਦੇ ਨੇ ਬੀਜ, ਆਹ ਚੱਕ ਮੇਰੇ ਕੋਲ ਬੀਜ ਬਹੁਤ ਹੈ, ਮੈਨੂੰ ਤੇ ਇੰਨੀ ਬਾਣੀ ਕੰਠ ਹੈ, ਤੈਨੂੰ ਪਤਾ ਹੈ ਮੈਨੂੰ 500 ਸ਼ਬਦ ਕੰਠ ਹੈ, ਚੰਗੀ ਗੱਲ ਹੈ ਕੰਠ ਕੀਤਾ ਹੈ, ਪਰ ਬਾਣੀ ਤੋਂ ਗਿਆਨ ਤੋਂ ਗੁਣ ਬਣਾ ਕੇ ਤੇ ਵਿਖਾ, ਫਸਲ ਬੀਜ ਵਿਖਾਉਂਦਾ ਫਸਲ ਵਿਖਾ, ਬੀਜ ਵਿਖਾਉਂਦਾ ਫਸਲ ਵਿਖਾ, ਬੀਜ ਸਾਰੇ ਵਿਖਾ ਰਹੇ ਨੇ। ਮੈਨੂੰ 500 ਸ਼ਬਦ ਆਉਂਦਾ, ਮੈਂ ਕਿਹਾ ਫੋਨ ਦੇ ਵਿੱਚ ਇੰਨੀ ਬਾਣੀ, ਇਹਦੇ ਵਿੱਚ ਤੇ ਸਾਰੇ ਗੁਰੂ ਗ੍ਰੰਥ ਸਾਹਿਬ ਨੇ, ਚਿੱਪ ਹੈ ਤੇਰੇ ਇੱਥੇ ਵਾਲੇ ਚਿੱਪ 'ਚ, ਇਹਦੇ ਚਿੱਪ 'ਚ ਇੱਥੇ ਸੇਵ ਹੈ, ਤੇਰੇ ਚਿੱਪ 'ਚ ਇੱਥੇ ਸੇਵ ਹੈ। ਗੱਲ ਤੇ ਹੈ ਉਹਨੂੰ ਪ੍ਰੈਕਟੀਕਲ ਕਰਨਾ, ਮੈਂ ਦਿਮਾਗ 'ਚ ਚਿੱਪ ਹੈਗੀ ਹੈ ਕਿ ਨਹੀਂ, ਮੈਮਰੀ ਨਹੀਂ ਕਿ ਨਹੀਂ, ਇਹਦੇ 'ਚ ਕੀ ਹੈ ਮੈਮਰੀ? ਫੋਨ ਵਿੱਚ ਵੀ ਇੱਦਾਂ ਹੀ, ਇੱਥੇ ਮੈਮਰੀ ਹੈ ਨਾ, ਹੁਣ ਇਸ 'ਚ ਸੇਵ ਹੈ, ਇੱਥੇ ਸੇਵ ਹੈ, ਕੀ ਫਰਕ ਪੈਣਾ ਹੈ? ਜੇ ਗਿਆਨ ਅਗਲਾ ਸਟੈਪ ਹੈ ਗੁਣ, ਢੇਰ ਲੱਗੇ ਫਸਲ ਵਿਖਾ, ਵੇਖੋ ਜੀ ਵੇਖੋ। ਅਗਲਾ ਡਾਕਟਰ, ਡਾਕਟਰ ਕੋਲ ਜਾਂਦੇ ਆ, ਡਾਕਟਰ ਨੇ ਕਿੱਥੋਂ ਪੜ੍ਹਾਈ ਕੀਤੀ ਹੈ? ਉਹ ਆਪਣੀਆਂ ਪੜ੍ਹਾਈਆਂ ਵਿਖਾਉਂਦਾ ਹੈ ਕਿ ਸਾਨੂੰ ਟੀਕਾ ਲਾ ਕੇ ਦਵਾਈ ਦੇ ਕੇ ਠੀਕ ਕਰਕੇ ਵਿਖਾਉਂਦਾ? ਠੀਕ ਕਰਕੇ ਕਹਿੰਦਾ ਮੈਂ 100 ਮਰੀਜ਼ ਠੀਕ ਕਰਤਾ, ਆਹ ਮੇਰੀ ਫਸਲ, ਮੇਰਾ ਗੁਣ। ਬੀਜ ਕੀ ਹੈ? ਜਿਹੜਾ ਉਹਨੇ ਬੀਜਿਆ ਪੜ੍ਹਾਇਆ ਉਹਨੇ, ਹੁਣ ਸਾਡੇ ਵਾਲੇ ਬੀਜ ਵਿਖਾਉਂਦੇ ਆ, ਮੈਨੂੰ ਤੇ ਇੰਨੀ ਬਾਣੀ ਕੰਠ ਹੈ, ਮੈਨੂੰ ਇੰਨੀ ਬਾਣੀ ਕੰਠ ਹੈ, ਮੈਂ ਇੰਨੇ ਸ਼ਬਦ ਪੜ੍ਹੇ ਨੇ, ਮੈਂ ਇੰਨੇ ਸਹਿਜ ਪਾਠ ਕੀਤੇ ਨੇ, ਮੈਂ ਇੰਨੇ ਕੀਤੇ ਨੇ। ਭਾਈ ਸਹਿਜ ਪਾਠ ਕਰਕੇ ਆਪਣੀ ਜ਼ਿੰਦਗੀ 'ਚ ਲਾਗੂ ਕਰਕੇ ਗੁਣ ਬਣਾ ਕੇ ਵਿਖਾਓ, ਤੇ ਜ਼ੋਰ ਕਦੋਂ ਲੱਗਦਾ? ਬੀਜ ਤੇ ਪਿਆ, ਇਹਦੇ ਤੇ ਕਿੰਨਾ ਜ਼ੋਰ ਲੱਗਣਾ? ਮੰਡੀ ਗਏ, ਪੈਸੇ ਦਿੱਤੇ, ਬੀਜ ਲਿਆਂਦਾ, ਘਰੇ ਰੱਖ ਲਿਆ, ਇਹਦੇ ਤੇ ਜ਼ੋਰ ਲੱਗਣਾ ਕਿ ਬੀਜਣ ਤੇ ਪਾਣੀ ਪਾਉਣ ਤੇ ਗੁਡਾਈਆਂ ਕਰਨੀਆਂ ਪੈਣੀਆਂ, ਨਦੀਨ ਕੱਢਣਾ ਪੈਣਾ, ਧਿਆਨ ਰੱਖਣਾ ਪੈਣਾ, ਪਸ਼ੂਆਂ ਤੋਂ ਬਚਾਉਣੀ ਪੈਣੀ ਹੈ? ਜਿਹੜੇ 6 ਮਹੀਨੇ ਜ਼ੋਰ ਲੱਗਣਾ ਉਹ ਤੇ ਫਸਲ ਬੀਜਣ ਤੇ ਲੱਗਣਾ, ਬੀਜ ਤੇ ਲਿਆ ਕੇ ਧਰ ਦਿਓ, ਜਿੰਨਾ ਮਰਜ਼ੀ ਧਰ ਲਓ, ਕਮਰਾ ਭਰ ਲਓ, ਬੋਰੀਆਂ ਦੀਆਂ ਬੋਰੀਆਂ ਰੱਖ ਲਓ, ਬੀਜ ਸੂਰਜਮੁਖੀ ਦਾ ਬੀਜ ਲਿਆਂਦਾ ਬੋਰੀਆਂ ਭਰ ਲਓ, ਕੋਈ ਬਾਲਟੀ ਭਰੀ ਦਿਖਾਉਂਦਾ ਇੱਥੇ, ਕੋਈ ਬੋਰੀਆਂ ਭਰੀਆਂ ਦਿਖਾਉਂਦਾ, ਪਰ ਸਵਾਦ ਤੇ ਤਾਂ ਬੀਜ ਕੇ ਫਸਲ ਉਗਾ ਕੇ ਵਿਖਾ, ਫਸਲਾਂ ਲਹਿਰਾ ਰਹੀਆਂ ਹੋਣ, ਇਹ ਵਿਖਾ, ਇਹ ਵਿਖਾਓ। ਪ੍ਰਚਾਰਕਾਂ ਨੇ ਪਤਾ ਕੀ ਵਿਖਾਉਣਾ ਸੀ? ਪ੍ਰਚਾਰਕ ਪਤਾ ਜੀ ਕੀ ਵਿਖਾ ਰਹੇ ਆ? ਇੰਨੀ ਬਾਣੀ ਕੰਠ ਹੈ, ਮੈਨੂੰ ਇੰਨੇ ਅਰਥ ਆਉਂਦੇ ਆ, ਅਸੀਂ ਇਹ ਵਿਖਾਉਂਦੇ ਹਾਂ, ਵਿਖਾਓ ਇੰਨੇ ਲੋਕਾਂ ਦੀ ਜ਼ਿੰਦਗੀ, ਆਹ ਵੇਖੋ ਆਹ ਹਰਿਆਵਲ ਆ ਗਈ, ਆਹ ਬੀਜ ਜਿਹੜਾ ਬੀਜਿਆ, ਆਹ ਫਸਲ ਹੈ, ਉਹ ਵਿਖਾਓ, ਬਦਲ ਜੇ ਸਾਰਾ ਕੁਛ, ਸੋਚ ਬਦਲੇ, ਸਾਡਾ ਸੁਭਾਅ ਬਦਲੇ, ਤਾਂ ਕਰਕੇ ਫਸਲ ਵਿਖਾਉਣੀ ਹੈ। ਮੈਂ ਅੰਦਰ ਵੀ ਗੱਲ ਕਰਦਾ ਸੀ, ਵੈਸੇ ਤੇ ਅੱਜ ਮੈਂ ਲੇਟ ਵੀ ਹੋਇਆ, ਕਿਉਂਕਿ ਜਦੋਂ ਨਾ ਕਈ ਵਾਰੀ ਕਈ ਗੱਲਾਂ ਕਰਨੀਆਂ ਪੈਣ, ਤੇ ਮੈਨੂੰ ਮੈਂ ਹਿਸਾਬ ਇਹ ਲਾਇਆ ਵੀ ਦੋ ਦੀਵਾਨ ਮੇਰੇ ਉੱਧਰ ਹੀ ਲੱਗ ਜਾਂਦੇ, ਤੀਜਾ ਇੱਥੇ ਲੱਗਦਾ, ਮਤਲਬ ਦਿਮਾਗ ਇੰਨਾ ਉੱਧਰਲੇ ਪਾਸੇ ਹੁਣ ਗੱਲ ਇੱਦਾਂ ਦੀ ਚੱਲ ਪੈਂਦੀ, ਤੇ ਫਿਰ ਬੰਦਾ ਨਾ ਤਾਂ ਵਿਚਾਲੇ ਛੱਡਣ ਜੋਗਾ। ਤਾਂ ਕਰਕੇ ਮੈਂ ਅੱਜ ਲਾਈਵ 'ਚ ਵੀ ਕਹਿੰਦਾ ਵੀ ਟਾਈਮ ਲਏ ਤੋਂ ਬਿਨਾਂ, ਪੁੱਛੇ ਤੋਂ ਬਿਨਾਂ ਨਾ ਕੋਈ ਆਵੇ, ਟਾਈਮ ਲੈ ਕੇ ਆਓ, ਪੁੱਛ ਕੇ ਆਓ, ਤਾਂ ਜੋ ਤੁਸੀਂ ਵੀ ਔਖੇ ਨਾ ਹੋਵੋ ਤੇ ਅਸੀਂ ਵੀ ਔਖੇ ਨਾ ਹੋਈਏ। ਬਹੁਤ ਜ਼ਿਆਦਾ ਇਹਦੇ ਤੇ ਜ਼ੋਰ ਲੱਗਦਾ, ਉੱਧਰ ਜ਼ਿਆਦਾ ਲੱਗ ਜਾਂਦਾ, ਇੱਥੇ ਤੇ ਚਲੋ ਆਪਾਂ ਰਿਲੈਕਸ ਵੀ ਹੁੰਦੇ ਹਾਂ, ਸ਼ਬਦ ਪੜ੍ਹ ਲਈਦਾ, ਵਿੱਚ ਦੀ ਧਾਰਨਾ ਪੜ੍ਹ ਲਓ, ਆਪਣਾ ਆਨੰਦ ਲਈਦਾ। ਪਰ ਕਈ ਵਾਰੀ ਗੱਲਾਂ ਹੀ ਇੱਦਾਂ ਦੀਆਂ ਚੱਲਦੀਆਂ। ਉਹ ਵੀਰ ਜੀ ਹੁਣੀ ਮੇਰੇ ਨਾਲ ਗੱਲ ਕਰਦੇ ਸੀ, ਉਹ ਪੁੱਛਦੇ ਸੀ ਕਹਿੰਦੇ ਭਾਈ ਸਾਹਿਬ ਅੱਗੇ ਕੀ ਹੈ, ਮਤਲਬ ਅੱਗੇ ਕੀ ਹੈ, ਅੱਜ ਤੁਸੀਂ ਗੱਲਾਂ ਕਰਦੇ ਐ, ਮਤਲਬ ਤੁਸੀਂ ਪਿੱਛੇ ਜੇ ਇੱਕ ਜਗ੍ਹਾ ਕਿਹਾ ਵੀ ਇਲੈਕਸ਼ਨ ਵੀ ਲੜੀ ਜਾ ਸਕਦੀ ਹੈ, ਤੇ ਪੱਤਰਕਾਰ ਨੇ ਮੇਰੇ ਮੂੰਹ 'ਚ ਸਵਾਲ ਪਾ ਦਿੱਤਾ, ਦੱਸੋ ਜੀ ਬਦਲਣ ਵਾਸਤੇ ਤੁਸੀਂ ਕੀ ਕਰੋਗੇ? ਮੈਂ ਕਹਿੰਦਾ ਬਾਅਦ 'ਚ ਵੇਖੀ ਜਾਊਗੀ। ਕਹਿੰਦੇ ਜੀ ਜੇ ਆਪਾਂ ਸ਼੍ਰੋਮਣੀ ਕਮੇਟੀ ਬਦਲ ਦਈਏ, ਉੱਥੇ ਸਿਸਟਮ ਬਦਲ ਜੇ। ਇੱਕ ਗੱਲ ਚੇਤਾ ਰੱਖਿਓ ਜੀ, ਭਾਵੇਂ ਬਿਠਾਇਆ ਤੁਸੀਂ ਮੱਕੜ ਨੂੰ, ਭਾਵੇਂ ਗੋਬਿੰਦ ਸਿੰਘ ਲੌਂਗੋਵਾਲ ਨੂੰ, ਭਾਵੇਂ ਕਿਸੇ ਹੋਰ ਨੂੰ ਬਿਠਾ ਲਓ, ਤੇ ਭਾਵੇਂ ਰਣਜੀਤ ਸਿੰਘ ਨੂੰ ਬਿਠਾ ਦਿਓ, ਕੋਈ ਫਰਕ ਨਹੀਂ ਪੈਣਾ। ਤੁਸੀਂ ਪੁੱਛੋਗੇ ਵੀ ਕਿਉਂ ਨਹੀਂ ਪੈਣਾ? ਵੀ ਰਣਜੀਤ ਸਿੰਘ ਨੇ ਜਿਹੜੇ ਜਿਹੜੇ ਪ੍ਰਬੰਧਕ ਨੇ, ਲੋਕ ਨੇ, ਉਹ ਅਮਰੀਕਾ ਤੋਂ ਲੈ ਕੇ ਆਉਣੇ ਨੇ, ਮਟੀਰੀਅਲ ਤੇ ਫਿਰ ਵੀ ਉਹੀ ਹੈ। ਹੁਣ ਜਦੋਂ ਤੁਸੀਂ ਮੈਨੂੰ ਕਹੋ ਵੀ ਇਹਦੇ ਤੋਂ ਮਕਾਨ ਵਧੀਆ ਨਹੀਂ ਬਣਿਆ ਤੇ ਤੂੰ ਬਣਾ, ਭੱਠਾ ਵੀ ਉਹੀ ਹੈ, ਬਿੱਲੀਆਂ ਇੱਟਾਂ ਵਾਲਾ, ਸਮਿੰਟ ਵੀ ਮਿਲਾਵਟ ਵਾਲਾ, ਸਾਰਾ ਕੁਝ ਖਰਾਬ ਹੈ। ਤੁਸੀਂ ਕਹੋ ਵੀ ਤੂੰ ਬਣਾ ਸਕਦਾ, ਤੇ ਜੇ ਬਿੱਲੀਆਂ ਇੱਟਾਂ ਵਾਲਾ ਭੱਠਾ ਪਹਿਲਾਂ ਵਾਲੇ ਨੇ ਵੀ ਉੱਥੋਂ ਹੀ ਇੱਟਾਂ ਚੱਕੀਆਂ ਸੀ, ਤੇ ਮੇਰੇ ਵਾਸਤੇ ਭੱਠਾ ਨਵਾਂ ਤੇ ਹੈ ਨਹੀਂ, ਮੈਂ ਕਿੱਥੋਂ ਚੱਕੂ? ਉੱਥੋਂ ਹੀ ਇੱਟਾਂ ਫਿਰ ਬਿੱਲੀਆਂ ਚੱਕ ਲਈਆਂ, ਠੀਕ ਹੈ। ਤੇ ਜਦੋਂ ਮੈਂ ਲਾਵਾਂਗਾ ਬਣਾਵਾਂਗਾ ਤੇ ਫਿਰ ਉਹਦੀ ਕੀ ਗਰੰਟੀ ਹੈ? ਕਿਉਂਕਿ ਮਟੀਰੀਅਲ ਤੇ ਸਾਰਾ ਉੱਥੋਂ ਹੀ ਆਇਆ, ਮਟੀਰੀਅਲ ਉੱਥੋਂ ਆਇਆ, ਉਹ ਤੇ ਸਾਰਾ ਸਿਸਟਮ ਹੀ ਇਦਾਂ ਦਾ ਸਾਡੇ ਤੇ ਸ਼ੁਰੂਆਤ ਕਰਨ ਵਾਲੀ ਹੈ ਵੀ ਪਹਿਲਾਂ ਮਟੀਰੀਅਲ ਠੀਕ ਕਰੀਏ। ਮਟੀਰੀਅਲ ਠੀਕ ਹੋ ਗਿਆ ਫਿਰ ਭਾਵੇਂ ਤੁਸੀਂ ਜੋ ਮਰਜ਼ੀ ਜੇ ਧਾਰਮਿਕ ਸਿਸਟਮ 'ਚ ਲਿਆਇਓ ਤਾਂ ਵੀ ਸਹੀ ਹੋਏਗਾ, ਪਕਿਆਈ ਹੋਏਗੀ, ਇੱਟਾਂ ਪੱਕ ਗਈਆਂ ਜਦੋਂ ਉਹਦੀ ਮਜ਼ਬੂਤੀ ਹੈ, ਤੇ ਸਮਾਜਿਕ ਵਿੱਚ ਲਿਆਓਗੇ ਤਾਂ ਵੀ ਮਜ਼ਬੂਤੀ ਹੈ, ਤੇ ਜੇ ਤੁਸੀਂ ਰਾਜਨੀਤੀ 'ਚ ਲਿਜਾਓਗੇ ਤਾਂ ਵੀ ਮਜ਼ਬੂਤੀ ਹੈ। ਹੁਣ ਤੇ ਇੱਟਾਂ ਹੀ ਬਿੱਲੀਆਂ ਨੇ, ਕੱਚੀਆਂ ਨੇ, ਸਿਸਟਮ ਹੀ ਨਿਕੰਮਾ ਹੈ। ਕੀ ਗਿਆਨ ਦੇਣਾ ਜੀ, ਕੀ ਸਮਝਾਓਗੇ? ਮੈਂ ਕਿਹਾ ਮੈਂ ਤੇ ਕਹਿ ਰਿਹਾ ਬਿਸਤਰਾ ਇਕੱਠਾ ਕਰਨ ਤੋਂ ਆਦਤ ਪਾਓ। ਅਸੀਂ ਤੇ ਇੱਥੋਂ ਸਟਾਰਟ, ਅਸੀਂ ਤੇ ਬੇਸਿਕ ਬੇਸ ਠੀਕ ਕਰ ਰਹੇ ਹਾਂ, ਬੇਸ ਰੂਟਸ ਜੜ੍ਹਾਂ ਸਾਡਾ ਤੇ ਇਹਦੇ ਮਸਲਾ ਜੜ੍ਹਾਂ ਨੂੰ ਮਜ਼ਬੂਤ ਕਰਨ ਦਾ ਹੈ। ਮੈਂ ਉਤਲੇ ਪੱਤੇ ਛਾਂਗਣ ਦੀ ਗੱਲ ਨਹੀਂ ਕਰਦਾ। ਦਰਬਾਰ ਸਾਹਿਬ ਬਣਿਆ ਯਾਰ, ਇਹਦੀ ਜੜ੍ਹ ਮਜ਼ਬੂਤ ਨਾ ਹੋਵੇ, ਉੱਤੇ ਰੰਗ ਰੋਗਣ ਕਰ ਲਓ ਤੇ ਥੱਲਿਓਂ ਤੇ ਡਿੱਗਿਆ ਹੀ ਪਿਆ, ਬਸ ਨੀਂਹ ਮਜ਼ਬੂਤ ਕਰਨ ਦੀ ਲੋੜ ਹੈ। ਬੇਸ ਮਟੀਰੀਅਲ, ਰੋ ਮਟੀਰੀਅਲ ਜਿੱਥੋਂ ਆਉਂਦਾ ਹੈ, ਰੋ ਮਟੀਰੀਅਲ ਸਮਾਜ 'ਚੋਂ ਆਉਂਦਾ ਹੈ, ਤੇ ਸਮਾਜ ਵਿੱਚ ਜਿਹੜਾ ਬੰਦਾ ਆਪਣਾ ਬਿਸਤਰਾ ਨਹੀਂ ਚੱਕ ਸਕਦਾ, ਗਲਾਸ ਨਹੀਂ ਚੱਕ ਸਕਦਾ, ਜਿੱਦੇ ਇਹ ਪ੍ਰਧਾਨ ਬਣਾਵਾਂਗੇ ਇਹ ਵੀ ਕਹੇਗਾ ਤੁਸੀਂ ਚੁੱਕੋ, ਇਹਨੇ ਡੱਕਾ ਵੀ ਨਹੀਂ ਤੋੜਨਾ। ਆਪਣਾ ਕੰਮ ਕੰਮ ਪ੍ਰਤੀ ਵਫ਼ਾਦਾਰ ਕਿੰਨੇ ਕਿੰਨੇ ਯਾਰ ਬੰਦੇ, ਕਿੰਨੇ ਬੰਦੇ ਕੰਮ ਪ੍ਰਤੀ ਵਫ਼ਾਦਾਰ ਹੋ, ਲੱਤਾਂ ਘੜੀਸ ਘੜੀਸ ਕੇ ਕਰਦੇ ਆ, ਸਾਰੇ ਧੱਕੇ ਨਾਲ ਕਰਦੇ ਆ, ਮਜਬੂਰੀ ਚ ਕਰਦੇ ਆ, ਸੌ ਸੌ ਗੱਲਾਂ ਕਰਕੇ ਕਰਦੇ ਆ, ਤੇ ਜਿੱਦਣ ਅਗਲਾ ਆਪਣਾ ਗਲਾਸ ਚੱਕਣ ਲੱਗਿਆ, ਆਪਣੇ ਭਾਂਡੇ ਚੱਕਣ ਲੱਗਿਆ, ਆਪਣਾ ਝਾੜੂ ਲਾਉਣ ਲੱਗਿਆ, ਆਪਣੀਆਂ ਜਰਾਬਾਂ ਚੱਕਣ ਲੱਗਿਆ, ਆਪਣੇ ਜੁੱਤੇ ਸਾਂਭਣ ਲੱਗਿਆ, ਆਪਣੇ ਬਿਸਤਰੇ ਨੂੰ ਤਹਿ ਲਾਉਣ ਲੱਗਿਆ, ਬੰਦਾ ਜ਼ਿੰਮੇਵਾਰ ਹੋਇਆ, ਸਮਾਜ ਮਟੀਰੀਅਲ ਠੀਕ ਹੈ, ਹੁਣ ਜਿੱਥੇ ਮਰਜ਼ੀ ਲਾ ਲਓ, ਫਿੱਟ ਕਰ ਲਓ ਜਿੱਥੇ ਮਰਜ਼ੀ, ਜਿੱਥੇ ਮਰਜ਼ੀ ਲਾ ਲਓ, ਫਿਰ ਗੱਲ ਬਣ ਗਈ ਵੀ ਹੁਣ ਸਮਾਜ ਠੀਕ ਹੋ ਗਿਆ। ਮੈਂ ਤੇ ਹੱਸਦਾ ਸੀ, ਮਿਸ਼ਨਰੀ ਕਾਲਜ ਨਾਲ ਸੰਬੰਧਿਤ ਸੀ ਵੀਰ ਜੀ ਨਾਲ ਗੱਲ ਕਰਦਾ ਸੀ, ਮੈਂ ਕਿਹਾ ਮਿਸ਼ਨਰੀ ਕਾਲਜ ਜਿੱਤੇ ਖੁੱਲੇ ਹੈ ਨਾ, ਮਸਲਾ ਲੋਕਾਂ ਨੂੰ ਰੋਜੀ ਰੋਟੀ ਦੇਣ ਦਾ ਨਹੀਂ, ਮਸਲਾ ਕੌਮ ਨੂੰ ਸੇਧ ਦੇਣ ਵਾਲੇ ਪ੍ਰਚਾਰਕ ਬਣਾਉਣ ਦਾ, ਮਸਲਾ ਰੋਜੀ ਰੋਟੀ ਬੰਦਿਆਂ ਨੂੰ ਰੋਜੀ ਰੋਟੀ ਲਈ ਸੈੱਟ ਨਹੀਂ ਕਰਨਾ, ਮਸਲਾ ਕੌਮ ਨੂੰ ਸੇਧ ਦੇਣ ਵਾਲੀਆਂ ਲੌਬੀ ਤਿਆਰ ਕੀਤੀ ਜਾ ਰਹੀ ਹੈ। ਉੱਥੇ ਪਤਾ ਕੀ ਕਰਨਾ ਹੈ? ਮੈਂ ਕਿਹਾ ਜਿੱਦਣ ਸ਼ੁਰੂ ਕਰਦੇ ਆ ਨਾ, ਤੇ ਝੋਲੀ ਅੱਡੀ ਜਾਵੇ ਵਿਦੇਸ਼ਾਂ ਦੇ ਸਿੱਖਾਂ ਅੱਗੇ, ਪੈਸੇ ਲਈ ਨਹੀਂ, ਪੈਸਾ ਦਿਓ, ਵਿਦੇਸ਼ਾਂ ਦੇ ਸਿੱਖਾਂ ਅੱਡੇ ਅੱਗੇ ਝੋਲੀ ਅੱਡਦੇ 30-40 ਸਾਲ ਪਹਿਲਾਂ, ਸਨ 90 ਚ 80 ਚ, ਵੀ ਇੱਥੇ ਦੇ ਜੰਮੇ ਰੱਜੇ ਹੋ ਰੱਜੇ ਪੁੱਜੇ ਘਰਾਂ ਦੇ, ਪ੍ਰੋਪਰਟੀ ਬਥੇਰੀ ਹੈ, ਜ਼ਮੀਨ ਬਥੇਰੀ ਹੈ, ਮਾਲਕੀ ਹੈ, ਪਾਸਪੋਰਟ ਅਮਰੀਕਾ ਦਾ ਹੈ, ਬੱਚਾ 20 ਸਾਲ ਉੱਥੇ ਪੜਿਆ, ਏਦਾਂ ਗੱਲ ਕਰਨੀ ਆਉਂਦੀ ਹੈ, ਅਣਖ ਹੈ, ਅੱਖ 'ਚ ਚਮਕ ਹੈ, ਉਹ ਜਿਹਾ ਬੱਚਾ 100 ਮੰਗ ਕੇ ਲਿਆਉਂਦੇ ਵੀ ਇੱਕ ਇੱਕ ਬੱਚਾ ਦੇ ਦਿਓ, ਸਾਨੂੰ ਪ੍ਰਚਾਰਕਾਂ ਦੀ ਲੋੜ ਹੈ। ਪਹਿਲਾਂ ਤੇ ਰੱਜਿਆ ਪੁੱਜਿਆ, ਸਵਾਰਥੀ ਨਹੀਂ, ਲਾਲਚ ਨਹੀਂ ਕੋਈ। ਫਿਰ ਪੜ੍ਹਾਈ ਅਮਰੀਕਾ ਦੀ ਹੈ ਤੇ ਬੌਰਨ ਅਮਰੀਕਾ ਦਾ ਖਤਰਾ ਨਹੀਂ ਕੋਈ, ਜੇ ਕੋਈ ਗੱਲ ਹੋ ਗਈ ਤੇ ਚਲੇ ਜਾਏਗਾ। ਜ਼ਿੰਦਗੀ ਉਹਦੀ ਸੌਖੀ ਹੈ, ਵੱਡੇ ਪਰਿਵਾਰ ਦਾ ਹੈ, ਉਹਨੂੰ ਟੈਨਸ਼ਨ ਨਹੀਂ ਕੋਈ ਪੈਸੇ ਦੀ। ਮਾਂ ਪਿਓ ਉਹਨੂੰ $500 ਹਰ ਮਹੀਨੇ ਭੇਜ ਸਕਦੇ ਨੇ ਆਪਣੇ ਪੁੱਤ ਨੂੰ। ਇਹੋ ਜਿਹੇ ਨੂੰ 3 ਸਾਲ ਦਾ ਕੋਰਸ ਕਰਾਓ, ਪੜ੍ਹਾਓ, ਕੌਨਫੀਡੈਂਸ ਉਹਦੇ ਵਿੱਚ ਹੋਣਾ, ਉਹਨੇ ਡਰਨਾ ਕਿਸੇ ਤੋਂ। ਸਾਡੇ ਤੇ ਅੱਜ ਰੋਜ਼ੀ ਰੋਟੀ ਦਾ ਮਸਲਾ ਹੋ ਗਿਆ। ਆ ਸੂਰਜ ਪ੍ਰਕਾਸ਼ ਜਿੰਨੇ ਕਥਾਵਾਚਕ ਪੜ੍ਹ ਰਹੇ ਨੇ, ਲਿਖਿਆ ਕੁਝ ਹੋਰ ਹੈ ਤੇ ਸੁਣਾ ਕੁਝ ਹੋਰ ਰਹੇ ਨੇ। ਆਪਣੇ ਕੋਲੋਂ ਹੀ ਗੱਲ ਗੋਲ ਮੋਲ ਕਰ ਜਾਂਦੇ ਨੇ, ਲਿਖਿਆ ਜਿਹੜਾ ਉਵੇਂ ਨਹੀਂ ਪੜ੍ਹਦੇ, ਪਰ ਜਿੱਥੇ ਹਜ਼ੂਰ ਸਾਹਿਬ ਪੜ੍ਹਿਆ ਜਾਂਦਾ ਭੰਗ ਤੇ ਨਸ਼ੇ ਵਾਲੀ ਗੱਲ, ਉਹ ਪੂਰੀ ਪੜ੍ਹ ਦੇਣਗੇ, ਕਿਉਂਕਿ ਉਹਨਾਂ ਨੇ ਪ੍ਰਤਣੀ ਹੈ, ਉਹਨਾਂ ਨੇ ਮਾਸ ਵਾਲੀ ਗੱਲ ਸੁਣਾਉਣੀ ਹੈ। ਖੁੱਲ ਕੇ ਕਿਉਂ ਨਹੀਂ ਬਣਾਇਆ ਜਾ ਰਿਹਾ? ਕਿਉਂਕਿ ਮਸਲਾ ਤੇ ਰੋਜ਼ੀ ਰੋਟੀ ਦਾ, ਮਟੀਰੀਅਲ ਤੇ ਇੱਥੋਂ ਹੀ ਚੱਕਿਆ ਤਾਂ ਢੱਡਰੀਆਂ ਵਾਲਾ ਬਦਲ ਦੇਵੇ, ਢੱਡਰੀਆਂ ਵਾਲਾ ਨਵੇਂ ਬੰਦੇ ਲੈ ਆਵੇ, ਮਟੀਰੀਅਲ ਤੇ ਉਹ ਵੀ ਇੱਥੋਂ ਹੀ ਚੱਕੂ, ਕਿ ਪੱਠਾ ਹੀ ਪਿੱਲੀਆਂ ਇੱਟਾਂ ਦਾ, ਇੱਟਾਂ ਹੀ ਪਿੱਲੀਆਂ ਨੇ ਸਾਰੀਆਂ, ਤੇ ਮੈਂ ਜਿੱਥੇ ਲਾਊਂਗਾ ਉਹ ਵੀ ਵਿਗੜੂਗਾ ਹੀ ਕੰਮ, ਮਤਲਬ ਕਿੱਦਾਂ ਠੀਕ ਕਰ ਦਾਂਗੇ ਅਸੀਂ? ਹਜੇ ਤੇ ਮਟੀਰੀਅਲ ਤੇ ਕੰਮ ਕਰ ਰਹੇ ਹਾਂ, ਰੋ ਮਟੀਰੀਅਲ ਕੱਚੀਆਂ ਇੱਟਾਂ ਪੱਕੀਆਂ ਕੀਤੀਆਂ ਜਾ ਰਹੀਆਂ, ਇੱਟਾਂ ਪੱਕ ਗਈਆਂ, ਨਿਆਣਿਆਂ ਤੇ ਕੰਮ ਹੋ ਗਿਆ, ਸੁਭਾਅ ਬਦਲ ਗਿਆ, ਘਰਾਂ 'ਚ ਸੁਣਨ ਵਾਲੇ ਬੰਦੇ ਨੇ ਜਿਹੜੇ ਉਹਨਾਂ ਨੇ ਆਪ ਬਦਲ ਗਏ, ਵੇਲੇ ਨਾਲ ਉੱਠੇ, ਕੰਮ ਕੀਤਾ, ਜ਼ਿੰਮੇਵਾਰ ਹੋਏ, ਆਪਣਾ ਕੰਮ ਹੱਸਦਾ ਖੇਡਦਾ ਰਿਹਾ, ਉਹਦਾ ਬੱਚਾ ਉਹਨੂੰ ਵੇਖੇਗਾ, ਉਹ ਵੀ ਉਵੇਂ ਦਾ ਬਣ ਜੂ। ਮਤਲਬ ਦੂਜੀ ਤੀਜੀ ਪੀੜ੍ਹੀ ਤੱਕ ਜਾ ਕੇ ਸਾਡੇ ਕੋਲ ਇੱਦਾਂ ਦਾ ਰੋ ਮਟੀਰੀਅਲ ਸਿੱਖਾਂ ਕੋਲ ਬਣ ਸਕਦਾ ਹੈ ਵੀ ਹੁਣ ਕਰਾਓ ਇਹਨਾਂ ਤੋਂ ਕੁਛ। ਅਜੇ ਤੇ ਨਾ ਕੋਈ ਬੰਦਾ ਜੇ ਲਹਿਰ ਖੜੀ ਕਰ ਲੇ, ਜਿੰਨੇ 2 ਨੰਬਰੀ ਨੇ ਸਾਰੇ ਭੱਜ ਕੇ ਆ ਜਾਂਦੇ, ਨਵੇਂ ਚੱਲੇ ਨੇ, ਚਲੋ ਇੱਧਰ ਨੂੰ ਭੱਜਦੇ ਆ। ਆਪਾਂ ਵੇਖਦੇ ਨੀ ਸਾਡੇ ਵਾਲੇ ਕਈ ਫੇਸਬੁੱਕਾਂ ਤੇ ਕਹਿੰਦੇ ਫੁਕਰੇ ਨੇ, ਮਾਰਦੇ ਨੀ ਗੱਲਾਂ, ਭਾਈ ਸਾਹਿਬ ਦੇ ਨਾਲ ਨਾ ਲਾ ਕੇ ਫੋਟੋ ਮੇਰੀ ਲਾ ਲੈਣਗੇ, ਭਾਈ ਸਾਹਿਬ ਦੀ ਸਪੋਰਟ ਕਰਦੇ ਆ, ਜੋ ਮੂੰਹ ਚ ਆਉਂਦਾ ਬਕੀ ਜਾਂਦੇ ਨੇ, ਜੋ ਜੀ ਕਰਦਾ ਲਿਖੀ ਜਾਂਦੇ ਨੇ ਫੇਸਬੁੱਕਾਂ ਤੇ, ਪਸ਼ੂਆਂ ਵਰਗੇ ਨੇ ਯਾਰ। ਰੋ ਮਟੀਰੀਅਲ ਮਾੜਾ, ਜਦੋਂ ਵੀ ਕੋਈ ਲਹਿਰ ਉੱਠਦੀ ਹੈ ਭੱਜ ਲੈਂਦੇ ਨੇ ਆਪਣਾ ਨਾਮ ਬਣਾਉਣ ਵਾਸਤੇ। ਕਈ ਬੰਦੇ ਹੁੰਦੇ ਨੇ, ਇੱਕ ਹੁੰਦੇ ਨੇ ਜਿਹੜੇ ਮਗਰ ਤੁਰੇ ਨੇ ਤੇ ਸਪੋਰਟ ਕਰਦੇ ਨੇ। ਆ ਘਰਾਂ 'ਚ ਬੈਠੇ ਸੁਣਿਓ, ਤੁਹਾਡੀ ਸੁਰਿੰਦਰ ਸਿੰਘ ਫੇਸਬੁੱਕ ਚੱਲਦੀ ਹੈ, ਅੰਗਰੇਜ਼ ਸਿੰਘ ਦੀ ਵੀ ਚੱਲਦੀ ਹੋਣੀ, ਸਾਡੇ ਕਿੰਨੇ ਬੰਦਿਆਂ ਦੀਆਂ ਚੱਲਦੀਆਂ ਨੇ, ਪਰ ਕਦੇ ਕਿਸੇ ਬੰਦੇ ਵੱਲੋਂ ਵੇਖਿਆ ਕੋਈ ਗਲਤ ਸ਼ਬਦਾਵਲੀ ਲਿਖੀ ਜਾਂ ਕੋਈ ਐਵੇਂ ਪੋਸਟਾਂ ਪਾਈ ਜਾਂਦੀਆਂ? ਕੀਤਾ ਕੀ ਜਾਂਦਾ? ਜੋ ਆਉਂਦਾ ਸ਼ੇਅਰ ਕਰਕੇ ਉੱਤੇ ਕੈਪਸ਼ਨ ਲਿਖ ਦਿੰਦੇ, ਲਓ ਜੀ ਆ ਸੁਣ ਲਿਆ, ਇੰਨੀ ਗੱਲ ਲਿਖੀ ਹੈ, ਜੋ ਲਿਖਿਆ ਹੈ ਉਹਨੂੰ ਅੱਗੇ ਭੇਜਿਆ ਜਾ ਰਿਹਾ, ਇੱਕ ਟੀਮ ਵਰਕ ਹੈ, ਨਾਲੇ ਪ੍ਰਚਾਰਕ ਨੇ ਮੇਰੇ ਨਾਲ ਰਹਿੰਦੇ ਹੈ, ਇਕੱਠੇ ਹਾਂ ਅਸੀਂ ਸਾਰੇ, ਪਰ ਫਿਰ ਵੀ ਬੰਦੇ ਵਧਾ ਕੇ ਗੱਲ ਨਹੀਂ ਕਰਦੇ। ਪਰ ਇੱਕ ਬੰਦਾ ਪਤਾ ਨਹੀਂ ਕਿੱਥੇ ਬੈਠਾ, ਫੋਟੋ ਖਿਚਾ ਕੇ ਗਿਆ, ਉਹ ਇੰਨੀ ਵਧਾ ਚੜਾ ਕੇ ਗੱਲ ਕਰਦਾ, ਮਤਲਬ ਉਹਨੂੰ ਕੀ ਹੋਇਆ ਬਈ, ਉਹ ਜ਼ਿਆਦਾ ਸਪੋਰਟ ਕਰਦਾ ਜਿਹੜੇ ਨਾਲ ਨੇ ਉਹ ਨਹੀਂ ਕਰਦੇ, ਕੀ ਉਹਨਾਂ ਦੀਆਂ ਫੇਸਬੁੱਕਾਂ ਨਹੀਂ, ਕਿ ਉਹ ਲਿਖ ਨਹੀਂ ਸਕਦੇ, ਕਿ ਉਹਨਾਂ ਨੂੰ ਲਿਖਣਾ ਨਹੀਂ ਆਉਂਦਾ? ਇਹ ਤੇ ਪ੍ਰਚਾਰਕ ਨੇ ਤੇ ਉਦੋਂ ਕਿਤੇ ਵਧੀਆ, ਇਹ ਤਾਂ 50 ਲਾਈਨਾਂ ਲਿਖ ਦੇਣਗੇ, ਕਿਉਂ ਨਹੀਂ ਲਿਖਦੇ? ਉਹਨਾਂ ਨੂੰ ਪਤਾ ਵੀ ਕੰਮ ਹੋ ਰਿਹਾ, ਅਸੀਂ ਐਵੇਂ ਕੋਈ ਵਧਾ ਕੇ ਗੱਲ ਨਾ ਕਰ ਦਈਏ, ਕਿਤੇ ਗੱਲ ਕੱਲ ਨੂੰ ਕਿਹਦੇ ਤੇ ਆ ਜੇ? ਭਾਈ ਸਾਹਿਬ ਤੇ ਗੱਲ ਇਹਨਾਂ ਤੇ ਆਜੂ, ਇਹਨਾਂ ਦਾ ਨਾਂ ਅਸੀਂ ਨਾਲ ਹੀ ਆ, ਸਾਰੇ ਇਕੱਠੇ ਕਰੋ ਸਾਰਾ ਕੰਮ, ਇੱਕ ਟੀਮ 'ਚ ਕਰੋ। ਪਰ ਕਈ ਬੰਦੇ ਕੀ ਫਟਾਫਟ, ਮਤਲਬ ਨਾ ਕੋਈ ਹਿਸਾਬ ਕਿਤਾਬ ਹੈ। ਇੱਕ ਬੰਦਾ ਤੁਸੀਂ ਵੇਖੋ, ਸਿਆਣੇ ਹੋ ਵੀਰੋ, ਫੇਸਬੁੱਕ ਚਲਾਓ, 5000 ਬੰਦਾ ਤੁਹਾਡਾ ਫਰੈਂਡ ਬਣ ਜਾਂਦਾ ਹੈ। ਕੋਈ ਗੱਲ ਤੁਹਾਨੂੰ ਸਾਡੀ ਸੋਹਣੀ ਲੱਗਦੀ ਹੈ, ਉੱਤੇ ਲਿਖੋ ਵੀਰੋ ਆਹ ਗੱਲ ਮੈਨੂੰ ਬਹੁਤ ਸੋਹਣੀ ਲੱਗੀ ਹੈ, ਜਿਹਨੂੰ ਚੰਗੀ ਲੱਗਦੀ ਹੈ ਸੁਣ ਲਿਓ, ਜਿਹਨੂੰ ਨਹੀਂ ਚੰਗੀ ਲੱਗਦੀ ਤੁਸੀਂ ਬੰਦ ਕਰ ਦਿਓ। ਇੰਨਾ ਲਿਖ ਕੇ ਪਾ ਦਿਓ, ਆਹ ਵਿਸ਼ਾ ਇੱਕ ਗੱਲ ਇਹਦੇ 'ਚ ਮੈਨੂੰ ਪਸੰਦ ਆਈ ਹੈ, ਮੈਨੂੰ ਪਸੰਦ ਆਈ ਹੈ, ਹੋ ਸਕਦਾ ਤੁਹਾਨੂੰ ਵੀ ਪਸੰਦ ਆ ਜੇ, ਇੰਨਾ ਲਿਖ ਦਿਓ ਬਸ। ਜਿਹਨੇ ਸੁਣਨੀ ਉਹ ਸੁਣ ਲੂਗਾ, ਜਿਹਨੇ ਨਹੀਂ ਸੁਣਨੀ ਉਹ ਨਾ ਸੁਣੂਗਾ। ਹੁਣ ਕੀ ਕਰਦੇ ਨੇ ਫੇਸਬੁੱਕ ਦੇ ਉੱਤੇ, ਇੱਥੋਂ ਲੈ ਲਿਆ ਗਿਆ, ਮਤਲਬ ਮਾੜੇ ਜਿਹੇ ਹਥਿਆਰ ਇੱਥੋਂ ਲੈ ਲੈਂਦੇ ਨੇ, ਮੁੜ ਕੇ ਗੰਡਾਸੋ ਗੰਡਾਸੀ ਫੇਸਬੁੱਕਾਂ ਤੇ, ਉੱਥੇ ਲੜਾਈ, ਤੂੰ ਐ ਤੁਹਾਡੇ ਐ ਤੁਹਾਡੇ ਬੰਦੇ ਐ, ਅਗਲਾ ਫਿਰ ਗਾਲ ਕਿਹਨੂੰ ਕੱਢਦਾ ਭਲਾ, ਤੁਹਾਡਾ ਸਾਧ ਹੈ, ਐ ਕਹਿੰਦੇ ਨੇ ਕਿ ਨਹੀਂ? ਮਤਲਬ ਆਪਣੀ ਗੱਲ ਕੋਈ ਸੁਣੀ, ਸੁਣ ਕੇ ਤੇ ਉੱਥੇ ਜਾ ਕੇ ਪੋਸਟ ਬਣਾਤੀ, ਵੇਖੋ ਤੁਹਾਡੇ ਬਾਰੇ ਐ ਤੁਸੀਂ ਐ, ਤੇ ਅਗਲਾ ਜਦੋਂ ਬੋਲਦਾ ਉਹ ਕਿਹਨੂੰ ਬੋਲਦਾ? ਉਹਨੂੰ ਤੇ ਕੋਈ ਵੀ ਨੀ ਕੁਛ ਕਹਿੰਦਾ, ਉਹ ਕਿਹਨੂੰ ਕਹਿੰਦਾ? ਸਾਨੂੰ। ਕਿਉਂਕਿ ਫੋਟੋ ਸਾਡੀ ਲਾਈ ਲਈ, ਸਪੋਰਟ ਸਾਡੀ ਕਰਦਾ, ਤੇ ਗਾਲਾਂ ਕਿਹਨੂੰ ਪਾਉਂਦੇ ਆ ਸਾਨੂੰ? ਕਹਿੰਦੇ ਆ ਸਪੋਰਟ ਕਰਦੇ ਆ, ਸਪੋਰਟ ਕਰਨ ਦਾ ਮਤਲਬ ਹੁੰਦਾ ਹੈ ਅਕਲ ਲੈ ਕੇ, ਤਰੀਕੇ ਨਾਲ, ਸਮਝ ਨਾਲ ਤੇ ਟੀਮ ਵਰਕ। ਵੀ ਇੱਕ ਟੀਮ ਹੈ, ਇੰਨੀ ਗੱਲ ਆਈ ਹੈ, ਇਹ ਮੈਂ ਅੱਗੇ ਕਰਦਾ। ਉੱਤੇ ਕੋਈ ਦੋ ਲਾਈਨਾਂ ਆਪਣੀਆਂ, ਆਪਣਾ ਨਜ਼ਰੀਆ ਲਿਖੋ ਤੇ ਠੀਕ ਹੈ ਬਸ, ਪਰ ਕਰਦੇ ਕੀ ਹੈ? ਤਾਂ ਹੀ ਮੈਂ ਕਹਿੰਦੇ ਵੀ ਮਟੀਰੀਅਲ ਹੀ ਮਾੜਾ ਹੈ ਯਾਰ। ਜੇ ਫੁਕਰੇ ਉੱਧਰ ਨੇ ਤੇ ਫੁਕਰੇ ਇੱਧਰ ਵੀ ਤੁਰੇ ਫਿਰਦੇ ਨੇ, ਏਦਾਂ ਹੀ ਹੈ। ਕਾਲ ਕਾਹਦੀ ਪਈ ਹੈ, ਕਾਹਦੀ ਅੱਗ ਲੱਗੀ ਹੈ, ਕਾਲ ਕਾਹਦੀ ਹੈ? ਜਿਹੜਾ ਕੰਮ ਹੋਣਾ ਹੈ ਉਹਨੂੰ ਹੋ ਲੈਣ ਦਿਓ ਯਾਰ। ਇਹਨਾਂ ਦਾ ਹਾਸਾ ਹੋ ਜਾਂਦਾ ਹੈ, ਅਗਲੇ ਦੀ ਜਾਨ ਜਾਣ ਤੱਕ ਨਿਬੜਿਆ ਪਿਆ ਕੰਮ, ਇਹਨਾਂ ਦਾ ਹਾਸਾ ਹੀ ਹੈ। ਇਹ ਮਜ਼ਾਕ ਹੀ ਸਮਝਦੇ ਹੁੰਦੇ, ਮਤਲਬ ਇੱਥੇ ਗੱਲ ਹੋ ਰਹੀ ਹੈ ਉਹਨੂੰ ਆਪਣੇ ਤਰੀਕੇ ਨਾਲ ਇੱਕ ਸੋਹਣੇ ਢੰਗ ਨਾਲ ਕਰੋ, ਆਪਣੇ ਹਿਸਾਬ ਨਾਲ ਉਹਨੂੰ, ਜਿੰਨਾ ਕੁ ਆਪਾਂ ਲੱਤਾਂ ਭਾਰ ਚੱਲਦੀਆਂ। ਕਾਹਦੇ ਲਈ ਚੱਕਰਾਂ ਚ ਪਏ ਆ? ਰਿਲੈਕਸ ਰਹੋ, ਗਿਆਨ ਸਾਡੇ ਲਈ ਹੈ, ਲੋਕਾਂ ਲਈ ਨਹੀਂ। ਲੋਕਾਂ ਨਾਲ ਲੜਨ ਵਾਸਤੇ ਥੋੜਾ ਹੈ ਜਿਹੜਾ ਮੈਂ ਤੁਹਾਨੂੰ ਖੁੰਡਾ ਫੜਾਇਆ, ਇਹ ਖੁੰਡਾ ਇਹਦੇ ਨਾਲ ਦਾ ਆਪ ਤੁਰਨ ਵਾਸਤੇ ਹੈ ਵੀ ਸਹਾਰਾ ਦੇਵੇ, ਇਹ ਲੋਕਾਂ ਨੂੰ ਕੁੱਟਣ ਲਈ ਨਹੀਂ। ਇਹ ਗਿਆਨ ਜਿਹੜਾ ਆਪਣੀਆਂ ਫੌੜੀਆਂ ਲਈ ਹੈ ਵੀ ਅਸੀਂ ਖੜੇ ਹੋਈਏ, ਉਹ ਫੌੜੀਆਂ ਆਪ ਲਾ, ਲੋਕਾਂ ਨੂੰ ਕੁੱਟਣ ਨਾ ਤੁਰ ਪੈ। ਇਹ ਗਿਆਨ ਸਾਡੇ ਲਈ ਹੈ, ਸਾਡਾ ਦਿਮਾਗ ਖੋਲਣ ਲਈ ਹੈ, ਮੇਰੇ ਆਪਣੇ ਲਈ ਹੈ, ਆਪਣੇ ਦੇ ਲਾਗੂ ਕਰਨ। ਮੈਂ ਬਦਲਿਆ ਕਿ ਨਹੀਂ ਬਦਲਿਆ? ਲੋਕ ਨਹੀਂ ਬਦਲ ਰਹੇ, ਦੁਨੀਆ ਨਹੀਂ ਬਦਲ ਰਹੀ, ਏਦਾਂ ਨਹੀਂ ਹੋ ਰਿਹਾ। ਜਿਹੜੇ ਸਿਆਣੇ ਬੰਦੇ ਹੈ, ਹਰ ਚੀਜ਼ ਜਿਹੜੀ ਹੈ ਇੱਕ ਸਿਸਟਮ ਬਣਾਓ। ਤੇ ਹੁਣ ਮੈਨੂੰ ਕਹਿੰਦੇ ਨੇ ਜੀ ਬਦਲ ਦਿਓ ਜੀ, ਬਦਲੀਏ ਕਿੱਥੋਂ? ਲਿਆਓ ਇੱਟਾਂ, ਲਿਆਓ ਪਿੱਲਾ ਭੱਠਾ ਸਾਰਾ, ਇਹਦਾ ਕੀ ਕਰੀਏ? ਪਹਿਲਾਂ ਇੱਟਾਂ ਠੀਕ ਦਿਓ, ਫਿਰ ਬਣਾਵਣਾ ਹੈ ਕਿ ਨਹੀਂ? ਉਹੀ ਕੁਝ ਫਿਰ ਬਣਜੂ ਜਿਹੜਾ ਪਹਿਲਾਂ ਸੀ, ਉਹੀ ਫਿਰ ਬਣਜੂ। ਤੇ ਜੇ ਅਜੇ ਤੇ ਨਾ ਸੁਭਾਅ ਬਹੁਤ ਬਦਲਣ ਤੇ ਨਾ ਚੇਂਜ ਕਰਨ ਤੇ ਬਟਾਇਆ। ਅੱਛਾ ਇੱਕ ਗੱਲ ਦੀ ਸਾਨੂੰ ਸਾਡੀ ਸਾਡੇ ਕੋਲ ਇੱਕ ਚੰਗੀ ਚੀਜ਼ ਪਤਾ ਕੀ ਹੈ? ਜਦੋਂ ਆਪਾਂ ਸਾਰੇ ਨਿੱਕੇ ਨਿੱਕੇ ਸੀ, ਅਸੀਂ ਮਾਂ ਪਿਓ ਦੇ ਮੋਢੇ ਗੋਡੇ ਬਹਿ ਕੇ ਜਾਊਂ ਉਹਨਾਂ ਦੀਆਂ ਚੁਗਲੀਆਂ ਗੱਲਾਂ ਸੁਣਦੀਆਂ ਰਿਸ਼ਤੇਦਾਰਾਂ ਦੀਆਂ। ਪਰ ਅੱਜ ਦੇ ਨਿਆਣਿਆਂ ਕੋਲ ਵਿਹਲ ਹੀ ਹੈ, ਅੱਜ ਦੇ ਜਿਹੜੇ ਨੇ ਆਉਂਦੇ ਆ ਆਪਦਾ ਪੜ੍ਹਨ ਲੱਗੇ ਹੁੰਦੇ ਆ। ਅੱਜ ਦੇ ਨਿਆਣਿਆਂ ਦੀ ਇੱਕ ਚੀਜ਼ ਖੂਬੀ ਹੈ ਵੀ ਉਹ ਸਾਡੇ ਤੋਂ ਥੋੜ੍ਹਾ ਜਿਹਾ ਪਰੇ ਨੇ, ਪੜ੍ਹਾਈ 'ਚ ਬਿਜੀ ਨੇ। ਇਹਦਾ ਮਤਲਬ ਉਹ ਸਾਡੇ ਵਰਗੇ ਨਹੀਂ ਬਣਨਗੇ। ਪੜ੍ਹਾਈ ਕਰ ਰਹੇ ਆ, ਕਨੇਡਾ ਨੂੰ ਨਿਕਲ ਚੱਲੇ ਆ, ਕੋਈ ਨਿਊਜ਼ੀਲੈਂਡ ਚੱਲਿਆ, ਕੋਈ ਆਸਟ੍ਰੇਲੀਆ ਚੱਲਿਆ, ਦੁਨੀਆ ਵੇਖ ਲਈ ਆ ਉਹਨਾਂ ਨੇ। ਤੇ ਸਾਨੂੰ ਇੱਕ ਥੋੜ੍ਹੀ ਜਿਹੀ ਉਮੀਦ ਜਾਗੀ ਹੈ ਵੀ ਰੋ ਮਟੀਰੀਅਲ ਹੌਲੀ ਹੌਲੀ ਬਦਲ ਸਕਦਾ। ਜੇ ਬਦਲ ਗਿਆ ਤੇ ਫਿਰ ਸਿੱਖੀ 'ਚ ਬਹੁਤ ਕੁਝ ਹੋ ਸਕਦਾ, ਨਹੀਂ ਤੇ ਭੰਡਾ ਭੰਡਾਰੀ ਆ ਕਿੰਨਾ ਕੁ ਭਾਰ। ਇੱਕ ਮੁੱਠੀ ਚੁੱਕ ਲੈ ਦੂਜੀ ਤਿਆਰ, ਇੱਕ ਪਾਰਟੀ ਆਊ ਉਹ ਜਾਂਦੀ ਹੈ, ਦੂਜੀ ਆ ਜਾਂਦੀ। ਸਰਕਾਰਾਂ ਵੀ ਬਦਲਦੀਆਂ, ਆ ਇਹ ਇਹਨਾਂ ਨੂੰ ਪਰੇ ਕਰੋ ਸਾਨੂੰ ਲਿਆਓ, ਅਗਲਾ ਉਹਨਾਂ ਨੂੰ ਲੈ ਆਉਂਦਾ, ਫਿਰ ਇਹਨੂੰ ਲਿਆਓ। ਪਾਰਟੀਆਂ ਬਦਲ ਦੋ, ਬੰਦੇ ਤੇ ਉਹੀ ਨੇ, ਮਟੀਰੀਅਲ ਤੇ ਉਹੀ ਹੈ। ਕੀ ਅੱਜ ਤੱਕ ਬਦਲਿਆ? ਪਿਛਲੇ 100 ਸਾਲਾਂ 'ਚ 50 ਸਾਲਾਂ 'ਚ ਜਿੰਨੇ ਬੰਦਿਆਂ ਨੇ ਵੇਖਿਆ 47 ਤੋਂ ਲੈ ਕੇ ਆਜ਼ਾਦ ਹੋਇਆ ਜਦੋਂ ਤੋਂ, ਮਤਲਬ ਜਦੋਂ ਤੋਂ ਸਰਕਾਰ ਬਣੀ ਹੈ, ਕੀ ਪੰਜਾਬ ਬਦਲ ਗਿਆ? ਮਟੀਰੀਅਲ ਹੀ। ਹੁਣ ਅਗਲਾ ਕਹੋ ਤੂੰ MLA, ਤੂੰ ਦੱਸ ਜਿਹੜੇ ਤੂੰ ਨਵੇਂ ਬੰਦੇ ਲਿਆਇਆ ਪਾਰਟੀ 'ਚ, ਵੀ ਤੂੰ ਅਮਰੀਕਾ ਤੋਂ ਲਿਆ, ਇੱਥੋਂ ਹੀ ਜੰਮੇ ਆ, ਇੱਥੇ ਹੀ ਖੇਡੇ, ਸਾਡੇ ਵਰਗੇ ਹੀ ਹੈ ਵੀ। ਕੀ ਹੋਇਆ ਤੇਰੇ ਕੋਲ? 5 ਵਧੀਆ ਹੋਣਗੇ, 95-5 ਦੀ ਰੇਸ਼ੋ ਆਉਣੀ ਹੈ, ਉਹੀ ਹੈ। ਮਟੀਰੀਅਲ ਅਜੇ ਬਹੁਤ ਖਰਾਬ ਹੈ, ਮਟੀਰੀਅਲ ਨੂੰ ਠੀਕ ਕਰੀਏ, ਕੰਮ ਕਰੀਏ ਆਪਣੇ ਸੁਭਾਅ ਤੇ, ਆਪਣੀ ਸੋਚ ਤੇ, ਆਪਣੇ ਆਪ ਨੂੰ ਬਦਲਣ ਤੇ, ਫਿਰ ਗੱਲ ਬਣ ਨਜ਼ਾਰਾ ਆ ਜਾਏ। ਪਰ ਹੁਣ ਅਜੇ ਸਮਾਂ ਲੱਗਣਾ, ਰਿਲੈਕਸ ਰਹੋ, ਸ਼ਾਂਤ ਰਹੋ। 225 ਸਾਲ ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਤੱਕ ਖਾਲਸਾ ਸਜਾਉਣ ਤੇ ਲੱਗ ਗਏ ਸੀ, ਤੇ ਫਿਰ ਵੀ ਕਹਿੰਦੇ 5 ਵਾਜ 5 5 ਆਏ ਸੀ, ਇਤਿਹਾਸ ਹੀ ਕਹਿੰਦਾ 5। ਹਿਸਾਬ ਲਾ ਲਓ, ਸਾਡੇ ਵਾਲੇ ਹੁਣੀ ਤੱਤੇ ਹੋਏ ਫਿਰਦੇ ਨੇ, ਕਹਿੰਦੇ ਖਰੇ 10 ਸਾਲਾਂ 'ਚ ਬਦਲ ਜਾਣਾ ਸਾਰਾ ਕੁਝ। ਇਹ ਤੇ ਸ਼ੁਰੂਆਤ ਹੈ, ਇਹ ਤੇ ਹਾਂ ਸੋਸ਼ਲ ਮੀਡੀਆ ਹੋ ਸਕਦਾ ਛੇਤੀ ਹੋ ਜਾਏ, ਪਰ ਇੱਦਾਂ ਨਾ ਮੰਨ ਕੇ ਚੱਲੋ ਵੀ ਹੁਣੀ ਹੋ ਜਾਣਾ। ਅਜੇ ਤੇ ਅਸੀਂ ਆਪਾਂ ਆਪਣੇ ਸੁਭਾਅ ਤੇ ਕੰਮ ਕਰਨਾ, ਆਪਣੇ ਆਪ ਨੂੰ ਚੈੱਕ ਕਰਿਆ ਕਰੋ ਵੀ ਅਸੀਂ ਬਦਲ ਗਏ। ਸਾਨੂੰ ਅਸੀਂ ਜ਼ਿੰਮੇਵਾਰ ਬਣ ਗਏ। ਛੱਡੋ ਯਾਰ ਆਪਾਂ ਪਰਮੇਸ਼ਰ ਦੁਆਰ 'ਚ ਬੈਠੇ ਬੰਦਿਆਂ ਨੂੰ ਵੇਖੀ ਤੇ ਜਾ ਕੇ ਸਰਾਣਾ ਭੁੱਲ ਲਓ, ਉਹ ਬੈੱਡ 'ਚ ਚੈੱਕ ਕਰ ਲਓ ਥੱਲੇ ਤੇ 20 ਗਲਾਸ ਪਏ ਆ ਝੂਠੇ, 20 ਦਿਨਾਂ ਦੇ 20 ਗਲਾਸ ਇਕੱਠੇ ਹੀ ਚੱਕ ਕੇ। ਅਗਲਾ ਕਹਿੰਦਾ ਅੱਛਾ ਕਿ 20 ਇੱਥੇ ਪਏ ਸੀ, ਚੱਕਣ ਵਾਲੇ ਨੇ ਮਾਂਜੜੇ ਨੇ 20 ਗਲਾਸ ਇੱਕ ਥਾਂ ਤੇ, ਰੋਜ਼ ਇੱਕ ਨਵਾਂ ਲੈ ਆਉਂਦਾ, ਇੱਥੇ ਹੀ ਰੱਖੀ ਜਾਓ ਰੱਖੀ ਜਾਓ ਰੱਖੀ। ਮਤਲਬ ਅਸੀਂ ਗੱਲਾਂ ਕਰਦੇ ਹਾਂ ਕਿ ਦੁਨੀਆ ਬਦਲ ਜਾਣੀ, ਚਾਹੇ ਪਰਮੇਸ਼ਰ ਦੁਆਰ 'ਚ ਰਹਿੰਦਾ ਚਾਹੇ ਕੋਈ ਬਾਹਰ ਰਹਿੰਦਾ, ਆਪਣੇ ਸੁਭਾਅ ਨੂੰ ਆਪ ਬਦਲਣਾ ਪੈਣਾ। ਵਿੱਚ ਵੜ ਜਾਣਾ ਕਿਸੇ ਨੇ ਭਾਈ ਲੈਣਾ ਉਹਦੇ ਅੰਦਰ, ਗੁਰੂ ਨਾਨਕ ਤਾਂ ਵੜਿਆ ਜੇ ਅਗਲੇ ਨੇ ਥਾਂ ਦਿੱਤੀ ਵੀ ਆ ਜਾ ਬਾਬਾ ਜੀ ਆਇਆ। ਗੁਰੂ ਅਮਰਦਾਸ ਜੀ ਦੇ ਅੰਦਰ ਗੁਰੂ ਅੰਗਦ ਸਾਹਿਬ ਤਾਂ ਗਏ ਹੈ ਜਦੋਂ ਉਹਨਾਂ ਨੇ ਕਿਹਾ ਬਾਬਾ ਆ ਜਾ, ਤੇ ਸਾਡੇ ਅੰਦਰ ਗੁਰੂ ਗ੍ਰੰਥ ਸਾਹਿਬ ਉਦਣ ਹੀ ਜਾਣਗੇ ਜਿੱਦਣ ਅਸੀਂ ਕਹਾਂਗੇ ਬਾਬਾ ਜੀ ਆ ਜਾਓ ਜੀ ਆਇਆ ਨੂੰ, ਨਹੀਂ ਤੇ ਨਹੀਂ ਜਾਣਾ, ਨਹੀਂ ਬਦਲ ਸਕਦਾ ਸੁਭਾਅ, ਆਦਤਾਂ ਨਹੀਂ ਬਦਲਦੀਆਂ, ਉਹ ਚੇਂਜ ਨਹੀਂ ਹੋਣਾ, ਤੇ ਉਹ ਆਪਣਾ ਮਨ ਮਾਰਨਾ ਪੈਣਾ, ਇਹਦੇ ਨਾਲ ਝਗੜਨਾ ਪੈਣਾ। ਮਨ ਹੀ ਨਾਲ ਝਗੜਾ, ਮਨ ਹੀ ਨਾਲ ਸੱਤ, ਮਨ ਹੀ ਮੱਝ ਸਮਾਏ, ਇਹਦੇ ਬੜਾ ਕਲੇਸ਼ ਪੈਣਾ ਹੈ। ਆਪਣੇ ਆਪ ਨਾਲ, ਦੁਨੀਆ ਨਾਲ ਨਹੀਂ ਝਗੜਨਾ, ਆਪਣੇ ਆਪ ਨਾਲ ਝਗੜਨਾ ਹੈ, ਆਪਣੇ ਆਪ ਨਾਲ ਕਲੇਸ਼ ਪਾਉਣਾ ਹੈ, ਆਪਣੇ ਆਪ ਨੂੰ ਸਮਝਾਉਣਾ ਹੈ, ਆਪਣੇ ਆਪ ਨੂੰ ਬਦਲਣਾ ਹੈ, ਤੇ ਮਨ ਜਿੱਤਿਆ ਗਿਆ ਸਮਾਜ ਜਿੱਤਿਆ ਗਿਆ। ਭਾਈ ਸਾਹਿਬ ਕਹਿੰਦੇ ਅੱਜ ਫਿਰ ਮੈਂ ਫਿਰ ਉਹੀ ਗੱਲ ਉੱਥੇ ਉਹਨਾਂ ਨੇ ਮੈਨੂੰ ਕਿਹਾ, ਕਹਿੰਦੇ ਭਾਈ ਸਾਹਿਬ ਅਸੀਂ ਮਰ ਜਾਂਗੇ ਕਿ ਕੌਮ ਦੀ ਚੜ੍ਹਦੀ ਕਲਾ ਵੇਖਾਂਗੇ, ਤੇ ਮੈਂ ਉਹਨੂੰ ਪੁੱਛਦਾ ਸੀ, ਮੈਂ ਕਿਹਾ ਚੜ੍ਹਦੀ ਕਲਾ ਮੈਨੂੰ ਇਹ ਦੱਸਦੇ ਸੀ ਕਿੰਨੇ ਵੇਖੀ ਸੀ ਨਾ ਲੈ ਜੇ, ਘਰਾਂ ਦੇ ਵਿੱਚ ਹੀ ਯਾਰ ਅੱਡ ਫਿਰਦੇ ਰਹੇ ਆ ਬੰਦੇ, ਕਿਹਦੀ ਕੌਮ ਦਾ ਮਤਲਬ ਚੜ੍ਹਦੀ ਕਲਾ। ਤੁਸੀਂ ਜੇ ਸੋਚ ਕੇ ਬੈਠੇ ਵੀ ਸਾਰਿਆਂ ਨੂੰ ਮੈਂ ਚੜ੍ਹਦੀ ਕਲਾ 'ਚ ਦੇਖੂਗਾ, ਸਾਰੇ ਬਦਲ ਜਾਣਗੇ, ਫਿਰ ਇਹ ਤੇਰਾ ਸੁਪਨਾ ਪੂਰਾ ਕਦੇ ਵੀ ਨਹੀਂ, ਇਹ ਇੰਪੋਸੀਬਲ ਹੈ, ਇਨਪ੍ਰੈਕਟੀਕਲ ਗੱਲ ਹੈ, ਇਹ ਲੌਜੀਕਲ ਨਹੀਂ ਹੈ, ਇਹ ਕੁਦਰਤੀ ਨਹੀਂ, ਗੈਰ ਕੁਦਰਤੀ ਗੱਲ ਹੈ। ਪਤਾ ਕੀ ਹੈ, ਖੁਸ਼ੀ ਇਹ ਹੋ ਸਕਦੀ ਹੈ, ਮੈਂ ਕੌਮ ਦਾ ਹਿੱਸਾ, ਮੈਂ ਚੜ੍ਹਦੀ ਕਲਾ 'ਚ, ਤੇ ਕੌਮ ਵੀ ਫਿਰ ਆਪਣੇ ਆਪ ਨੂੰ ਏਦਾਂ ਮੰਨਣਾ, ਮੈਂ ਹਿੱਸਾ, ਮੈਂ ਠੀਕ ਹਾਂ ਨਾ, ਮੈਂ ਹਿੱਸਾ, ਸਾਰੇ ਏਦਾਂ ਮੰਨਣਾ ਪੈਣਾ, ਉਹ ਨਹੀਂ ਬਦਲਦਾ, ਉਹ ਨਹੀਂ, ਦੁਨੀਆਂ ਨੂੰ ਕੀ ਹੋ ਗਿਆ, ਦੁਨੀਆਂ ਨੂੰ ਕੀ ਹੋ ਗਿਆ, ਇਹ ਕਿਉਂ ਨਹੀਂ ਕਹਿੰਦੇ ਵੀ ਮੈਨੂੰ ਕੀ ਹੋ ਗਿਆ, ਮੈਂ ਕਿਉਂ, ਮੈਨੂੰ ਮੇਰੀ ਪ੍ਰੋਬਲਮ ਕੀ, ਆਪਣੀ ਕਿਉਂ ਨਹੀਂ ਗੱਲ ਕਰਦੇ, ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਿਉਂ ਨਹੀਂ ਕਰਦੇ। ਤਾਂ ਕਰਕੇ ਜਿੰਨਾ ਗਿਆਨ ਹੈ ਘੋਟਣ ਲਈ ਨਹੀਂ, ਜਿਹੜਾ ਫੌੜੀਆਂ ਦਿੱਤੀਆਂ ਨੇ ਲੋਕਾਂ ਨਾਲ ਕੁੱਟਣ ਲਈ ਨਹੀਂ, ਫੌੜੀਆਂ ਆਪਣੇ ਲਾਓ ਖੜੇ ਹੋਣੇ, ਗਿਆਨ ਫੌੜੀਆਂ ਨੇ ਜਿਹੜਾ ਲਾ ਕੇ ਖੜੇ ਹੋਣੇ, ਆਪ ਕਾਇਮ ਹੋ ਗਏ, ਲੋਕਾਂ ਨਾਲ ਕਾਹਦੇ ਲੜਨਾ, ਸਮਝ ਆਈ ਹੈ ਤੇ ਬਸ ਭਜਾਈ ਭੱਜੋ, ਦੌੜੋ, ਸਿਹਤ ਦਾ ਧਿਆਨ ਰੱਖੋ, ਦਿਮਾਗ ਖੋਲੋ, ਚਮਕ ਲਿਆਓ ਆਪਣੇ ਆਪ ਵਿੱਚ, ਆਪਣੇ ਬੱਚਿਆਂ ਨੂੰ ਜ਼ਿੰਮੇਵਾਰ ਬਣਾਓ, ਜਦੋਂ ਤੈਨੂੰ ਵੇਖਣਗੇ ਹੱਸਦੇ ਖੇਡਦੇ ਨੂੰ, ਨੱਚਦੇ ਟੱਪਦੇ ਨੂੰ, ਮਸਤ ਹੁੰਦੇ ਨੂੰ, ਖਾਪ ਕੰਮ ਕਰਦੇ ਨੂੰ, ਆਪੇ ਕੰਮ ਕਰਨਗੇ, ਤੈਨੂੰ ਵੇਖ ਵੇਖ ਕੇ ਕਾਪੀ ਕਰਨਗੇ ਤੇਰੇ, ਵੀ ਕਿੰਨਾ ਵਧੀਆ ਮੇਰਾ ਡੈਡੀ ਆ, ਕਿੰਨੀ ਐਕਸਰਸਾਈਜ਼ ਕਰਦਾ, ਕਿੰਨਾ ਭੱਜਦਾ, ਕਿੰਨੀ ਮਿਹਨਤ ਕਰਦਾ, ਕਿੰਨਾ ਕੰਮ ਕਰਦਾ, ਉਹਦੇ ਫਿਰ ਆਪੇ ਜੀ ਕਰਨਾ, ਉਹਨੂੰ ਸ਼ਰਮ ਆਉਣ ਲੱਗ ਜਾਣੀ ਘਰੇ ਬੈਠੇ, ਵੀ ਮੈਂ ਬਿਸਤਰਾ ਚੱਕਿਆ ਨੀ, ਡੈਡੀ ਮੇਰਾ ਚੱਕ ਕੇ ਗਿਆ, ਇਹ ਚਾਹ ਆਪੇ ਬਣਾ ਲੈਂਦਾ, ਮੈਂ ਦੁੱਧ ਜਿਹਾ ਬੈਠਾ ਰਿਹਾ ਕਿ ਬੀਬੀ ਇਹ ਚਾਹ ਲਿਆ ਦੇ, ਉਹਨੂੰ ਪਤਾ ਮੇਰਾ ਡੈਡੀ ਜਦੋਂ ਆਪ ਬਣਾਉਂਦਾ ਫਿਰ ਮੈਂ ਕਿਉਂ ਨਾ ਲਿਆਵਾਂ, ਆਪੇ ਕਰੂੰ ਕਿ ਨਹੀਂ ਕੰਮ ਕਰੂੰ, ਬੱਚੇ ਦੇ ਵੇਖਣਾ ਤੁਹਾਡੇ ਨਾਲ ਸ਼ਰਮ ਬਣੂਗਾ, ਆਪਣੇ ਆਪ ਤੁਸੀਂ ਹੁਣ ਇੱਥੇ ਬੈਠੇ ਹੋ, ਹੱਥ ਐ ਹੱਥ ਧਵਾਓ ਜੀ, ਐ ਲੱਗ ਜਾਓ ਕਹਿਣ, ਤੇ ਮੈਂ ਉੱਠਾਂ, ਉੱਠ ਕੇ ਮੈਂ ਵਾਸ਼ਫੇਸ਼ਨ ਤੇ ਆਪੇ ਧੋ ਲਾਂ, ਤੇ ਤੁਸੀਂ ਫਿਰ ਧਵਾਓਗੇ ਆਪਣੇ, ਤੁਸੀਂ ਕਹੋਗੇ ਧਵਾਓ ਜੀ, ਤੁਸੀਂ ਕਹਿਣਾ ਬਿਸ਼ੂ ਆਪੇ ਧੋ ਲਓ, ਫਿਰ ਹੁਣ ਜਦੋਂ ਇਹਨੇ ਧੋ ਲਏ ਤੇ ਫਿਰ ਅਸੀਂ ਮਗਰ ਰਹਿ ਗਏ, ਹੈ ਕਿ ਨਹੀਂ, ਫਿਰ ਧਵਾਓਗੇ, ਤੇ ਜੇ ਮੈਂ ਵੀ ਬੈਠਾ ਰਵਾਂ ਹੱਥ ਧਵਾਓ ਜੀ, ਤੁਸੀਂ ਤੇ ਉਦੂ ਵੀ ਹਾਂਜੀ ਧਵਾਓ ਜੀ, ਤੁਸੀਂ ਤੇ ਕਹਿਣਾ ਹੀ ਆ ਫਿਰ, ਇਸ ਤਰ੍ਹਾਂ ਅਸੀਂ ਵੀ ਬੈਠੇ ਹਾਂ, ਜਦੋਂ ਮੈਂ ਆਪੇ ਧੋ ਲੂੰ, ਤੁਸੀਂ ਕਹਿਣਾ ਸਾਡੇ ਤੇ ਸ਼ਰਮ ਆਉਂਦੀ, ਹੁਣ ਯਾਰ ਅਸੀਂ ਵੀ ਧੋ ਲਓ, ਦੱਸੋ ਨਾ, ਮੰਨ ਲਓ ਵੀ ਮੈਂ 3 ਵਜੇ ਉੱਠ ਕੇ ਇੱਥੇ ਸਪੀਕਰ 'ਚ ਬੋਲਣ ਲੱਗ ਜਾਂ, ਤੁਸੀਂ ਸਮਝੋਗੇ, ਮੈਂ ਸਪੀਕਰ 'ਚ ਬੋਲਾਂ ਵੀ ਸਾਧ ਸੰਗਤ ਜੀ 3 ਵਜੇ ਤੇ ਆਓ ਨਾਮ ਜਪੀ, ਤੇ ਫਿਰ ਤੁਹਾਨੂੰ ਬਾਅਦ ਸੁਣ ਜੇ ਆਵਾਜ਼, ਸੁੱਤੇ ਰਹਿ ਜਾਓਗੇ, ਸਵੇਰੇ ਮੇਰੇ ਮੱਥੇ ਕਿਵੇਂ ਲੱਗਣਾ? ਮੈਂ 4 ਵਜੇ ਵਾਜਾ ਲੈ ਕੇ ਬਹਿ ਜਾਵਾਂ, ਹਰ ਅੰਮ੍ਰਿਤ ਭਿੰਨੇ ਲੋਇਣਾ ਤੇ ਸੌ ਜਾਓਗੇ? ਫਿਰ ਕਦੀ ਵੀ ਨਹੀਂ ਲੈ, ਮੈਂ ਲੰਗਰ 'ਚ ਜਾ ਕੇ ਪ੍ਰਸ਼ਾਦੇ ਵਰਤਾਉਣ ਲੱਗ ਜਾ, ਫਿਰ ਤੁਸੀਂ ਬਹਿ ਕੇ ਛਕੋਗੇ ਕਿ ਨਾਲ ਵਰਤਾਓਗੇ? ਏਦਾਂ ਹੀ ਆ ਘਰਾਂ 'ਚ, ਜਦੋਂ ਪਿਓ ਆਪੇ ਚੱਕ ਲੈਂਦਾ ਵੀ ਮੈਂ ਕਰਦਾ, ਫਿਰ ਸ਼ਰਮ ਆਉਂਦੀ ਪੁੱਤ ਨੂੰ ਵੀ ਮੈਂ ਬੈਠਾ ਯਾਰ, ਆਹ ਤਾਂ ਮਾੜੀ ਗੱਲ। ਕਿੰਨਾ ਕੁ ਚਿਰ ਬੈਠੂ, 10 ਦਿਨ 15 ਦਿਨ ਮਹੀਨਾ ਸਾਲ ਅੱਕ ਕੇ ਉਹਨੂੰ ਆਪ ਹੀ ਸ਼ਰਮ ਆਉਣੀ ਹੈ ਵੀ ਯਾਰ ਆਹ ਕੀ ਗੱਲ, ਮੈਂ ਇਹ ਕਰੀ ਜਾਂਦਾ, ਮੈਂ ਵਿਹਲਾ ਬੈਠਾ ਹੈ ਕਿ ਨਹੀਂ? ਤੇ ਮਨ ਨੂੰ ਬਦਲ, ਮਨ ਜਿੱਤਦਾ ਜੱਗ ਜਿੱਤ, ਆਪਣੇ ਮਨ ਨੂੰ ਜਿੱਤ ਲਈਏ, ਆਪਣੀਆਂ ਗਲਤੀਆਂ ਸੁਧਾਰੀਏ, ਗਿਆਨ ਦਾ ਟੀਕਾ ਆਪਣੇ ਆਪ ਦੇ ਲਾਈਏ। ਇਹ ਐਸਾ ਟੀਕਾ ਹੈ ਜਿਹੜਾ ਲੈ ਕੇ ਨਾ ਆਪਣੇ ਆਪ ਦੇ ਲਾਉਣਾ ਪੈਣਾ, ਲਾਉਣਾ ਪੈਣਾ। ਨਸ਼ੈੜੀ ਆਪਣੇ ਟੀਕੇ ਆਪ ਹੀ ਨਹੀਂ ਲਾ ਲੈਂਦੇ, ਨਾੜਾ ਜੀ ਲੱਭ ਕੇ, ਆਪਾਂ ਤੇ ਨਹੀਂ ਕਦੇ ਲਾਇਆ ਟੀਕਾ, ਆਪਾਂ ਤੇ ਲਵਾਉਂਦੀ ਹਾਂ ਡਾਕਟਰਾਂ ਤੋਂ। ਬਸ ਇਹ ਸਮਝ ਲਓ ਵੀ ਗਿਆਨ ਦਾ ਟੀਕਾ ਉਹ ਹੈ ਜਿਹੜਾ ਆਪਣੇ ਆਪ ਆਪ ਨੂੰ ਲਾਉਣਾ ਪੈਣਾ। ਅਸੀਂ ਏਡੀਆਂ ਏਡੀਆਂ ਸਰਿੰਜਾਂ ਚੱਕੀ ਫਿਰਦੇ ਹਾਂ, ਤੇਰੇ ਵੀ ਲਾਊ ਮੈਂ, ਤੇਰੇ ਵੀ ਲਾਊ, ਕੂਣੀ ਕੂਣੀ ਜਿੱਡੀਆਂ ਸਰਿੰਜਾਂ, ਕਈਆਂ ਕੋਲ ਥੋੜਾ ਗਿਆਨ ਹੋ ਏਡੀ ਕੁ ਸਰਿੰਜ ਚੱਕੀ ਫਿਰਦਾ, ਮੈਂ ਤੇਰੇ ਲਾਊ, ਤੇ ਕਈ ਏਡੀਆਂ ਏਡੀਆਂ ਸਰਿੰਜਾਂ ਚੱਕੀ ਫਿਰਦੇ ਨੇ ਕਰਕੇ ਗੁਰੂ ਗ੍ਰੰਥ ਸਾਹਿਬ ਸਾਰਾ ਹੀ ਕੰਠ, ਤੇ ਮੈਂ ਏਡੀ ਸਰਿੰਜ ਮੈਂ ਤੇਰੇ ਲਾਊ। ਵੀ ਤੂੰ ਮਰਜੇ ਆਪ ਲਾ ਲੈ, ਚਾਹੇ ਏਡਾ ਕੀ ਲਾ ਲੈ, ਇਹ ਤੂੰ ਆਪ ਲਾ ਲੈ, ਇਹ ਤੇਰੇ ਲੱਗਣ ਵਾਲਾ ਪਹਿਲਾਂ ਤੇ ਟੀਕਾ, ਤੂੰ ਲੋਕਾਂ ਦੇ ਲਾਉਂਦਾ ਫਿਰਦਾ ਹੈ ਕਿ ਨਹੀਂ? ਕੰਮ ਆਪਣੇ ਸਵਾਹ ਤੇ ਕਰੋ। ਹੋਰ ਸੱਚੀ ਯਾਰ ਸਾਰੀ ਚੱਕੀ ਫਿਰਦੇ, ਜਿਹਨੂੰ ਮਰਜ਼ੀ ਦੇਖ ਲਓ, ਏਦਾਂ ਹੀ ਕਰਦੇ ਫਿਰਦੇ ਨੇ ਅਸੀਂ। ਤਾਂ ਕਰਕੇ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀ, ਆਈ ਪੰਥੀ ਸਗਲ ਜਮਾਤੀ ਮਨ ਜੀਤੈ। ਮਨ ਵੈਰੀ ਨੂੰ ਜਿਨਾਂ ਨੇ ਜਿੱਤਿਆ ਉਹਨਾਂ ਸਾਰਾ ਜੱਗ ਜਿੱਤਿਆ। ਵੈਰੀ ਨੂੰ ਜਿਨਾਂ ਨੇ ਜਿੱਤਿਆ ਉਹਨਾਂ ਸਾਰਾ ਜੱਗ ਜਿੱਤਿਆ।
ਜਿੱਤਿਆ
ਭਵੇਂ ਕੱਪੜਿਆਂ ਵਾਲਿਓ, ਤੁਸੀਂ ਤੁਰ ਪਏ ਹੋ ਸੰਸਾਰ ਨੂੰ ਜਿੱਤਣ ਲਈ, ਤੁਸੀਂ ਆਉਂਦੇ ਹੋ ਦੁਨੀਆਂ ਜਿੱਤ ਲੈਣੀ ਹੈ। ਪਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਐ ਤੁਸੀਂ ਆਪਣੇ ਆਪ ਨੂੰ ਜਿੱਤ ਲਿਆ ਤੇ ਜੱਗ ਜਿੱਤਿਆ ਗਿਆ, ਮੈਂ ਨਾ ਬਦਲਿਆ ਤੇ ਸਮਾਜ ਬਦਲੇ ਦਾ ਵੀ ਕੀ ਫਾਇਦਾ। ਹੁਣ ਗੁਰੂ ਰਾਮਦਾਸ ਬਦਲ ਗਏ, ਪਿਰਥੀ ਚੰਦ ਮੈਂ ਆ, ਤੇ ਜੇ ਮੈਂ ਨਾ ਬਦਲਿਆ ਤੇ ਗੁਰੂ ਰਾਮਦਾਸ ਜੀ ਦੇ ਬਦਲੇ ਦਾ ਮੈਨੂੰ ਕੀ ਫਾਇਦਾ। ਸਾਰਾ ਜੱਗ ਬਦਲ ਜੇ ਤੇ ਮੈਂ ਹੀ ਨਾ ਬਦਲਿਆ ਤੇ ਮੈਨੂੰ ਜੱਗ ਬਦਲੇ ਦਾ ਕੀ ਫਾਇਦਾ, ਤੇ ਮੈਂ ਬਦਲਿਆ ਤੇ ਗੱਲ ਬਣਨੀ। ਆਪਣੇ ਆਪ ਨੂੰ ਬਦਲ ਲਿਆ, ਆਪਣੀ ਸੋਚ ਨੂੰ ਬਦਲ ਲਿਆ, ਆਪਣੇ ਆਪ ਨੂੰ ਚੇਂਜ ਕਰ ਲਿਆ, ਜ਼ਿੰਦਗੀ ਫਿਰ ਬਦਲਦੀ ਹੈ। ਆਪਣੇ ਆਪ ਤੇ ਕੰਮ ਕਰਨ ਦੀ ਲੋੜ ਆ, ਆਪਣਾ ਸੁਭਾਅ ਬਦਲਣ ਦੀ ਲੋੜ ਹੁੰਦੀ ਹੈ। ਤੇ ਸਭ ਤੋਂ ਔਖਾ ਜਿਹੜਾ ਹੁੰਦਾ ਨਾ ਕੰਮ, ਉਹ ਆਪਣੇ ਆਪ ਨੂੰ ਬਦਲਣਾ ਹੀ ਹੁੰਦਾ ਹੈ। ਗਿਆਨ ਦੇਣਾ ਸੌਖਾ ਹੈ, ਗਿਆਨ ਲੈਣਾ ਵੀ ਸੌਖਾ ਹੈ, ਪਰ ਉਹਨੂੰ ਲਾਗੂ ਕਰਨ ਤੇ ਬੜਾ ਜ਼ੋਰ ਲੱਗਦਾ, ਬੜੀ ਮਿਹਨਤ ਹੁੰਦੀ ਹੈ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸੀ ਦੁਨੀਆਂ ਨੂੰ ਬਦਲਦੇ ਫਿਰਦੇ ਹੋ ਜੋਗੀਓ, ਆਪਣੇ ਮਨ ਬਦਲੋ, ਆਪਣੀ ਸੋਚ ਬਦਲੋ। ਆਪਾਂ ਕਿਤੇ ਅੱਗੇ ਵੀ ਸ਼ਬਦ ਸ਼ੁਰੂ ਕੀਤਾ, ਵਿੱਚ ਹੀ ਰਹਿ ਗਿਆ ਸੀ। ਕਈ ਗੱਲਾਂ ਕਰਨੀਆਂ ਥੋੜੀਆਂ ਥੋੜੀਆਂ ਕਰਦੇ ਹਾਂ, ਪਰ ਸ਼ਬਦ ਜ਼ਰੂਰ ਨਾਲ ਵਿਚਾਰਦੇ ਹਾਂ। ਪੰਜ ਕੁ ਮਿੰਟ ਲੱਗਦੇ ਹੁੰਦੇ ਆ ਸ਼ਬਦ ਦੇ ਉੱਤੇ, ਪਰ ਇੰਨੇ ਨਾਲ ਨਾ ਸਮਝ ਆ ਜਾਂਦਾ। ਭਗਤ ਬੇਣੀ ਜੀ ਦਾ ਸ਼ਬਦ ਹੈ, ਪ੍ਰਭਾਤੀ ਭਗਤ ਬੇਣੀ ਜੀ ਕੀ, ਪ੍ਰਭਾਤੀ ਵਿੱਚ ਹੈ। ਤੇ ਭਗਤ ਬੇਣੀ ਜੀ ਵੇਖੋ ਸਾਦ ਮਰਾਦੇ, ਸਿੱਧੇ ਸਾਦੇ, ਪਰ ਅੰਦਰੋਂ ਕਿੰਨੇ ਅਮੀਰ ਨੇ, ਕੁਆਲਿਟੀ ਗੁਣਾਂ ਦੀ ਅਮੀਰੀ, ਗੋਦੜੀਆਂ ਚ ਲਾਲ, ਬਾਹਰੋਂ ਗੋਦੜੀਆਂ ਵਿੱਚ ਲਾਲ। ਕਈਆਂ ਦੀ ਬਾਹਰੋਂ ਚਮਕ ਦਮਕ ਬਹੁਤ ਹੁੰਦੀ ਹੈ ਪਰ ਵਿੱਚ ਕੱਖ ਨਹੀਂ ਹੁੰਦਾ। ਬਾਹਰੋਂ ਮਹਿੰਗੇ ਮਹਿੰਗੇ ਹੁੰਦੇ ਆ ਪਰ ਵਿੱਚੋਂ ਸੋਚ ਬੜੀ ਸਸਤੀ ਹੁੰਦੀ, ਸਸਤੇ। ਤੇ ਕਈ ਬਾਹਰੋਂ ਭਾਵੇਂ ਸਸਤੇ ਜੇ ਹੋਣ ਪਰ ਵਿੱਚੋਂ ਬੜੇ ਮਹਿੰਗੇ ਹੁੰਦੇ, ਬਾਹਰੋਂ ਸਸਤੇ ਵਿੱਚੋਂ ਬਹੁਤ ਵਧੀਆ ਸੀ ਮਹਿੰਗੇ। ਤੇ ਮੈਂ ਬੜੀ ਵਾਰੀ ਗੱਲ ਕੀਤੀ ਹੈ ਵੀ ਜੇ ਬੰਦਾ ਅੰਦਰੋਂ ਸਸਤਾ ਹੈ ਨਾ ਤੇ ਮਹਿੰਗੇ ਹੋਟਲਾਂ ਚ ਖਾ ਲੈ, ਮਹਿੰਗੇ ਪੈਲਸਾਂ ਚ ਵਿਆਹ ਕਰਾ ਲੈ, ਮਹਿੰਗੀਆਂ ਗੱਡੀਆਂ ਲੈ ਲੈ, ਮਹਿੰਗੇ ਘਰ ਲੈ ਲਵੇ, ਮਹਿੰਗੇ ਕੱਪੜੇ ਪਾ ਲੈ, ਪਰ ਜੇ ਅੰਦਰੋਂ ਸਸਤਾ ਹੈ ਤੇ ਉਹਨੇ ਸਸਤੇ ਨੇ ਮਹਿੰਗਾ ਨਹੀਂ ਹੋ ਜਾਣਾ। ਮਹਿੰਗੀਆਂ ਗੱਡੀਆਂ ਚ ਬਹਿ ਕੇ ਸਸਤੇ ਬੰਦੇ ਮਹਿੰਗੇ ਨਹੀਂ ਬਣਦੇ, ਮਹਿੰਗੀਆਂ ਕੋਠੀਆਂ ਚ ਰਹਿ ਕੇ ਬੰਦਾ ਸਸਤਾ ਹੈ ਨਾ ਜੇ ਤੇ ਮਹਿੰਗਾ ਨਹੀਂ ਹੋ ਜਾਂਦਾ। ਹੁਣ ਅਗਲਾ ਕਹਿੰਦਾ ਮਹਿੰਗੇ ਬੰਦੇ ਦੀ ਨਿਸ਼ਾਨੀ ਕੀ ਹੈ, ਗੁਣੀ ਹੈ, ਕੁਆਲਿਟੀ ਹੈ, ਸਮਝ ਹੈ, ਅਕਲ ਹੈ। ਤੇ ਕਈਆਂ ਨੂੰ ਛੱਪਰੀਆਂ ਚ ਰਹਿਣ ਵਾਲੇ ਨੂੰ, ਜਿਵੇਂ ਇੱਥੇ ਮੈਂ ਸਵੇਰੇ ਵੇਖਦਾ ਸੀ ਸਾਡਾ ਇੱਕ ਮੁੰਡਾ ਇੱਥੇ ਕੰਮ ਕਰਦਾ, ਤੇ ਉਹ ਮੈਂ ਉਹਦੇ ਨਾਲ ਗੱਲ ਕਰਾਂ, ਇੱਕ ਮਿੰਟ ਖੜਿਆ ਤੇ ਉਹਦਾ ਹਾਸਾ ਐ ਖਿੜਿਆ ਖਿੜਿਆ, ਪਰਿਵਾਰ ਦਾ ਮੈਂ ਹਾਲ ਚਾਲ ਪੁੱਛਦਾ ਸੀ ਤੇ ਮੈਂ ਨੋਟ ਕਰ ਰਿਹਾ ਸੀ ਵੀ ਕਿੰਨਾ ਖੁਸ਼ ਖੁਸ਼ ਹੈ ਯਾਰ। ਮੈਂ ਗੱਲ ਵੀ ਕਰਦਾ ਸੀ ਇਹਨਾਂ ਨਾਲ ਤੁਰਦਾ, ਮੈਂ ਕਿਹਾ ਯਾਰ ਕਿੰਨਾ ਖੁਸ਼ ਹੈ, ਮੈਂ ਤਨਖਾਹ ਪੁੱਛੀ ਕਿੰਨੀ ਲੈਂਦਾ, ਬੱਚੇ ਸਾਰਾ, ਤੇ ਮੈਂ ਸਾਰਾ ਆਈਡੀਆ ਲਾ ਕੇ ਮੈਂ ਖੜਾ ਖੜਾ ਉੱਥੇ ਸੋਚਦਾ ਸੀ, ਮੈਂ ਕਿਹਾ ਇਹ ਕਈ ਰਾਜਿਆਂ ਤੋਂ ਸੌਖਾ ਖੁਸ਼ ਹੈ, ਕਿੰਨਾ ਖੁਸ਼ ਮਸਤ ਹੈ, ਆਰਾਮ ਨਾਲ ਆਪਣਾ ਕੰਮ ਕਰੀ ਜਾਂਦਾ, ਬਸ ਜਿੰਨੀ ਕੁ ਤਨਖਾਹ ਮਿਲਦੀ ਨਜ਼ਾਰੇ ਵੱਧ ਘੱਟ ਜਿੱਥੇ ਵੀ ਐਡਜਸਟਮੈਂਟ ਹੈ, ਪਰ ਆਪਣੇ ਆਪ ਰਿਲੈਕਸ ਖੁਸ਼ ਆਪਣੇ ਆਪ ਵਿੱਚ। ਤੇ ਕਈ ਬੰਦੇ ਰਾਜਿਆਂ ਵਰਗੇ ਹੈ, ਅਮੀਰ ਹੈ, ਪੈਸੇ ਦਾ ਘਾਟਾ ਕੋਈ ਨਹੀਂ, ਪਰ ਸੋਚ ਨਿਕੰਮੀ ਹੈ, ਅੰਦਰੋਂ ਗਰੀਬ ਨੇ, ਕੱਖ ਨਹੀਂ ਪੱਲੇ, ਖਜ਼ਾਨਾ ਹੈ ਹੀ ਨਹੀਂ। ਹੁਣ ਜਿਨ ਕਹਿ ਪੱਲੇ ਧਨ ਵਸੈ ਤਿਨ ਕਾ ਨਾਉ ਫਕੀਰ, ਬਾਰ ਕਹਿੰਦੇ ਫਕੀਰ ਬੰਦੇ, ਜਿਨ ਕਹਿ ਹਿਰਦੈ ਤੂੰ ਵਸੈ ਤੇ ਨਰ ਗੁਣੀ ਗਹੀਰ, ਗੁਣਾਂ ਦੇ ਸਾਗਰ ਗਹੀਰ, ਗੁਣਾਂ ਦੇ ਸਾਗਰ ਨੇ ਉਹ ਲੋਕ ਜਿਹੜੇ ਗਿਆਨਵਾਨ ਹੋ ਕੇ ਸਮਝਦਾਰ ਹੋ ਕੇ ਜ਼ਿੰਦਗੀ ਜਿਉਂਦੇ। ਤਾਂ ਕਰਕੇ ਮੈਂ ਅੱਗੇ ਵੀ ਗੱਲ ਕੀਤੀ ਵੀ ਜ਼ਿੰਦਗੀ ਜਿਉਣ ਲਈ ਪੈਸਾ ਜ਼ਰੂਰੀ ਨਹੀਂ, ਅਕਲ ਜ਼ਰੂਰੀ ਹੈ, ਨੌਲੇਜ ਜ਼ਰੂਰੀ ਹੈ, ਸਮਝ ਜ਼ਰੂਰੀ ਹੈ। ਅਕਲ ਹੋਈ ਨਾ, ਜੇ ਅਕਲ ਹੋਈ ਨਾ, ਸਮਝ ਹੋਈ ਨਾ, ਘਰ ਦੇ ਜੀ 50 ਹੋਣੇ ਨੇ ਤਾਂ ਵੀ ਮਨ ਨਹੀਂ ਲੱਗਣਾ, ਘਰ 'ਚ ਮਾਂ ਵੀ ਹੈ, ਪਿਓ ਵੀ ਹੈ, ਭੈਣ ਵੀ ਹੈ, ਭਰਾ ਵੀ ਹੈ, ਸਾਰਾ ਕੁਛ ਹੈਗਾ, ਪੁੱਤ ਪੁੱਤੀਆਂ ਸਭ ਕੁਛ ਹੈ। ਉੱਡੂ ਉੱਡੂ ਕਰਦਾ ਜੀ ਖਾਲੀ ਖਾਲੀ, ਵੀ ਮੇਰਾ ਤੇ ਕੋਈ ਵੀ ਨਹੀਂ, ਮੈਨੂੰ ਤੇ ਕੋਈ ਨਹੀਂ ਕਦਰ ਕਰਦਾ, ਏਦਾਂ ਸੋਚੀ ਜਾਣਾ ਬੰਦੇ ਨੇ। ਪਰ ਜੇ ਹੋਈ ਅਕਲ ਫਿਰ ਗਲੀ ਦੇ ਫਿਰਦੇ ਕੁੱਤੇ ਨੂੰ ਵੀ ਨਵਾ ਕੇ ਘਰੇ ਰੱਖ ਲੈਣਾ, ਕਹਿਣਾ ਵੀ ਮੇਰੇ ਘਰ ਦਾ ਜੀ ਹੈ। ਸਮਝ ਦੇ ਨਾਲ ਕੁੱਤਾ ਵੀ ਘਰ ਦਾ ਜੀ ਬਣ ਜਾਂਦਾ, ਤੇ ਜੇ ਸਮਝ ਨਾ ਹੋਵੇ ਤੇ ਘਰ ਦੇ ਜੀ ਵੀ ਕੁੱਤੇ ਜਿੰਨੀ ਕਦਰ ਕਰਦਾ। ਉਹਨਾਂ ਦੀ ਖੇਡ ਹੀ ਸਾਰੀ ਸਮਝ ਦੀ ਹੈ, ਨੌਲੇਜ ਦੀ ਹੈ। ਅਕਲ ਹੋਵੇ ਤੇ ਰੁੱਖੀਆਂ ਵੀ ਸਵਾਦ ਲੱਗਦੀਆਂ, ਜੇ ਨਹੀਂ ਅਕਲ ਤੇ ਭਾਵੇਂ ਬੰਦਾ ਜੋ ਮਰਜ਼ੀ ਕਰਦਾ ਫਿਰੇ। ਜ਼ਿੰਦਗੀ ਵੇਖਦੇ ਆ ਨਾ, ਕਈ ਬੰਦੇ ਇੰਨੀ ਪਰੇਸ਼ਾਨ ਰਹਿੰਦੇ ਨੇ, ਦੁਖੀ ਰਹਿੰਦੇ, ਪਰ ਕਮਾਲ ਦੇ ਆ ਭਗਤ ਹੋਏ ਆ। ਚਾਹੇ ਉਹ ਭਗਤ ਸੈਣ ਜੀ ਵਰਗਿਆਂ ਦੀ ਗੱਲ ਕਰ ਲਓ, ਪੀਪਾ ਜੀ ਵਰਗਿਆਂ ਦੀ ਗੱਲ ਕਰ ਲਓ, ਸਾਰੇ ਹੀ ਇੱਕ ਤੋਂ ਇੱਕ ਕਬੀਰ ਜੀ ਵਰਗੇ, ਸਾਰੀ ਜ਼ਿੰਦਗੀ ਯਾਰ ਖੱਡੀਆਂ ਹੀ ਬੁਣੀਆਂ। ਰਵਿਦਾਸ ਜੀ ਨੇ ਜੋੜੇ ਹੀ ਗੱਡੇ, ਵੇਖਣ ਵਾਲਾ ਅਗਲਾ ਕਹਿੰਦਾ ਵੇਖੀ ਨਾ ਕਿਤੇ ਪਾਟੇ ਕੱਪੜੇ। ਮੈਂ ਧਾਰਨਾ ਚਲੋ ਫਿਰ ਪੜ੍ਹਨਾ ਹੁਣ ਵੀ ਤੂੰ ਕੱਪੜੇ ਹੀ ਵੇਖ ਲੈ, ਕਿਤੇ ਪਹਿਰਾਵਾ ਹੀ ਵੇਖ ਲਿਆ, ਇਹ ਤੇ ਕਿਤੇ ਕੋਲ ਬਹਿ ਕੇ ਵੇਖੇ ਇਹਨਾਂ ਦੇ, ਤੇ ਬਾਦਸ਼ਾਹ ਇਹਨਾਂ ਦੀ ਪੈਰ ਦੀ ਜੁੱਤੀ ਵਰਗਾ ਨਹੀਂ ਲੱਗਣਾ ਤੈਨੂੰ ਜਿੰਨੀ ਅਕਲ ਹੈ ਰਵਿਦਾਸ ਜੀ। ਜਿਹੜੇ ਆਈਡੀਏ ਨੇ ਰਵਿਦਾਸ ਜੀ ਦੇ ਕੋਲ, ਜਿਹੜਾ ਬੇਗਮਪੁਰੇ ਦੀ ਗੱਲ ਪੈ ਕਰਦੇ ਆ, ਜਿਹੜੇ ਆਈਡੀਏ ਇਹਨਾਂ ਕੋਲ ਨੇ ਤੇ ਬਾਦਸ਼ਾਹ ਕੋਲ ਨਹੀਂ, ਜਿਹੜੀ ਸਮਝ ਇਹ ਲਈ ਬੈਠੇ ਨੇ ਤੇ ਕਿਸੇ ਕੋਲ ਵੀ ਨਹੀਂ। ਕਿਤੇ ਇਹਨਾਂ ਦੇ ਕੋਲ ਬਹਿ ਕੇ ਵੇਖੇ ਤੈਨੂੰ ਅਲੱਗ ਪਤਾ ਜਾਏ, ਤੈਨੂੰ ਜੋੜੇ ਗੰਢਣ ਵਾਲਾ ਨਾ ਹਰ ਮਸਲਾ ਠੀਕ ਕਰਨ ਦੀ ਸਮਝ ਰੱਖਦਾ, ਹਰ ਥਾਂ ਤੇ ਟੁੱਟੇ ਗੰਢ ਸਕਦਾ, ਟੁੱਟੇ ਟੁੱਟੇ ਮਸਲੇ ਇਹ ਗੰਢਣ ਦੀ ਤਾਕਤ ਰੱਖਦਾ, ਜਿਹਨੂੰ ਕਹਿੰਦਾ ਜੋੜੇ ਗੰਢਦਾ। ਇੰਨੀ ਦਿਮਾਗ ਕੰਮ ਕਰਦਾ ਇਹਦਾ, ਇੰਨੇ ਤਿੱਖੇ ਨੇ, ਇੰਨੇ ਤੇਜ਼ ਨੇ, ਇਹ ਖੱਡੀ ਬੁਣਦਾ ਹੀ ਨਾ ਵੇਖ ਲਈ, ਇਹ ਕੀ ਕੁਛ ਬੁਣ ਸਕਦਾ ਤੂੰ ਸੋਚ ਵੀ ਨਹੀਂ ਸਕਦਾ। ਇੰਨੀ ਸਮਝ ਹੈ ਇਹਨਾਂ ਦੇ ਕੋਲ, ਚਾਹੇ ਉਹ ਭਗਤ ਰਵਿਦਾਸ ਜੀ ਹੈ, ਚਾਹੇ ਕਬੀਰ ਜੀ ਹੈ, ਕੋਈ ਵੀ ਹੈ ਭਾਵੇਂ, ਕਿ ਵੇਖਦਾ ਵੀ ਨਹੁੰ ਕੱਢਦਾ ਫਿਰਦਾ ਸੈਣ, ਇੱਥੇ ਨਾ ਰੱਖ ਗੱਲ, ਇਹ ਤੇ ਗੱਲ ਹੀ ਵੱਖਰੀ। ਸੋ ਹਰ ਚੀਜ਼ ਹੈ ਜਿਹੜੀ ਉਹ ਬੰਦੇ ਦੀ ਸੋਚ ਤੇ ਸਮਝ ਤੇ ਖੜੀ ਹੈ। ਤੇ ਭਗਤ ਬੇਣੀ ਜੀ ਵਰਗਿਆਂ ਦੀ ਜਦੋਂ ਆਪਾਂ ਆਹ ਬਚਨ ਵੇਖਦੇ ਹਾਂ ਨਾ, ਕਮਾਲ ਕਰਦੇ ਆ। ਲੱਪੜੋ ਤਨ ਚੰਦਨ ਮਸਤਕ ਪਾਤੀ, ਰਿਧ ਅੰਤਰ ਕਰ ਤਲਕਾਤੀ। ਇਹ ਜਿਹੜਾ ਸ਼ਬਦ ਰਹਾਓ ਦਾ ਬੰਧ ਹੈ ਜਿਹੜਾ ਨਾ, ਕੱਲ ਕੱਲ ਭਗਵਤ ਬੰਧ ਚਰਾਮਣ ਕ੍ਰੂਰ ਦ੍ਰਿਸ਼ਟ ਕ੍ਰੂਰ ਦਿਸ਼ਟ ਰੱਤਾ ਨਿਸਬਾਦਨ। ਕਹਿੰਦੇ ਦ੍ਰਿਸ਼ਟੀ ਜਿਹੜੀ ਹੈ ਉਹ ਮਾੜੀ ਹੈ, ਮਾਇਆ ਦੇ ਵਿੱਚ ਰੰਗਿਆ ਹੋਇਆ। ਤੇ ਜਦੋਂ ਕਹਿੰਦੇ ਮੱਥਾ ਟੇਕਦਾ ਨਾ ਮੂਰਤੀ ਨੂੰ, ਚਿਰਾਂ ਤੱਕ ਟੇਕਦਾ, ਖੜਾ ਹੀ ਰਹਿੰਦਾ ਮੂਰਤੀ ਨੂੰ, ਜਦੋਂ ਮੱਥਾ ਟੇਕਦਾ ਤੇ ਖੜਾ ਹੀ ਰਹਿੰਦਾ। ਅਗਲਾ ਕਹਿੰਦਾ ਕਿੱਡਾ ਭਗਤ ਹੈ, ਉਹ ਏਦਾਂ ਹੀ ਲੱਗਿਆ ਰਹਿੰਦਾ ਚਿਰਾਂ ਤੱਕ। ਕੱਲ ਭਗਵਤ ਬੰਦ ਚਿਰਾਮੰ ਚਿਰਾਮੰ ਚਿਰਾਂ ਤੱਕ ਖੜਾ ਹੀ ਰਹਿੰਦਾ। ਤੇ ਇੱਥੇ ਸਾਡੇ ਨਹੀਂ ਹੁਣ ਇੱਦਾਂ ਬੰਦੇ ਕਰਦੇ ਵੀ ਜੇ ਲਾਈਨ 'ਚ ਲੱਗੇ ਹੁਣ ਮੱਥਾ ਟੇਕਣਗੇ, ਇੱਕ ਤੇ ਐਂ ਹੱਥ ਜੋੜਦੇ ਨੇ, ਕਈ ਇੱਥੇ ਹੁੰਦੇ ਨੇ ਹੱਥ ਸਿਰ ਤੋਂ ਵੀ ਤਾਂ ਕਰਕੇ ਰੱਖੇ, ਇਹ ਬਾਹਾਂ ਵੀ ਜੋੜਦੇ ਨੇ ਇੱਦਾਂ। ਮਤਲਬ ਇਹ ਨਿਮਰਤਾ ਵੀ ਮਤਲਬ ਜ਼ਿਆਦਾ ਪਤਾ ਲੱਗੇ ਵੀ ਆਏ ਹਾਏ ਹਾਏ, ਫਿਰ ਖੜੇ ਰਹਿਣਾ ਇੱਦਾਂ, ਭਾਵੇਂ ਅਗਲੇ ਪਿੱਛੇ ਲੈਣ ਲੱਗੀ ਮੱਥਾ ਟੇਕਣ ਵਾਲਿਆਂ ਦੀ, ਪਰ ਇੱਦਾਂ ਨੀ। ਮਤਲਬ ਅਸੀਂ ਜੇ ਯਾਰ ਗੱਲ ਹੀ ਕਰਨੀ ਹੈ ਤਾਂ ਉੱਥੇ ਬਹਿ ਕੇ ਵੀ ਹੋ ਜਾਣੀ ਪਾਤਸ਼ਾਹ ਨਾਲ, ਉਹਦੇ ਅੰਦਰ ਦੀ ਗੱਲ ਹੈ ਨਾ, ਕੀ ਤੇਰੀ ਗੁਫ਼ਤਗੂ ਹੁੰਦੀ ਹੈ ਕਿ ਨਹੀਂ, ਉਹ ਤੇ ਤੁਹਾਡੀ ਇੱਕ ਅੰਡਰਸਟੈਂਡਿੰਗ ਹੈ ਨਾ ਪਾਤਸ਼ਾਹ ਨਾਲ, ਅੰਡਰਸਟੈਂਡਿੰਗ ਹੈਗੀ ਹੈ, ਤੇ ਦੂਰ ਬੈਠੇ ਦੀ ਵੀ ਹੈ, ਘਰੇ ਬੈਠੇ ਦੀ ਵੀ ਹੈ, ਉੱਥੇ ਬੈਠੇ ਦੀ ਵੀ ਹੈ। ਜਿਹਦੀ ਅੰਡਰਸਟੈਂਡਿੰਗ ਨਹੀਂ ਉਹਦੀ ਚੋਰ ਕਰਦੇ ਦੀ ਵੀ ਨਹੀਂ, ਗਿਆਨੀ ਜਗਤਾਰ ਸਿੰਘ ਜੀ ਦੀ ਵੇਖੋ ਹੈਗੇ, ਕਿਉਂ ਇਹ ਤੇ ਅੰਡਰਸਟੈਂਡਿੰਗ ਹੈ, ਇੱਕ ਮਿੱਕ ਹੈ, ਸੋਚ ਰਲਦੀ ਹੈ। ਉਹ ਤੇ ਤੂੰ ਮੇਰਾ ਮੈਂ ਤੇਰਾ, ਉਹ ਤੇ ਆ ਹੈ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸੀ, ਤੇਰੇ ਮੇਰੇ ਚ ਕੀ ਫਰਕ ਹੈ? ਦੱਸਾਂ ਕਿਹਨੂੰ ਜੇ ਤੂੰ ਹੋਰ ਹੋਵੇਂ ਤੇ ਮੈਂ ਹੋਰ ਹੋਵਾਂ? ਜੇ ਮੇਰੇ ਚ ਤੂੰ ਬੋਲਦਾ ਤੇ ਮੈਂ ਦੱਸਾਂ ਕਿਹਨੂੰ? ਜਦੋਂ ਮੈਂ ਤੂੰ ਆ ਤੇ ਤੂੰ ਮੈਂ ਆ, ਫਿਰ ਅਰਦਾਸਾਂ ਕਾਹਦੀਆਂ ਰਹਿ ਗਈਆਂ? ਇਹ ਤੇ ਗੱਲ ਅਸਲ ਚ ਕੋਈ ਹੋਰ ਹੈ। ਜਿੱਦਣ ਮੈਂ ਤੂੰ ਬਣ ਗਿਆ ਤੇ ਫਿਰ ਤੂੰ ਮੈਨੂੰ ਜਾਣਦਾ, ਮੈਂ ਤੈਨੂੰ ਜਾਣਦਾ, ਹੈਗੇ ਤਿੱਕੀ ਆ। ਜਦੋਂ ਦੋ ਹੈ ਹੀ ਨਹੀਂ, ਗੱਲਬਾਤ ਤੇ ਦੋ ਚ ਹੋਣੀ ਹੈ, ਉੱਥੇ ਤੇ ਗੁਫ਼ਤਗੂ ਵੀ ਖਤਮ ਹੋ ਜਾਂਦੀ ਹੈ। ਜਿਹੜੀ ਅਸਲ ਹੈ ਤੂੰ, ਤੂੰ ਕਰਤਾ ਤੂੰ ਹੂਆ, ਮੁਝ ਮੈਂ ਰਹਾ ਨਾ ਹੂੰ। ਜਦ ਆਪਾ ਪਰਕਾ ਮਿਟ ਗਿਆ, ਜਦ ਦੇਖੋ ਤਦ ਤੂੰ। ਇਹ ਅਰਦਾਸਾਂ ਇਹ ਜੋ ਵੀ ਹੈ ਇਹ ਉਹਨਾਂ ਚਿਰ ਜਿਨ ਤੇ ਦੋ ਹੈ, ਤੈਨੂੰ ਮੈਂ ਦੱਸਣਾ। ਜਿੱਦਣ ਮੈਂ ਤੂੰ ਆ ਤੇ ਤੂੰ ਮੈਂ ਆ, ਇਹ ਸਮਝ ਆ ਗਈ ਵੀ ਇੱਕ ਆ, ਫਿਰ ਇਹ ਪਤਾ ਲੱਗ ਜਾਣਾ ਵੀ ਹੁਣ ਤੇ ਗੱਲਬਾਤ ਵੀ ਇਹਦੇ ਨਾਲ ਕਰੀਏ, ਹੁਣ ਤੇ ਦੂਜਾ ਰਿਹਾ ਹੀ ਕੋਈ ਇੱਕ ਹੀ ਹੈ। ਮਤਲਬ ਇਹ ਨੁਕਤਾ ਜੇ ਸਮਝ ਆ ਗਿਆ, ਦੂਜੇ ਨਾਲ ਕਰਨੀ ਤੇ ਦੂਜਾ ਤੇ ਹੈ ਹੀ ਨਹੀਂ ਹੈਗਾ, ਤੇ ਇੱਕ ਓੰਕਾਰ ਹੈ। ਸਿੱਖ ਤੇ ਇੱਕ ਓੰਕਾਰ ਨੂੰ ਮੰਨਦੇ ਨੇ, ਸਾਰਾ ਕੁਝ ਇੱਕ, ਫਿਰ ਤੇ ਦੋ ਹੈ ਹੀ ਨਹੀਂ ਤੇ ਦੂਜੇ ਨੂੰ ਕਹਿਣਾ ਕੁਛ। ਤਾਂ ਕਰਕੇ ਸਾਡੇ ਕੀ ਹੈ ਕਿ ਦਿਖਾਵੇ ਦੇ ਵਿੱਚ ਬੜਾ, ਜਿੰਨਾ ਬੰਦਾ ਦਿਖਾਵਾ ਕਰਦਾ ਅਗਲਾ ਕਹਿੰਦਾ ਤਾਂ ਸਿੱਖ ਹੀ ਬਹੁਤ ਕਮਾਲ ਦਾ। ਕੱਲ ਮੈਂ ਇੱਕ ਬਾਬਾ ਵੇਖਦਾ ਸੀ, ਜੁੱਤੀ ਸਿਰ ਤੀ ਰੱਖੀ ਤੁਰਿਆ ਫਿਰਦਾ ਸਾਰਾ ਦਿਨ, ਤੇ ਸਾਰੇ ਉਹਦੇ ਚੇਲੇ ਪਤਾ ਕੀ ਕਹਿੰਦੇ? ਨਿਮਰਤਾ ਹੀ ਬਹੁਤ ਹੈ ਇਹਦੇ ਚ, ਕਹਿੰਦੇ ਇੰਨੀ ਨਿਮਰਤਾ ਜੋੜੇ ਝਾੜਦੇ ਨੇ ਬਾਬਾ ਜੀ ਸਾਰਾ ਦਿਨ, ਕਦੇ ਜੁੱਤੀ ਇੱਥੇ ਲਾ, ਕਦੇ ਇੱਥੇ ਲਾ, ਕਦੇ ਸਿਰ ਸੰਗਤ ਦੇ ਜੋੜੇ ਸਿਰ ਤੇ ਏਦਾਂ ਰੱਖ ਕੇ ਐ ਤਸ਼ਮੇ ਲਮਕਦੇ ਨੇ ਤੇ ਏਦਾਂ ਵਿਚਾਰਾ ਤੁਰਿਆ ਜਾਂਦਾ ਬਾਬਾ। ਕਹਿੰਦੇ ਜੀ ਜੁੱਤੇ ਨਿਮਰਤਾ ਬਹੁਤ ਹੈ ਮਹਾਂਪੁਰਸ਼ਾਂ ਚ। ਜੇ ਸੇਮ ਢੱਡਰੀਆਂ ਵਾਲਾ ਇਹ ਗੱਲ ਕਰ ਲਵੇ, ਮੈਂ ਵੀ ਇਹੀ ਸਿਰ ਤੇ ਜੁੱਤੀ ਚੱਕ ਕੇ ਤੁਰਿਆ ਫਿਰਾਂ, ਮੈਨੂੰ ਕਹਿਣਗੇ ਵੀ ਨਿਮਰਤਾ, ਫਿਰ ਵੀ ਕਹਿਣਗੇ ਨਾ ਇਹ ਕਿਵੇਂ? ਮਤਲਬ ਇਹ ਕੋਈ ਗੱਲਾਂ ਥੋੜਾ ਹੈ ਜੋ ਸਾਡੇ ਸੋਚ ਬਣਾਈ ਗਈ ਹੈ। ਖੇਡ ਸਾਰੀ ਜਿਹੜੀ ਹੈ ਨਾ, ਉਹ ਇੱਥੇ ਭਗਤ ਬੇਣੀ ਜੀ ਕਹਿੰਦੇ, ਕਹਿੰਦੇ ਕੱਲ ਭਗਵਤ ਬੰਦ ਚਰਾਮਾ, ਕਹਿੰਦੇ ਚਿਰਾਂ ਤੱਕ ਕਲਯੁਗੀ ਸੁਭਾਵ ਹੈ ਤੇ ਮੂਰਤੀ ਦੇ ਅੱਗੇ ਚਿਰਾਂ ਤੱਕ ਨਮਸਕਾਰ ਕਰਦਾ ਹੈ ਤੇ ਕਰੂਰ, ਅੰਦਰ ਕਰੂਰਤਾ ਭਰੀ ਪਈ ਹੈ, ਦ੍ਰਿਸ਼ਟੀ ਜਿਹੜੀ ਹੈ ਉਹ ਕਰੂਰਤਾ ਭਰੀ ਪਈ ਹੈ ਅੰਦਰ, ਤੇ ਗੱਲਾਂ ਬੜੀਆਂ ਸੋਹਣੀਆਂ ਕਰਦਾ। ਲਓ ਹੁਣ ਸ਼ੁਰੂ ਤੋਂ ਪੜਿਓ ਪੰਕਤੀ, ਭਗਤ ਬੇਣੀ।
ਤਨ ਚੰਦਨ ਮਸਤਕ ਪਾਤੀ, ਹਿਰਦੇ ਅੰਤਰ ਕਰ ਤਲ ਕਤੀ।
ਉਹ ਕਹਿੰਦੇ ਭਾਈ, ਸਰੀਰ ਤੇ ਚੰਦਨ ਦਾ ਲੇਪ ਲਾਇਆ, ਮਸਤਕ ਦੇ ਉੱਤੇ ਤੁਲਸੀ ਦੇ ਪੱਤਰ ਪੱਤਰ ਲਾਏ, ਤੁਲਸੀ ਦੇ, ਤੁਲਸੀ ਦੀ ਮੱਥਾ ਟੇਕਦਾ ਉਹਦੇ ਪੱਤਰ ਲਾਉਂਦਾ, ਤਨ ਦੇ ਉੱਤੇ ਚੰਦਨ ਲਾ ਕੇ ਸਾਰੀ ਤਿਆਰੀ ਕਰਕੇ ਇਦਾਂ ਮੱਥੇ ਤੇ, ਰਿਧ ਅੰਤਰ ਕਰ ਤਲ ਕਾਤੀ। ਕਹਿੰਦੇ ਅੰਦਰ ਨਾ, ਅੰਦਰ ਜਿਹੜਾ ਅੰਦਰ ਹੈ ਉਹ ਕੈਂਚੀ ਲਈ ਫਿਰਦਾ, ਅੰਦਰ ਐ ਜਿਵੇਂ ਕੈਂਚੀ ਚੱਕੀ ਫਿਰਦਾ, ਉੱਤੋਂ ਐ ਠੰਡਾ ਠੰਡਾ ਨਿਮਰਤਾ ਨਾ, ਅੰਦਰ ਕੈਂਚੀ ਜੜਾਂ ਵੱਢਣ ਦੀ, ਜੜਾਂ ਵੱਢਣ ਲਈ। ਬਹੁਤ ਬੰਦੇ ਮਿੱਠੇ ਹੈ ਜੜਾਂ ਵੱਢਣ ਲਈ ਹੈ, ਸਿੱਖੀ ਚ ਥੋੜੇ ਨੀ, ਬਹੁਤ ਮਿੱਠੇ ਮਿੱਠੇ ਐ ਲੱਗਦਾ ਵੀ ਇਹ ਜਿੰਨਾ, ਇਹ ਤਾਂ ਰੋਇਆ ਹੀ ਬਸ ਹੁਣ ਵੀ ਵਿਰਾਗ ਵਾਲਾ ਹੀ ਹੈ, ਪਰ ਇਹ ਬੰਦੇ ਜਿੰਨੇ ਨਿਮਰਤਾ ਜੀ ਵਾਲੇ ਤੁਰੇ ਫਿਰਦੇ ਹੈ, ਇਹਨਾਂ ਨੇ ਸਿੱਖੀ ਦੀਆਂ ਜੜਾਂ ਹੀ ਵੱਢੀਆਂ, ਜੜਾਂ ਵੱਢਦੇ ਅੱਜ ਤੱਕ ਠੰਡੇ ਹੋ ਕੇ ਦਿਖਾਵਾ ਇੱਦਾਂ ਕਰਨਗੇ ਵੀ ਹਾਏ ਓਏ ਰੱਬਾ ਇਹਦੇ ਵਰਗਾ ਤੇ ਭਗਤ ਕੋਈ ਨਹੀਂ, ਪਰ ਜੜਾਂ ਇਹ ਵੱਢਦੇ ਆ ਉੱਤੋਂ ਠੰਡੇ ਵਿੱਚੋਂ, ਠੀਕ ਹੈ ਨਾ? ਕਈ ਕਹਿੰਦੇ ਨੇ ਭਾਈ ਸਾਹਿਬ ਨਿਮਰਤਾ ਚਾਹੀਦੀ ਹੈ, ਮੈਂ ਕਿਹਾ ਸਾਧਾ ਕੋਲ ਚਲਿਆ ਜਾ, ਬੜੀ ਨਿਮਰਤਾ ਉਹਦੇ ਵਿੱਚ, ਨਹੀਂ ਉਹ ਵੀ ਨਹੀਂ ਠੀਕ, ਮਤਲਬ ਮੈਂ ਕਿਹਾ ਫਿਰ ਚੱਲ ਜਾ, ਨਿਮਰਤਾ ਹੀ ਚਾਹੀਦੀ ਤੇ ਚੱਲ ਜਾ ਉੱਥੇ, ਬੜੇ ਨੇ ਜਾ ਜਿੱਥੇ ਜਾਣਾ, ਦਿਖਾਵੇ ਦੀ ਪਖੰਡ ਦੀ ਨਿਮਰਤਾ ਜਿੰਨੀ ਮਰਜ਼ੀ ਕਰ ਲਓ, ਸ਼ਬਦਾਂ ਦਾ ਕੀ ਹੈ, ਜਿੱਦਾਂ ਦਾ ਮਰਜ਼ੀ ਜਾਲ ਪਾਈ ਜਾਓ। ਅੱਛਾ ਅੱਗੇ,
ਠੱਗ ਦਿਸ਼ਟ ਬਗਾਨੇ ਬਨਾਗਾ, ਦੇਖ ਵੈਸਨੋ ਪ੍ਰਾਨ ਮੁਖ ਭਾਗਾ।
ਕਹਿੰਦੇ ਜਿਹੜਾ ਨਾ ਠੱਗ ਦਿਸ਼ਟ ਬੱਗਾ ਲਿਵ ਲਾਗਾ, ਕਹਿੰਦੇ ਠੱਗੀ ਹੈ ਇਹਦੀ ਦ੍ਰਿਸ਼ਟੀ ਚ, ਜਿਵੇਂ ਬੱਗਾ ਬਗਲਾ ਠੱਗੀ ਹੈ ਉਹਦੇ ਵਿੱਚ, ਜਦੋਂ ਐ ਖੜਾ ਹੁੰਦਾ ਹੈ ਕਦੇ ਤੁਸੀਂ ਪਾਣੀ ਚ ਵੇਖਿਓ, ਇੱਕ ਲੱਤ ਤੇ ਖੜ ਜਾਂਦਾ ਹੈ ਵੀ ਹੁਣ ਵੀ ਡੱਡੀ ਆਈ, ਹੁਣ ਵੀ ਡੱਡੀ ਆਈ, ਹੁਣ ਵੀ ਮਛਲੀ ਆਈ, ਤੇ ਇੱਕ ਲੱਤ ਤੇ ਖੜਾ ਹੁੰਦਾ ਹੈ ਤੇ ਐ ਐ ਦ੍ਰਿਸ਼ਟੀ, ਐ ਐ ਭਗਤ ਬਣ ਕੇ ਅੱਖ ਵੀ ਇੱਕ ਬੰਦ ਕਰ ਲੈਂਦਾ, ਮਾੜਾ ਮਾੜਾ ਵੇਖਦਾ ਹੁੰਦਾ, ਜਦੋਂ ਆਈ ਮੱਛੀ ਉਦੋਂ ਚਪਚ ਮਾਰਨੀ, ਐ ਸੁੱਜ ਹੋ ਕੇ ਖੜ ਜਾਂਦਾ, ਪਾਣੀ ਵੀ ਨਹੀਂ ਹਿੱਲਣ ਦਿੰਦਾ। ਪਰ ਦ੍ਰਿਸ਼ਟੀ ਚ ਕੀ ਹੈ ਉਹਦੀ? ਠੱਗੀ। ਇੱਦਾਂ ਹੀ ਕਹਿੰਦੇ ਇਹਨਾਂ ਦਾ ਹਾਲ ਹੈ, ਦ੍ਰਿਸ਼ਟੀ ਚ ਠੱਗੀ ਹੈ ਇਹਨਾਂ ਦੀ, ਠੱਗਣ ਵਾਸਤੇ। ਤੇ ਉਦਾਂ ਕਹਿੰਦੇ ਐ ਲੱਗੂਗਾ ਵੀ ਆਏ ਹਾਏ ਹਾਏ ਬਗਲਾ ਸਮਾਧੀਆਂ। ਅੱਛਾ ਅੱਛਾ, ਕਹਿੰਦੇ ਦੇਗ ਵੈਸ਼ਨੋ ਪ੍ਰਾਣ ਮੁਖ ਭਾਗਾ, ਕਹਿੰਦੇ ਐ ਲੱਗਦਾ ਜਿਵੇਂ ਸਾਹ ਹੀ ਨਿਕਲ ਗਿਆ ਹੋਵੇ। ਬਗਲੇ ਬਗਲਾ ਐ ਜਿਵੇਂ ਸੁਣ ਸਾਹ ਨੀ, ਕਹਿੰਦੇ ਇਹਨਾਂ ਦੇ ਵਿੱਚ ਐ ਲੱਗਦਾ ਵੀ ਸਾਹ ਹੀ ਹੈ, ਇੰਨੇ ਸ਼ਾਂਤ ਵੇਖਣ ਨੂੰ ਐ ਲੱਗਦੇ ਨੇ ਵੀ ਸਾਹ ਵੀ ਹੈ, ਵੀ ਪ੍ਰਾਣ ਵੀ ਨਿਕਲ ਗਏ ਇਹਨਾਂ ਦੇ ਤਾਂ ਇਦਾਂ ਦੇ ਨੇ। ਅੱਛਾ ਅੱਗੇ,
ਕਲ ਭਗਵਤ ਬੰਦ ਚ ਰਾਮ ਕ੍ਰੂਰ ਦੁਸ਼ਟ ਰਤਾ ਨਿਸਬਾਦ,
ਚਿਰਾਂ ਤੱਕ ਕਹਿੰਦੇ ਮੱਥੇ ਟੇਕਦਾ ਲੰਮਾ ਪੈ ਪੈ ਕੇ, ਚਿਰਾਂ ਤੱਕ ਨਮਸਕਾਰ ਸਿਰ ਚੁੱਕਦਾ ਹੀ ਨਹੀਂ ਜੇ ਕਈ ਧਰ ਲੈਂਦਾ, ਪਰ ਕ੍ਰੂਰ ਦ੍ਰਿਸ਼ਟ ਹੈ ਅੰਦਰ, ਕ੍ਰੂਰਤਾ ਹੈ। ਦਿਨ ਰਾਤ ਕਹਿੰਦੇ ਰੰਗਿਆ ਹੋਇਆ ਮਾਇਆ ਦੇ ਵਿੱਚ, ਪਰ ਮੱਥੇ ਐ ਟੇਕਦਾ ਵੀ ਜਿਹਦੇ ਇਹਦੇ ਜਿਹਦੇ ਸ਼ਰਧਾ ਹੀ ਨਹੀਂ ਕਿਸੇ ਦੀ। ਅਗਲੀ ਸੁਣ,
ਨਿਤ ਪ੍ਰਤਿਸ਼ ਨਾਨ ਸਰੀਰੰ ਦੋਇ ਧੋਤੀ ਕਰਨ ਮੁਖ ਖੀਰੰ,
ਕਹਿੰਦੇ ਨਿਤਾ ਪ੍ਰਤੀ ਇਸ਼ਨਾਨ ਕਰਦਾ, ਰੋਜ਼ ਨਹਾਉਂਦਾ, ਨਾਗਾ ਨਹੀਂ ਪਾਉਂਦਾ। ਚਲੋ ਜਿਹੜੇ ਵੇਲਿਆਂ ਦੀਆਂ ਗੱਲਾਂ ਨੇ ਉਦੋਂ ਤੇ ਇਹੀ ਨਹਾਉਂਦੇ ਹੋਣਗੇ, ਬਜ਼ਾਰੀ ਆਮ ਲੋਕ ਤੇ ਘੱਟ ਹੀ, ਕਿਉਂਕਿ ਪਾਣੀ ਵੀ ਘੱਟ ਹੀ ਹੁੰਦਾ ਸੀ ਇੰਨਾ ਜ਼ਿਆਦਾ, ਪਰ ਅੱਜ ਕੱਲ੍ਹ ਤੇ ਬੰਦਾ ਹਰੇਕ ਰੋਜ਼ ਨਹਾਉਂਦਾ ਹੈ ਨਾ। ਪਰ ਕਹਿੰਦੇ ਨਿਤਾ ਪ੍ਰਤੀ ਇਸ਼ਨਾਨ ਵੀ ਕਰਦਾ, ਦੋ ਧੋਤੀਆਂ ਪਾਉਂਦਾ, ਇੱਕ ਇੱਦਾਂ ਤੇ ਇੱਕ ਉੱਪਰ ਵੀ ਅਣਸੀਤਾ ਕੱਪੜਾ, ਧੋਤੀਆਂ ਵੀ ਦੋ, ਤੇ ਮੁੱਖ ਖੀਰੰ, ਕਹਿੰਦੇ ਦੁੱਧ ਹੀ ਪੀਂਦਾ ਕੱਲਾ, ਦੁੱਧਾ ਤਾਰੀ ਨੇ ਬਾਬਾ ਜੀ, ਮੁੱਖ ਖੀਰੰ ਪੀਂਦਾ ਵੀ ਦੁੱਧ ਹੀ, ਕਹਿੰਦਾ ਮੈਂ ਰੋਟੀ ਨਹੀਂ ਖਾਂਦਾ, ਮੈਂ ਤੇ ਦੁੱਧ ਹੀ ਪੀਂਦਾ। ਅੱਛਾ,
ਹਿਰਦੇ ਛੁਰੀ ਸੰਧਿਆਨੀ ਪਰ ਦਰਬ ਹਿਰਨ ਕੀ ਬਾਣੀ,
ਕਹਿੰਦੇ ਬੋਲ ਜਿਹੜੇ ਨੇ ਬਾਣੇ ਦੀ ਹੈ ਨਾ ਪਰਾਇਆ, ਪੈਸਾ ਇਕੱਠਾ ਕਰਨ ਦੀ ਹੈ। ਹਿਰਦੇ ਛੁਰੀ ਸਾਧਿਆਨੀ, ਉੱਤੋਂ ਕਹਿੰਦੇ ਇਹ ਧਿਆਨੀ ਲੱਗਦਾ, ਸਮਝਦਾਰ ਲੱਗਦਾ, ਪਰ ਪਰਾਈ ਮਾਇਆ ਹਿਰਨ ਵਾਸਤੇ ਇਹਦੀ ਬਾਣ ਕੰਮ ਇਸ ਤੁਰਿਆ ਹੋਇਆ, ਮਤਲਬ ਆਦਤ, ਬਾਣ ਕਹਿੰਦੇ ਨੇ ਆਦਤ ਨੂੰ, ਬਾਣ ਕਹੀਏ ਆਦਤ, ਇਹ ਹੈ ਲੋਕਾਂ ਦਾ ਕਿਵੇਂ ਇਕੱਠਾ ਕਰਨਾ ਹੈ ਉਹਦੇ ਵਾਸਤੇ ਹੈ, ਵੇਖਣ ਨੂੰ ਹੀ ਇੱਦਾਂ ਲੱਗਦਾ। ਅੱਛਾ ਅੱਗੇ,
ਸਿਲ ਪੂਜਸ ਚੱਕਰ ਗਣੇਸ਼ ਨਿਸ ਜਾਗਸ ਭਗਤ ਪਰਮੇਸ਼ਰ,
ਇਹਨੇ ਸਿਲਾ ਪੂਜਦਾ ਹੈ, ਪੱਥਰ ਨੂੰ ਪੂਜਦਾ ਹੈ, ਤੇ ਸਰੀਰ ਦੇ ਉੱਤੇ ਗਣੇਸ਼ ਜੀ ਦੇ ਚੱਕਰ ਬਣਾਉਂਦਾ ਹੈ, ਨਿਸ ਜਾਗਸ ਭਗਤ ਪਰਵੇਸ਼ਨ, ਕਹਿੰਦੇ ਜਾਗ ਕੇ ਸਾਰੀ ਸਾਰੀ ਰਾਤ ਜਾਗ ਕੇ ਪੈਰਾਂ ਨਾਲ ਘੁੰਗਰੂ ਬੰਨਦਾ ਹੈ, ਨੱਚਦਾ ਹੈ, ਸਾਰੀ ਰਾਤ ਜਾਗਦਾ ਹੈ, ਜਗਰਾਤਾ ਵੀ ਕੱਟਦਾ ਹੈ, ਇਹ ਜਾਗਦਾ ਸਾਰੀ ਰਾਤ, ਜਾਗ ਕੇ ਫਰਕ ਪੈ ਜਾਂਦਾ, ਸਾਡੇ ਵਾਲੇ ਰਹਿਣ ਸਮਾਈਆਂ ਦੇ ਜਾਗਦੇ ਨਾ ਬਦਲੇ ਆ, ਉਹ ਜਗਰਾਤਾ ਹੈ, ਸਾਡੇ ਵਾਲੇ ਰਹਿਣ ਸਮਾਈਆਂ ਉਹ ਰਾਸਾ ਪਾਉਂਦੇ ਆ, ਅਸੀਂ ਕਹਿੰਦੇ ਜੇ ਉਹ ਜਾਗ ਕੇ ਪ੍ਰਾਪਤ, ਜਾਗ ਕੇ ਤੇ ਅਸੀਂ ਵੀ ਨਹੀਂ ਪ੍ਰਾਪਤ ਕਰ ਲੈਣਾ, ਜੇ ਉਹ ਨਹੀਂ ਕਰ ਸਕਦੇ ਫਿਰ ਅਸੀਂ ਕਿਵੇਂ ਕਰ ਲਾਂਗੇ। ਤੁਸੀਂ ਕੀਰਤਨ ਕਰੋ, ਰੱਜ ਕੇ ਕਰੋ, ਕੋਈ ਪ੍ਰੋਬਲਮ ਨਹੀਂ, ਤੁਹਾਨੂੰ ਚੰਗਾ ਲੱਗਦਾ ਜਿਵੇਂ ਮਰਜ਼ੀ ਰੋਜ਼ ਕਰੋ, ਆਪਾਂ ਵੀ ਕਰ ਸਾਰੇ ਕਰੋ, ਪਰ ਜੇ ਕੋਈ ਵੀ ਇਹਦੇ ਨਾਲ ਖਾਸ ਖੁਸ਼ੀ ਹੋ ਜਾਂਦੀ ਹੈ, ਰੱਬ ਜ਼ਿਆਦਾ ਖੁਸ਼ ਹੁੰਦਾ, ਇੱਦਾਂ ਨਹੀਂ। ਅੱਛਾ,
ਪਗ ਨਾਚ ਸੁਚੇਤਿਆ ਕਰਮੰ ਇਹ ਲੰਪਟ ਨਾਚ ਕਰਮੰ,
ਓਏ ਲੰਪਟਾ, ਓਏ ਲੰਪਟ, ਲੰਪਟ ਮਤਲਬ ਹੇ ਬਿਸ਼ਈ, ਹੇ ਪਾਪੀਆ ਬਿਸ਼ਈਆ, ਹੇ ਲੰਪਟ, ਏਦਾਂ ਕਹਿੰਦੇ ਭਗਤ ਬੇੜੀ ਜੀ। ਕਹਿੰਦੇ ਪੱਗ ਨੱਚਸ, ਪੈਰਾਂ ਨਾਲ ਤੇ ਐ ਲੱਗਦਾ ਹੁੰਦਾ ਵੀ ਨੱਚ ਰਿਹਾ ਦੇਵੀ ਦੇ ਅੱਗੇ, ਘੁੰਗਰੂ ਪਾ ਕੇ ਇੰਨਾ ਨੱਚ ਰਿਹਾ ਹੁੰਦਾ, ਭੰਗੜੇ ਪਾਉਂਦਾ ਵੀ ਮੈਂ ਖੁਸ਼ ਸਾਰੀ ਰਾਤ ਨੱਚਦਾ, ਪਰ ਚਿੱਤ ਅਕਰਮ, ਚਿੱਤ ਅਧਰਮ ਮਾੜੇ ਕੰਮਾਂ ਚ ਲੱਗਿਆ ਹੋਇਆ, ਇਹ ਲੰਪਟ ਨਾਚ ਅਧਰਮ, ਇਹ ਕੋਈ ਧਰਮ ਨਹੀਂ ਕਮਾ ਰਿਹਾ ਤੂੰ, ਹੇ ਲੰਪਟਾ ਨੱਚਦਾ ਹੈ ਪਰ ਇਹਦਾ ਕੋਈ ਅਰਥ ਨਹੀਂ। ਹੁਣ ਇੱਕ ਬੰਦਾ ਨੱਚ ਰਿਹਾ ਖੁਸ਼ ਹੋਇਆ, ਉਹਨੇ ਨੱਚ ਲਿਆ ਮਾੜਾ ਜਿਹਾ, ਇੱਕ ਉਹ ਨੱਚਣਾ, ਇੱਕ ਨੱਚਣਾ, ਇੱਕ ਨੱਚਣਾ ਵੀ ਕੋਈ ਰੱਬ ਖੁਸ਼ ਹੋ ਜਾਣਾ, ਉਹ ਵੀ ਗਲਤ ਹੈ। ਰੱਬ ਖੁਸ਼ ਹੋ ਜਾਣਾ, ਨੱਚਣਾ ਗਲਤ ਹੈ। ਪਰ ਇੱਕ ਨੱਚਣਾ ਜਿਹੜਾ ਹੈ, ਮੰਨ ਲਓ ਇੱਕ ਬੰਦਾ ਖੁਸ਼ੀ ਚ ਆਇਆ, ਉਹ 10 ਮਿੰਟ ਨੱਚ ਲਿਆ, ਇਹਦੇ ਨਾਲ ਨਹੀਂ ਨਚਾਰ ਬਣ ਜਾਣਾ, ਇਹਦੇ ਨਾਲ ਨਹੀਂ ਬੰਦਾ ਵੀ ਨਚਾਰ ਬਣ ਗਿਆ। ਉਦੋਂ ਇਹ ਮੈਨੂੰ ਕਹਿੰਦਾ ਮੁੰਡਾ ਹੋਇਆ ਫਿਰ ਮੈਂ ਗੇੜਾ ਦੇ ਲਾ, ਮੈਂ ਕਿਹਾ ਦੇ ਲਾ, ਮੈਂ ਕਿਹਾ ਮੇਰੇ ਸਾਹਮਣੇ ਗੇੜਾ ਦੇ ਕੇ ਵਿਖਾ ਦੇ। ਮਤਲਬ ਉਹਦੇ ਨਾਲ ਦੱਸੋ ਵੀ ਇਹਦੇ ਨਾਲ ਨਚਾਰ ਬਣ ਗਿਆ। ਸਾਰੀ ਜ਼ਿੰਦਗੀ ਕੀਰਤਨ ਕੀਤਾ, ਕਿੰਨੇ ਸਾਲ ਹੋ ਗਏ, 25 ਸਾਲ ਤੇ ਹੋ ਹੀ ਗਏ, ਵਾਜੇ ਵਜਾਉਂਦੇ ਆ, ਕੀਰਤਨ ਕਰਦੇ ਆ, ਤੇ ਮੁੰਡਾ ਹੋ ਗਿਆ ਤੇ ਮਾਰ ਲਈਆਂ 2-4 ਛਾਲਾਂ ਤੇ ਇਹਦੇ ਨਾਲ ਨਚਾਰ ਬਣ ਗਿਆ। ਕਿਹਦੀਆਂ ਨਜ਼ਰਾਂ ਚ ਹਰ ਕੋਈ ਵਾਲਾ ਚ ਉੱਠਦਾ ਜਿਹੜਾ ਬੰਦਾ ਖੁਸ਼ੀ ਦਾ, ਚਾਹੇ ਮੁੰਡੇ ਦਾ ਵਿਆਹ ਹੋਵੇ ਚਾਹੇ ਜੰਮਿਆ ਹੋਵੇ, ਤੇ ਅੰਦਰ ਹੌਲ ਜਿਹਾ ਪੈ ਜਾਂਦਾ ਤੇ ਫਿਰ ਕੀ ਹੋ ਜੂ, ਪਾਪੀ ਬਣ ਜੂ, ਧਰਮੀ ਬਣ ਜੂ। 5 ਮਿੰਟ ਨੱਚ ਕੇ ਨਚਾਰ ਬਣ ਗਿਆ, ਇਹ ਕੀ ਪੈਮਾਨਾ ਬਣਿਆ। ਤੇ ਕਈ ਬੰਦੇ ਇੰਨੇ ਨੂੰ ਸਮਝ, ਇਹ ਪਾਪੀ ਦੁਨੀਆ, ਇਹ ਤੇ ਨਚਾਰ, ਇਹ ਤੇ ਐ ਤੇ ਐ, ਇੱਕ ਏਦਾਂ ਇੱਕ 5 ਮਿੰਟ ਵਿੱਚ ਹੀ ਤੁਸੀਂ ਏਦਾਂ ਆਈਡੀਆ ਕਿਵੇਂ ਲਾ ਲਿਆ ਵੀ ਬੰਦਾ ਪਾਪੀ ਹੈ। ਜ਼ਿੰਮੇਵਾਰੀਆਂ ਨਿਭਾਉਂਦਾ ਹੋਵੇ, ਸਾਰੀ ਜ਼ਿੰਦਗੀ ਨਿਆਣੇ ਪਾਲੇ, ਆਪਣੀ ਡਿਊਟੀ ਕੀਤੀ, ਆਪਣੀ ਜੌਬ ਕੀਤੀ, ਬੱਚੇ ਪੜ੍ਹਾਏ ਲਿਖਾਏ, ਵਿਚਾਰਾ ਮਰ ਗਿਆ ਤਨਖਾਹਾਂ ਲਿਆ ਲਿਆ ਕੇ 50-60 ਹਜ਼ਾਰ ਮਹੀਨੇ ਦਾ ਕਮਾਉਂਦਾ ਸੀ, ਤੇ ਵਿਆਹ ਆਇਆ, ਮੁੰਡੇ ਨੂੰ ਬਾਂਹ ਤੇ ਫੜ ਕੇ ਉਹਦੇ ਕਹਿੰਦੇ ਤੇਰੇ ਮੁੰਡੇ ਦਾ ਵਿਆਹ ਲਿਆ ਜਾਂਦਾ, ਧੱਕੇ ਨਾਲ ਸਰੀਰ ਤੇ ਚਾੜਤਾ, ਹਜੇ ਉਹਨੇ ਇਹੀ ਕੀਤਾ, ਤੂੰ ਕਹਿਤਾ ਬਣ ਗਿਆ ਨਚਾਰ ਲੈ, ਇੰਨੇ ਨਾਲ ਹੀ ਨਚਾਰ ਬਣ ਜਾਂਦਾ ਬੰਦਾ, ਇਹਨੇ ਨਾਲ ਕੀ ਹੋ ਜਾਣਾ ਸੀ। ਪਰ ਸੋਚ ਹੈ ਆਪਣਾ, ਸਾਡੀ ਵਿਚਾਰ ਏਦਾਂ ਦੀ ਬਣੀ ਹੋਈ ਹੈ, ਸਮਾਜ ਏਦਾਂ ਦਾ ਬਣਿਆ ਵੀ ਲੋਕੀ ਲੋਕੀ ਕੀ ਕਹਿਣਗੇ, ਦੁਨੀਆ ਕੀ ਆਖੂ, ਵਿਚਾਰ ਦਿਮਾਗ ਚ ਬੈਠ ਗਿਆ, ਇਹ ਨਹੀਂ ਇੰਨਾ ਹੋ ਜਾਣਾ। ਅੱਛਾ ਇੱਕ ਹੈ ਕਿ ਰੱਬ ਖੁਸ਼ ਕਰਨਾ ਸਾਰੀ ਰਾਤ ਹੀ ਨੱਚੀ ਜਾਣਾ, ਮਰਦ ਨੇ ਰੋਕਿਆ ਕਹਿੰਦੇ ਪਾਗਲਾ ਇਹ ਗਲਤ ਗੱਲਾਂ, ਏਦਾਂ ਨਹੀਂ ਖੁਸ਼ ਹੋ ਜਾਣਾ, ਇਹ ਤੇ ਤੂੰ ਬੰਦਾ ਏਦਾਂ ਨੀ, ਤੂੰ ਨਚਾਰ ਬਣ, ਨੱਚ ਬਣ, ਨੱਚ ਨੱਚ ਕੇ ਤੇ ਤੂੰ ਰੱਬ ਬਣਾ ਲਏਗਾ, ਕਹਿੰਦੇ ਇਹਦੇ ਨਾਲ ਕੁਛ ਨੀ ਹੁੰਦਾ, ਇਹ ਲੰਪਟ ਨਾਚ ਅਧਰਮ। ਅੱਗੇ
ਮ੍ਰਿਗ ਆਸਨ ਤੁਲਸੀ ਮਾਲਾ ਕਰੇ ਉਜਲ ਤਿਲਕ ਕਪਾਲਾ,
ਆਪਣੇ ਕਪਾਲ ਦੇ ਮੱਥੇ ਤੇ ਤਿਲਕ ਵੀ ਲਾਨਾ ਤੇ ਗਲ ਤੇ ਤੁਲਸੀ ਦੀ ਵਾਲਾ ਵੀ ਪਾਨਾ। ਹਾਂਜੀ
ਹਿਰਦੇ ਕੂੜ ਕੰਠ ਰੁਦ ਰੱਖ ਇਹ ਲੰਪਟ ਕ੍ਰਿਸ਼ਨ ਅਪਾਖ,
ਇਹਨੇ ਇਹਦੇ ਨਾਲ ਲੰਪਟਾ ਕੋਈ ਤੇਰਾ ਕ੍ਰਿਸ਼ਨ ਖੁਸ਼ ਨੀ ਇਹਨੇ ਨਾਲ ਹੋ ਜਾਣਾ, ਅੰਦਰ ਕੂੜ ਹੈ ਤੇ ਗਲ ਵਿੱਚ ਰੁਦਰਾਕਸ਼ ਦੀ ਮਾਲਾ ਪਾਈ ਫਿਰਦਾ ਸੀ, ਪਾਈਆ ਸੀ ਪਹਿਲਾਂ ਪਹਿਲਾਂ। ਇੱਕ ਵਾਰ ਆਪਾਂ ਹਰਿਦੁਆਰ ਨੀ ਜੀ ਗਏ, ਉੱਥੋਂ ਮਾਲਾ ਲੈ ਆਇਆ ਜੀ, ਤੇ ਮੈਂ ਤੇ ਬਹੁਤ ਪਾਈਆਂ, ਮੈਂ ਕਈਆਂ ਨੂੰ ਦਿੱਤੀਆਂ ਵੀ ਲਿਆ ਲਿਆ ਕੇ, ਮੈਂ ਕਹਿੰਦਾ ਸੋਹਣੀ ਬੜੀ ਲੱਗਦੀ ਸੀ ਉਹ ਮਾਲਾ ਨਾ ਵੇਖਣ ਨੂੰ, ਚਾਂਦੀ ਜੀ ਵਾਲਾ ਵਰਕ ਜਿਹਾ ਹੁੰਦਾ ਦਿੱਤਾ, ਤੇ ਮੈਂ ਲਿਆ ਲਿਆ ਕੇ ਵੰਡੀਆਂ ਵੀ ਬਹੁਤ, ਮਤਲਬ ਰੁਦਰਾਕਸ਼ ਦੀ ਮਾਲਾ, ਰੁਦਰਾਕਸ਼ ਦੀ ਮਾਲਾ ਨਾਲ ਕੋਈ ਜ਼ਿਆਦਾ ਹੋ ਜਾਣਾ ਕੁਛ, ਪਰ ਚੱਲਦਾ ਕੰਮ, ਮਹਿੰਗੀਆਂ ਮਹਿੰਗੀਆਂ ਮਿਲਦੀਆਂ ਨੇ, ਇਹ ਇੱਕ ਮੁਖੀ ਹੈ, ਦੋ ਮੁਖੀ ਹੈ, ਤਿੰਨ ਮੁਖੀ ਹੈ, ਕਰੋਨਾ ਚ ਕੋਈ ਮੁਖੀ ਮੁਖੀ ਕੰਮ ਨਹੀਂ ਆਇਆ ਹੈ, ਕਿ ਮਾਲਾ ਵਾਲਿਆਂ ਨੂੰ ਹੋਈ ਜਾਂਦਾ, ਜਿਹਨੇ ਪਾਈ ਹੈ ਉਹਨੂੰ ਕਿਹਾ ਚੱਲ ਫਿਰ ਹੋਸਪਿਟਲ ਚੱਲੀਏ, ਤੈਨੂੰ ਕਾਹਦਾ ਖਤਰਾ, ਉਹ ਅੱਡ ਡਰਿਆ ਫਿਰਦਾ ਹੈ। ਤੇ ਐਵੇਂ ਸਭ ਚ ਕੋਈ ਵੀ ਚੀਜ਼ ਹੈ ਨਾ ਜਿਹੜੀ ਜਿਹੜੀ ਅੱਜ ਗੁਰਬਾਣੀ ਦਾ ਗਿਆਨ ਲੈਣ ਦਾ ਮਾਰਗ ਹੈ ਜਿਹੜਾ ਸਮਝ ਆਉਂਦੀ ਹੈ, ਪਰ ਜੇ ਗੱਲ ਕਰੀਏ ਕੋਰੋਨਾ ਅੱਗੇ ਕੋਈ ਨਹੀਂ ਟਿਕ ਸਕਿਆ, ਕੋਈ ਧਰਮ ਦਾ ਪਖੰਡ ਹੈ ਜਿਹੜਾ ਜਿਹੜੇ ਕਹਿੰਦੇ ਸੀ ਟਿਕ ਨਹੀਂ ਸਕਿਆ। ਕਿਸੇ ਜੋਤਸ਼ੀ ਨੇ ਨਹੀਂ ਦੱਸਿਆ ਵੀ 20 ਦੇ ਵਿੱਚ ਕੋਰੋਨਾ ਆਉਣਾ, ਇੰਨੇ ਘਾਟੇ ਪੈਣਗੇ ਸਾਰੀਆਂ ਕੰਟਰੀਆਂ ਨੂੰ, ਬਿਜ਼ਨਸ ਠੱਪ ਹੋਣਗੇ, ਕਿਸੇ ਨੇ ਦੱਸਿਆ ਇਹਨਾਂ ਦੇ ਆਪਣੇ ਬਿਜ਼ਨਸ ਠੱਪ ਹੋਏ ਪਏ, ਇਹਦਾ ਮਤਲਬ ਸਾਰਾ ਕੁਝ ਹੀ ਝੂਠ ਹੈ। ਮਹਾਰਾਜ ਦਾ ਜਿਹੜਾ ਬਚਨ ਹੈ ਬਾਬੇ ਨਾਨਕ ਦਾ, ਝੂਠ ਨਾ ਬੋਲ ਪਾਂਡੇ, ਸੱਚ ਕਹੀ ਸੱਚ ਦੱਸ ਤੂੰ ਝੂਠ ਬੋਲਦਾ, ਤੀਰ ਲੱਗ ਗਿਆ ਤੀਰ ਨਹੀਂ ਤੇ ਤੁੱਕਾ ਹੀ ਸਹੀ, ਤੀਰ ਤੁੱਕੇ ਨੇ, ਹੱਥ ਫੜ ਕੇ ਅਗਲਾ ਵੇਖ ਲੈਂਦਾ ਪੋਲੇ ਪੋਲੇ ਨੇ, ਕੰਮ ਘੱਟ ਕਰਦਾ, ਮਿੰਟ ਚ ਆਈਡੀਆ ਲਾ ਲੈ, ਜੇ ਹੱਥ ਕਰੜੇ ਜੇ ਹਾਂ ਕੰਮ ਹੈ, ਕਰਦਾ ਬਹੁਤ ਹੈ ਪੱਲੇ ਨੀ, ਫਿਰ ਮਿੰਟ ਚ ਆਈਡੀਆ ਲਾ ਲੈ, ਹਿਸਾਬ ਕਿਤਾਬ ਲਾ ਲੈ। ਹਰ ਬੰਦਾ ਹੀ ਹੈ, ਤੁਸੀਂ ਅਣਵਿਆਹਿਆ ਲੈ ਜਾਓ, ਮੇਰੀ ਉਮਰ ਦਾ 37 ਸਾਲ ਦਾ ਲੱਭ ਲਓ ਵੀ ਅਣਵਿਆਹਿਆ ਹੈ, ਉਹਨੂੰ ਪੁੱਛੋ ਵੀ ਮੁੰਡਾ ਤੰਗ ਬਹੁਤ ਕਰਦਾ, ਇਹਦਾ ਮੁੰਡਾ ਬਹੁਤ ਤੰਗ ਕਰਦਾ ਹੈ, ਵਿਆਹਿਆ ਵੀ ਨਹੀਂ ਹੁੰਦਾ, ਉਹ ਤਾਂ ਕਹਿੰਦਾ ਜੇ ਕਰੂਗਾ 3-4 ਸਾਲ ਹੋਰ, ਝੂਠ ਹੀ ਬੋਲਣਾ, ਜਿਵੇਂ ਮਰਜ਼ੀ ਫੜ ਲਓ ਇਹਨਾਂ ਨੂੰ, ਪਰ ਮਾੜਾ ਜਿਹਾ ਤਰਕ ਵਾਲਾ ਚਾਹੀਦਾ ਦਿਮਾਗ, ਤੇ ਕੋਈ ਮਾੜਾ ਕੰਮ ਨਹੀਂ ਆ ਰਿਹਾ, ਕੋਈ ਕਿਤੇ ਦਾ ਪਾਣੀ ਕੰਮ ਨਹੀਂ ਆ ਰਿਹਾ, ਸੋ ਅਗਲੇ ਖਤਰਾ ਪਿਆ ਪਿਆ ਵੀ ਤੁਸੀਂ ਯਾਰ ਉਧਰ ਹੀ ਰਿਹੋ, ਇੱਥੇ ਨਾ ਲਿਓ ਕਿਤੇ, ਪਰੇ ਰਿਹੋ ਸਾਡੇ ਨਾ ਪੰਗਾ ਪਾ ਦਿਓ, ਕਿਤੇ ਆ ਕੇ ਬਿਮਾਰੀ ਲਾ ਜਾਓ, ਇੱਥੇ ਮੁੜ ਕੇ ਸਾਡੇ ਲਈ ਜਾ ਛੱਡ ਜੇ, ਸਾਰੇ ਡਰੇ ਪਏ ਸੀ। ਹੁਣ ਤੇ ਚਲੋ ਥੋੜਾ ਜਿਹਾ ਖੁੱਲ ਗਿਆ, ਨਹੀਂ ਤੇ ਸਾਰੇ ਡਰ ਗਏ ਸੀ। ਕਿਸੇ ਨੂੰ ਵੀ ਯਾਰ ਆਪਣੇ ਆਪਣੇ ਰੱਬਾਂ ਤੇ ਭਰੋਸਾ ਭਰੋਸਾ ਕੋਈ ਨੀ, ਸਭ ਗੱਲਾਂ ਮਾਰਦੇ ਨੇ, ਲੜਦੇ ਫਿਰਦੇ ਨੇ, ਕੋਈ ਭਰੋਸਾ ਨਹੀਂ। ਇਹ ਸੱਚ ਹੈ, ਰੱਬ ਤੇ ਭਰੋਸਾ ਨਹੀਂ। ਉਹ ਸੈਨੇਟਾਈਜ਼ਰ ਭਾਵੇਂ ਉਹਦੇ ਵਿੱਚ 80% ਅਲਕੋਹਲ ਹੀ ਹੈ, ਉਹਦੇ ਤੇ ਭਰੋਸਾ, ਕਹਿੰਦੇ ਨਹੀਂ ਬਚੇ ਰਹਿਣਗੇ, ਬਚੇ ਰਹਿਣਗੇ। ਹਰ ਬੰਦੇ ਆਪਣੇ ਬੱਚੇ ਨੂੰ ਆਪ ਵੀ ਸਾਰੇ ਹੀ ਕਰਦੇ, ਇਹ ਸਭ ਗੱਲਾਂ ਮਾਰਦੇ ਨੇ ਵੀ ਸਾਡਾ ਬੜਾ ਭਰੋਸਾ ਹੈ, ਸਾਡੀ ਸ਼ਰਧਾ, ਕਿਸੇ ਦੀ ਨਹੀਂ ਐਵੇਂ ਗੱਲਾਂ। ਸਮਝੋ ਗੁਰਬਾਣੀ ਨੂੰ, ਸਮਝ ਕੇ ਅਕਲ ਲਓ, ਦਿਮਾਗ ਲਓ ਤੇ ਆਪਣੀ ਜ਼ਿੰਦਗੀ ਦੇ ਮਸਲਿਆਂ ਨੂੰ ਆਪ ਹੱਲ ਕਰੋ। ਅੱਛਾ,
ਜਿਨ ਆਤਮ ਤਤ ਨਾ ਚਿਨਿਆ ਸਭ ਫੋਕਟ ਧਰਮ ਅਭਿਨਿਆ।
ਸਭ ਫੋਕੇ ਕਰਮ ਕਾਂਡ ਨੇ, ਆ ਪਿੱਛੇ ਕਿੰਨੇ ਗਿਣਤੇ, ਕੋਈ ਮਾਲਾ ਪਾ, ਤਿਲਕ ਲਾ, ਲੰਮਾ ਟਾਈਮ ਖੜਾ ਰਹਿ, ਨਹਾ ਲੈ, ਆਹ ਕਰ ਲੈ, ਆਹ ਕਿੰਨੇ ਗਿਣਾ ਕੇ। ਉਹ ਕਹਿੰਦੇ ਜਿਨ ਆਤਮ ਤੱਤ ਨਾ ਚੀਨਿਆ, ਜਿਹਨੇ ਆਪਣੇ ਆਪ ਨੂੰ ਪਛਾਣਿਆ ਨਾ, ਆਪਣੇ ਆਪ ਨੂੰ ਸਮਝਿਆ ਨਾ, ਸਭ ਫੋਕਟ ਧਰਮ ਅਬੀਨਿਆ। ਉਹ ਫੋਕੇ ਫੋਕੇ ਕਰਮ ਕਾਂਡ ਨੇ ਸਾਰੇ, ਧਰਮ ਦੇ ਜਿੰਨੇ ਵੀ ਨੇ ਸਾਰੇ ਹੀ ਫੋਕਟ ਕਰਮ ਨੇ। ਤੇ ਲਾਸਟ ਪੰਕਤੀਆਂ ਕੀ ਹੈ,
ਕਹੋ ਬੇਣੀ ਗੁਰਮੁਖ ਧਿਆਵੇ, ਬਿਨ ਸਤਿਗੁਰ ਬਾਤ ਨੂੰ ਪਾਵੇ।
ਕਹਿੰਦੇ ਗਿਆਨ ਲੈ ਕੇ ਗੁਰੂ ਦੁਆਰਾ ਗਿਆਨਵਾਨ ਹੋ ਕੇ ਜਿਹੜਾ ਬੰਦਾ ਧਿਆਨ ਚ ਰੱਖਦਾ ਹੈ, ਬਿਨ ਸਤਿਗੁਰ ਬਾਟ ਨਾ ਪਾਵੇ। ਕਹਿੰਦੇ ਅਸਲ ਚ ਗਿਆਨਵਾਨ ਹੋ ਕੇ ਅਸਲੀ ਰਾਹ ਮਿਲਣਾ, ਸੱਚੇ ਗਿਆਨ ਬਿਨਾਂ ਤੈਨੂੰ ਰਾਹ ਮਿਲ ਹੀ ਨਹੀਂ ਸਕਦਾ, ਅਸਲੀ ਜੀਵਨ ਦਾ ਰਾਹ ਪ੍ਰਾਪਤ ਹੋ ਹੀ ਨਹੀਂ ਸਕਦਾ। ਸਭ ਤੋਂ ਵਧੀਆ ਰਾਹ ਗਿਆਨਵਾਨ ਹੋ ਕੇ ਜ਼ਿੰਦਗੀ ਜਿਉਣੀ, ਅਕਲ ਵਾਲੇ ਹੋ ਕੇ ਰਹਿਣਾ, ਸਮਝਦਾਰ ਬਣਨਾ, ਦਿਮਾਗੀ ਬਣਨਾ, ਬਸ ਇੱਕੋ ਇੱਕ ਰਾਹ। ਬੰਦਾ ਕੋਈ ਮਰਜ਼ੀ ਫੋਕਟ ਕਰਮ ਕਰਦਾ ਰਹੇ, ਭਗਤ ਬੇਣੀ ਜੀ ਕਹਿੰਦੇ ਕੋਈ ਜ਼ਿੰਦਗੀ 'ਚ ਸ਼ਾਂਤੀ ਨਹੀਂ ਆ ਜਾਣੀ, ਇਹਦੇ ਨਾਲ ਕੁਛ ਨਹੀਂ ਬਦਲ ਜਾਣਾ, ਕੋਈ ਸੁਧਾਰ ਨਹੀਂ ਹੋ ਜਾਣਾ। ਬਸ ਸਵਾਦ ਹੀ ਇਸ ਗੱਲ ਵਿੱਚ ਹੈ ਕਿ ਅਸੀਂ ਆਪਣਾ ਦਿਮਾਗ ਚਲਾਈਏ, ਗਿਆਨਵਾਨ ਹੋ ਕੇ, ਅਕਲ ਵਾਲੇ ਹੋ ਕੇ ਰਹੀਏ। ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਹੋਵੇ। ਬਸ ਅਕਲ ਵਾਲੇ ਹੋਣਾ ਸੀ, ਸਮਝਦਾਰ ਹੋਣਾ ਸੀ, ਪਰ ਕਿੱਥੇ ਅਕਲ ਦੀ ਗੱਲ ਕਿੱਥੇ ਹੈ, ਦਿਮਾਗ ਦੀ ਗੱਲ ਕਿੱਥੇ ਹੈ। ਸਾਰਿਆਂ ਨੂੰ ਪਸ਼ੂਆਂ ਵਰਗੇ ਬੰਦੇ ਚਾਹੀਦੇ ਆ, ਚਾਹੇ ਬਾਬੇ ਹੈ, ਚਾਹੇ ਰਾਜਨੀਤਿਕ ਹੈ, ਚਾਹੇ ਕੋਈ ਹੋਵੇ। ਜਿੰਨੇ ਕਮਲੇ ਵੱਧ ਹੋਣਗੇ, ਓਨਾ ਇਹਨਾਂ ਦੀਆਂ ਵੋਟਾਂ ਜ਼ਿਆਦਾ ਹੁੰਦੀਆਂ। ਸਵਾਲ ਕਰਨ ਵਾਲੇ ਇਹਨਾਂ ਨੂੰ ਨਹੀਂ ਚਾਹੀਦੇ, ਦਿਮਾਗੀ ਬੰਦੇ ਇਹਨਾਂ ਨੂੰ ਕਿੱਥੇ ਪਸੰਦ ਨੇ। ਜਿਹੜਾ ਬੰਦਾ ਗਿਆਨਵਾਨ ਹੋ ਗਿਆ, ਦਿਮਾਗ ਖੁੱਲ ਗਿਆ ਜਿਹਦਾ, ਉਹਨੇ ਤੇ ਫਿਰ ਸਭ ਨੂੰ ਸਵਾਲ ਕਰਨੇ ਨੇ। ਇੱਕ ਵਾਰੀ ਜਿਹਦਾ ਦਿਮਾਗ ਚੱਲ ਪਿਆ, ਹੁਣ ਤੇ ਫਿਰ ਸਭ ਨੂੰ ਹੀ ਪੁੱਛਣਾ। ਤਾਂ ਕਰਕੇ ਸਮਝਦਾਰ ਹੋ ਕੇ ਜ਼ਿੰਦਗੀ ਜਿਉਣਾ ਸੱਚ ਪ੍ਰਯੋਜਨ ਹੀ ਹੈ। ਗੁਰਬਾਣੀ ਦਾ ਮਕਸਦ ਇਹ ਨਹੀਂ ਕਿ ਤੁਸੀਂ ਆਹ ਕਰਿਓ, ਆਹ ਕਰਿਓ, ਆਹ ਕਰਿਓ। ਗੁਰਬਾਣੀ ਇੱਕੋ ਗੱਲ ਤੇ ਵੀ ਅਕਲ ਵਾਲੇ ਹੋ ਕੇ ਜ਼ਿੰਦਗੀ ਜਿਉਇਓ, ਆਪਣੇ ਮਸਲੇ ਆਪ ਹੱਲ ਕਰਿਓ, ਦਿਮਾਗ ਵਾਲੇ ਹੋਵੋ, ਅਕਲ ਵਾਲੇ ਹੋਵੋ, ਐਵੇਂ ਨਾ ਆਪਣੀ ਜ਼ਿੰਦਗੀ ਬਰਬਾਦ ਕਰ ਲਿਓ। ਸਮਝਦਾਰ ਹੋ ਕੇ ਜ਼ਿੰਦਗੀ ਜਿਉਣੀ, ਅਕਲ ਵਾਲੇ ਹੋ ਕੇ ਜ਼ਿੰਦਗੀ। ਤਾਂ ਕਰਕੇ ਹੁਣ ਇਹ ਹੈ, ਵਿਰਲੇ ਵਿਰਲੇ ਹੈ ਜਿਹੜਾ ਜਿਹੜੇ ਇਹਨਾਂ ਨੁਕਤਿਆਂ ਨੂੰ ਸਮਝਦੇ ਹੈ, ਆਪਣਾ ਦਿਮਾਗ ਮਾੜਾ ਮੋਟਾ ਵਰਤਦੇ ਹੈ। ਨਹੀਂ ਤੇ ਬਹੁ ਗਿਣਤੀ ਜਿਹੜੀ ਹੈ ਨਾ ਸਾਡੀ, ਬਹੁ ਗਿਣਤੀ ਉਹ ਪਸ਼ੂਆਂ ਦੇ ਤਲ ਤੇ ਖੜੀ ਹੈ, ਉਵੇਂ ਹੀ ਰਹਿਣਾ ਅਗਲੇ ਨੂੰ ਚੰਗਾ ਲੱਗਦਾ, ਆਦਤ ਪੈ ਗਈ, ਹੈਬਿਟ ਬਣੇ ਬਣੇ। ਪਸ਼ੂ ਬਣਨੇ ਵਿੱਚ ਸਵਾਦ ਹੈ, ਜਦੋਂ ਸਮਝਦਾਰ ਹੋ ਗਿਆ, ਅਕਲ ਵਾਲਾ ਹੋ ਗਿਆ। ਕਹਿੰਦੇ ਜਿਵੇਂ ਕਬੀਰ ਜੀ ਦਾ ਵੀ ਆਉਂਦਾ ਸ਼ਬਦ ਬਚਨ ਆਉਂਦਾ, ਉਹਨਾਂ ਦਾ ਸਲੋਕ ਆਉਂਦਾ ਹੈ ਵੀ ਕਹਿੰਦੇ ਜਿੱਦੇ ਤੂੰ ਇਹ ਗਿਆਨਵਾਨ ਹੋਇਆ ਤੂੰ ਤੇ ਪੰਗਾ ਹੀ ਲੈ ਲਿਆ। ਵੀ ਜਿੱਦੇ ਤੂੰ ਅਸੀਂ ਸਮਝ ਲਈ ਹੈ, ਜਬ ਹਮ ਏਕੋ ਏਕ ਕਰ ਜਾਂਦੇ ਹਾਂ, ਇਹ ਵੀ ਸ਼ਬਦ ਆਪਾਂ ਉਦਨ ਗਾਇਆ ਸੀ। ਪਰ ਕਹਿੰਦੇ ਚੰਗੇ ਹੈ ਜਿਹੜੇ ਏਦਾਂ ਹੀ ਤੁਰੇ ਫਿਰਦੇ ਆ, ਕਹਿੰਦੇ ਸੁੱਖ ਦੀ ਨੀਂਦ ਸੁਣਦੇ ਆ, ਆਪਣੇ ਆਪਣੀ ਆਪਣੀ ਜ਼ਿੰਦਗੀ ਜੀ ਰਹੇ ਆ। ਕਹਿੰਦੇ ਜਿੱਦੇ ਤੋਂ ਸਮਝ ਲੱਗੀ ਹੈ, ਜਿਹ ਤੋਂ ਸੋਚਣ ਲੱਗੇ ਆ, ਜਿਹ ਤੋਂ ਦਿਮਾਗ ਚੱਲਿਆ, ਕਹਿੰਦੇ ਉਦਣ ਤੋਂ ਤੇ ਨੀਂਦ ਹੀ ਹਰਾਮ ਹੋਈ ਪਈ, ਨੀਂਦ ਹੀ ਨਹੀਂ ਆਉਂਦੀ। ਤੇ ਕਹਿੰਦੇ ਐ ਲੱਗਦਾ ਕਿਤੇ ਨਾ ਕਿਤੇ ਐ ਵੀ ਸੋਚਦੇ ਵੀ ਚੰਗੇ ਹੀ ਨੇ ਜਿਹੜੇ ਏਦਾਂ ਦੇ ਆਪਣਾ ਉੱਠਦੇ ਆਪਣਾ ਸੌਂਦੇ ਆ ਕਹਿੰਦੇ ਇਹ ਤੇ ਸਗੋਂ ਪੰਗਾ ਲੈ ਲਿਆ ਜਿਹੜੇ ਏਦਾਂ ਆ ਉਹ ਸਗੋਂ ਕਹਿੰਦੇ ਸੌਖੀ ਅਸੀਂ ਉਹ ਸੌਖੀ ਸੁੱਖ ਦੀ ਨੀਂਦ ਸੌਂਦੇ ਸੌਖੇ ਆ ਤਾਂ ਕਰਕੇ ਜਿਹੜੀ ਅਸਲ ਨੁਕਤਾ ਹੈ ਨਾ ਉਹ ਇਹ ਹੈ ਕਿ ਅਕਲ ਵਾਲੇ ਹੋਈਏ ਆਪਣੇ ਆਪ ਤੇ ਕੰਮ ਕਰੀਏ ਆਪਣੇ ਸੁਭਾਅ ਬਦਲੀਏ ਤੇ ਜਿਹੜਾ ਗਿਆਨ ਅਸੀਂ ਜ਼ਿੰਦਗੀ 'ਚ ਲਿਆ ਉਹਨੂੰ ਗਿਆਨ ਨੂੰ ਗੁਣ ਬਣਾ ਕੇ ਵਿਖਾਈਏ ਫਸਲ ਪੈਦਾ ਕਰਕੇ ਵਿਖਾਈਏ ਬੀਜ ਹੀ ਨਾ ਚੱਕੀ ਫਿਰੀਏ ਵੀ ਆਹ ਵੇਖੋ ਜੀ ਆਹ ਵੇਖੋ ਜੀ ਆਪਣੀ ਜ਼ਿੰਦਗੀ ਚੇਂਜ ਕਰਕੇ ਵਿਖਾਈਏ ਸੋ ਤਾਂ ਕਰਕੇ ਬੇਨਤੀ ਹੈ ਜਿੰਨੇ ਘਰਾਂ 'ਚ ਰਹਿਣ ਵਾਲੇ ਵੀਰ ਹੈ ਭੈਣਾਂ ਆ ਜਿਹੜੇ ਵੀਰ ਭਰਾ ਸੁਣਦੇ ਆ ਦੀਵਾਨ ਇੰਟਰਨੈਟ ਤੇ ਲੱਗੇ ਹੋਏ ਹੈ ਜੁੜੇ ਹੋਏ ਹੈ ਬਸ ਸਾਡੀ ਪ੍ਰਾਪਤੀ ਇਹ ਹੈ ਕਿ ਤੁਸੀਂ ਆਪਣੇ ਕੰਮਾਂ ਪ੍ਰਤੀ ਅਵੇਅਰ ਹੋਵੋ ਜ਼ਿੰਮੇਵਾਰੀਆਂ ਪ੍ਰਤੀ ਅਵੇਅਰ ਹੋਵੋ ਸਿਹਤ ਦਾ ਧਿਆਨ ਰੱਖੋ ਤੇ ਨਿੱਕੇ ਨਿੱਕੇ ਕੰਮਾਂ ਨੂੰ ਸਮਝੋ ਆਪਣੇ ਆਪ ਨਾਲ ਜੁੜੋ ਗੁਰਬਾਣੀ ਨਾਲ ਜੁੜ ਕੇ ਫਿਰ ਉਸ ਤੋਂ ਬਾਅਦ ਅਕਲ ਲੈ ਕੇ ਆਪਣੇ ਆਪ ਨਾਲ ਜੁੜੋ ਇੱਥੇ ਹੀ ਨਾ ਖੜੇ ਰਹੀਏ ਵੀ ਮੈਂ ਗੁਰਬਾਣੀ ਬਹੁਤ ਪੜ੍ਹਨ ਲੱਗ ਗਿਆ ਭਾਈ ਗੁਰਬਾਣੀ ਪੜ੍ਹ ਕੇ ਆਪਣੀਆਂ ਮੁਸ਼ਕਲਾਂ ਨੂੰ ਪੜ੍ਹ ਆਲੇ ਦੁਆਲੇ ਨੂੰ ਪੜ੍ਹ ਸਮਝਦਾਰ ਬਣ ਜਿਹੜੀ ਚੀਜ਼ ਦੀ ਜ਼ਿੰਦਗੀ 'ਚ ਲੋੜ ਹੈ ਲਾਗੂ ਕਰਨੀ ਹੈ ਵੀ ਅੱਗੇ ਕਿਵੇਂ ਵਧਿਆ ਜਾਵੇ ਮੰਨ ਲਓ ਯਾਰ 10 ਮੁੰਡੇ ਆ ਮੰਨ ਲਓ ਮੇਰੇ ਪਿੰਡ 'ਚ ਕਬਰਾਂ ਨੂੰ ਮੰਨਦੇ ਸੀ ਮੜੀਆਂ ਨੂੰ ਮੰਨਦੇ ਸੀ ਉਹ ਛੱਡ ਗਏ ਤੇ ਉਹ ਹੁਣ ਕੀ ਕਹਿੰਦੇ ਗੁਰਦੁਆਰੇ ਜਾਂਦੇ ਆ ਪਾਠ ਕਰਦੇ ਆ ਇਹ ਹੋ ਗਿਆ ਪਰ ਮਸਲਾ ਇਹ ਹੈ ਮਸਲਾ ਪਤਾ ਕੀ ਹੈ ਸਾਡੇ ਪਿੰਡ ਦਾ ਇੱਕ ਬਾਣੀ ਆ ਨਿੱਕੀ ਜਿਹੀ ਦੁਕਾਨ ਤੋਂ ਨਿੱਕੀ ਜਿਹੀ ਦੁਕਾਨ ਸੀ ਉਹਦੀ ਪਰ ਅੱਜ ਉਹ ਪੈਟਰੋਲ ਪੰਪ ਲਾਈ ਬੈਠਾ ਤਿੰਨ ਪੈਟਰੋਲ ਪੰਪ ਮਤਲਬ ਇਹ ਬੰਦੇ ਆਹ ਕੰਮ ਤਾਂ ਛੱਡ ਗਏ ਮਤਲਬ ਇਹ ਕਬਰਾਂ ਨੂੰ ਨਹੀਂ ਮੰਨਦੇ ਮੜੀਆਂ ਨੂੰ ਨਹੀਂ ਮੰਨਦੇ ਗੁੱਗੇ ਨੂੰ ਨਹੀਂ ਮੰਨਦੇ ਹੁਣ ਇਹ ਮਤਲਬ ਗੁਰਬਾਣੀ ਪੜ੍ਹਦੇ ਨੇ ਇਹ ਤੇ ਠੀਕ ਹੈ ਪਰ ਤਰੱਕੀ ਹੈ ਜਿਹੜੀ ਜਿਹੜੀ ਤਰੱਕੀ ਤਰੱਕੀ ਵਾਲਾ ਕੰਮ ਹੈ ਸਹਿਨਸ਼ੀਲਤਾ ਜਿਹੜੀ ਉਹ ਜਿਹੜਾ ਪਿੰਡ ਦੇ ਵਿੱਚ ਬਾਣੀ ਹੈ ਉਹਨੇ ਵਧਾ ਲਈ ਆਪਣੀ ਉਹਨੇ ਆਪਣੀ ਸਮਝ ਦਾ ਪੱਧਰ ਉੱਚਾ ਕਰ ਲਿਆ ਹੁਣ ਸਾਡੇ ਵਾਲਿਆਂ ਨੇ ਕੀ ਕੀਤਾ ਇੱਥੇ ਕੇਸ ਕਰ ਲਿਆ ਉੱਥੇ ਪੈਸੇ ਲੱਗ ਗਏ ਰੌਲਾ ਪੈ ਗਿਆ ਝਗੜਾ ਪੈ ਗਿਆ ਕੋਈ ਪੁਲਿਸ ਦਾ ਕੇਸ ਪੈ ਗਿਆ ਕੋਈ ਹੋਰ ਚੱਕਰ 'ਚ ਪੈ ਗਿਆ ਇਹਨਾਂ ਦੇ ਪੈਸੇ ਇਹਨਾਂ ਚੀਜ਼ਾਂ 'ਚ ਲੱਗਦੇ ਨੇ ਕਦੇ ਤੁਸੀਂ ਨਾ ਪਿੰਡਾਂ ਦੇ ਵਿੱਚ ਆਪਣੇ ਆਪਣੇ ਘਰਾਂ 'ਚ ਸੁਣ ਰਹੇ ਹੋਣਗੇ ਕਦੇ ਤੁਸੀਂ ਪਿੰਡਾਂ ਵਿੱਚ ਬਾਣੀਆਂ ਨੂੰ ਗੰਡਾਸੋ ਗੰਡਾਸੀ ਹੋਇਆ ਵੇਖਿਆ ਵੀ ਗੰਡਾਸੇ ਚੱਲ ਰਹੇ ਨੇ ਗੋਲੀਆਂ ਚੱਲ ਰਹੀਆਂ ਵੇਖਿਆ ਕਦੇ ਕਿਸੇ ਨੇ ਕਿੰਨੇ ਪਰਸੈਂਟ 100 ਚੋਂ ਸਾਡੇ ਸਾਡੇ ਪਿੰਡਾਂ ਦੇ ਲੋਕਾਂ ਦੇ ਹਿਸਾਬ ਨਾਲ ਪਿੰਡਾਂ ਦੀ ਗੱਲ ਕਰਦਾ ਮੈਂ ਪਿੰਡਾਂ ਦੇ ਵਿੱਚ ਸਾਡੇ ਲੋਕਾਂ ਦੇ ਹਿਸਾਬ ਨਾਲ ਜੇ ਅਸੀਂ 95% ਲੜਦੇ ਹਾਂ ਤੇ ਇਹ 5% ਲੜਦੇ ਆ ਕਦੇ ਕਤਲ ਹੋਇਆ ਨੀ 50 ਪਿੰਡਾਂ ਦੇ ਵਿੱਚ ਬਾਣੀਏ ਨੇ ਬਾਣੀਏ ਦਾ ਕਤਲ ਕਰਤਾ ਤੇ ਜੱਟਾਂ ਦੇ ਕਤਲ ਹਰ ਗਲੀ 'ਚ ਹੋਏ ਹੁੰਦੇ ਸਾਡੇ ਝਗੜੇ ਨੇ ਸਾਡੇ ਕਿਸੇ ਨੇ ਕੁਝ ਕਹਿਤਾ ਉਸੇ ਵੇਲੇ ਰਿਐਕਟ ਕਰਤਾ ਇਹ ਕਿਵੇਂ ਕਹਿਤਾ ਤੇ ਉਹਨਾਂ ਨੂੰ ਜਾ ਕੇ ਕਹਿ ਦਿਓ ਓਏ ਲਾਲਾ ਤੂੰ ਐਂ ਕਰ
ਹਾਂ ਨਾ ਭਾਈ ਤੁਹਾਡੇ ਪਿੰਡ 'ਚ ਰਹਿੰਦੇ ਆ ਜੀ ਤੁਹਾਡਾ ਹੀ ਆ ਜੀ ਤੁਹਾਡਾ ਸਹਿਣ ਕਰ ਜਾਂਦਾ ਬੰਦਾ ਵੇਖਿਆ ਹੁਣ ਇੱਕ ਛੋਟੀ ਜਿਹੀ ਦੁਕਾਨ ਸੀ ਅੱਜ ਉਹ ਬੰਦਾ 3-4-5 ਪੈਟਰੋਲ ਪੰਪ ਬਣਾ ਗਿਆ ਕਿੱਥੇ ਦੀ ਕਿੱਥੇ ਪਹੁੰਚ ਗਿਆ ਠੀਕ ਹੈ ਮਸਲਾ ਸੀ ਨਾ ਜਿਹੜਾ ਹੁਣ ਉਹ ਦੇਵਤੇ ਵੀ ਬਹੁਤ ਮੰਨਦਾ ਸਾਰੇ ਪੂਜੀ ਜਾਂਦਾ ਪਰ ਉਹਦੇ 'ਚ ਇੱਕ ਨਾ ਸਕਿੱਲ ਹੈ ਅੱਗੇ ਜਾਣ ਦੀ ਸਹਿਨਸ਼ੀਲਤਾ ਹੈ ਫਾਲਤੂ ਦੇ ਖਰਚੇ ਨਹੀਂ ਕਰਨੇ ਸਹਿਨਸ਼ੀਲਤਾ ਰੱਖਣੀ ਹੈ ਐਵੇਂ ਕਲੇਸ਼ ਪਾ ਕੇ ਪੈਸਾ ਨਹੀਂ ਖਰਾਬ ਕਰਨਾ ਐਵੇਂ ਮੈਂ ਕਿਤੇ ਝਗੜੇ ਪਾ ਕੇ ਕਿਤੇ ਕੇਸ ਵਕੀਲਾਂ ਦੇ ਚੱਕਰਾਂ 'ਚ ਨਹੀਂ ਪੈਣਾ ਉਹਦਾ ਦਿਮਾਗ ਕੰਮ ਕਰਦਾ ਮੰਨਦਾ ਭਾਵੇਂ ਉਹ ਕਈ ਦੇਵਤਿਆਂ ਨੂੰ ਮੂਤੂਫਾ ਲਾਉਂਦਾ ਮਤਲਬ ਜੋਤਾਂ ਵੀ ਲਾਉਂਦਾ ਸਭ ਕੁਝ ਕਰਦਾ ਪਰ ਉਹਦੇ 'ਚ ਇੱਕ ਬਿਜ਼ਨਸ ਦੀ ਆਪਣੇ ਕੰਮ ਦੀ ਸਕਿੱਲ ਹੈ ਉਹਦੇ 'ਚ ਹੈਗੀ ਉਹ ਕੀ ਕੀਤਾ ਇੱਥੋਂ ਤੋਂ ਲੈ ਕੇ ਮੰਨ ਲਓ ਉਹ ਇੱਥੋਂ ਇੱਥੇ ਗਿਆ ਸਾਡੇ ਵਾਲੇ ਕਬਰਾਂ ਮੰਨਦੇ ਸੀ ਮੜੀਆਂ ਮੰਨਦੇ ਸੀ ਇਹ ਇੱਥੇ ਸੀ ਥੱਲੇ ਵਾਲਾ ਹੱਥ ਹੈ ਇੱਥੇ ਸੀ ਇਹ ਇੱਥੋਂ ਇੱਥੇ ਆ ਗਿਆ ਇੱਥੇ ਨਹੀਂ ਜਿਹੜੀ ਉਹਨੂੰ ਜਾਚ ਹੈ ਹਰ ਚੀਜ਼ ਦੀ, ਆਪਣੇ ਨਿਆਣਿਆਂ ਨੂੰ ਜਿਹੜੀ ਦਿੱਤੀ ਉਹਨੇ, ਉਹਦਾ ਦਾਦਾ ਵੀ ਇੱਥੇ ਹੀ ਸੀ, ਆਪ ਵੀ ਇੱਥੇ ਹੀ ਹੈ, ਪੁੱਤ ਨੂੰ ਵੀ ਉਹ ਸਮਝਾਉਂਦਾ, ਪੋਤੇ ਨੂੰ ਵੀ ਸਮਝਾਉਂਦਾ, ਲਾ ਕੇ ਵਾਲਾਂ ਨੂੰ ਤੇਲ ਸਵੇਰੇ ਹੀ, ਦਾੜੀ ਦੂੜੀ ਹੈ ਉਹ ਤੇ ਚਲੋ ਸ਼ੇਪ ਸ਼ੂਪ ਕਰਕੇ ਬੈਠ ਜਾਂਦਾ ਗੱਲੇ ਦੇ ਉੱਤੇ, ਤੇ ਸਾਰਾ ਪਿੰਡ ਕਰਜਾਈ ਹੈ, ਅਸੀਂ ਮਰ ਗਏ ਮਿੱਟੀ ਨਾਲ ਮਿੱਟੀ ਹੋ ਕੇ, ਫਿਰ ਵੀ ਪੂਰੀਆਂ ਨਹੀਂ। ਇਹਦਾ ਮਤਲਬ ਉਹਦੇ ਚ ਸਕਿੱਲ ਹੈ ਅੱਗੇ ਜਾਣ ਦੀ, ਉਹਦਾ ਦਿਮਾਗ ਕੰਮ ਕਰਦਾ। ਹੁਣ ਜਿਹੜੇ ਮੇਰੇ ਪਿੰਡ ਦੇ 10 ਮੁੰਡੇ ਹੈ, ਉਹ ਕਹਿੰਦੇ ਜੀ ਅਸੀਂ ਬਦਲ ਗਏ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਲੜ ਤੇ ਲੱਗਣਾ ਹੀ ਲੱਗਣਾ ਹੈ, ਪਰ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਕੇ ਸਮਝ ਕੇ ਗੁਰਬਾਣੀ ਪੜ੍ਹ ਕੇ, ਜਿਹੜੇ ਪਿੰਡ ਦੇ ਵਿੱਚ ਦੂਜੇ ਬੰਦੇ ਅੱਗੇ ਵੱਧਦੇ ਹੈ, ਸਕਿੱਲ ਹੈ ਜਿਨ੍ਹਾਂ 'ਚ, ਉਹ ਚੀਜ਼ ਪੈਦਾ ਕਰਨੀ ਹੈ। ਪਿਛਲਿਆਂ ਸਾਲਾਂ 'ਚ 50 ਸਾਲਾਂ 'ਚ ਪ੍ਰਚਾਰਕਾਂ ਨੇ ਅੱਗੇ ਜਾਣ ਦੀ ਜਾਚ ਸਿਖਾਉਣੀ ਸੀ, ਅੱਗੇ ਕਿਵੇਂ ਜਾਣਾ ਤੁਸੀਂ, ਤੁਸੀਂ ਪਿੰਡਾਂ ਦੇ ਮੁੰਡਿਆਂ ਨੇ, ਉਹ ਭਾਈ ਉਹ ਜ਼ਿਮੀਂਦਾਰ ਹੋ, ਉਹ ਪਿੰਡਾਂ 'ਚ ਰਹਿਣ ਵਾਲੇ ਹੋ, ਉਹ ਭਾਵੇਂ ਕਿਸੇ ਵੀ ਜਾਤ ਬਰਾਦਰੀ ਦੇ ਹੋ, ਉਹ ਤੁਸੀਂ ਲੜ ਪੈਂਦੇ ਹੋ ਬੜੀ ਛੇਤੀ, ਝਗੜਾ ਪਾ ਲੈਂਦੇ ਹੋ, ਕਲੇਸ਼ ਪੈ ਜਾਂਦਾ ਹੈ, ਦਿਮਾਗ ਵਰਤਣਾ, ਅੱਗੇ ਵਧਣਾ ਸਿੱਖੋ। ਅਗਲਾ ਕਹੇ ਐਗਜ਼ੈਂਪਲ ਦਿਓ, ਯਾਰ ਤੈਨੂੰ ਜਾਪਾਨ ਦੀ ਐਗਜ਼ੈਂਪਲ ਕੀ ਦੇਵਾਂ, ਤੇਰੇ ਪਿੰਡ ਦੇ ਬਾਣੀਏ ਕੱਲੀ ਵੀ ਦੇਖ ਲਓ, ਵੇਖ ਇਹਨਾਂ ਦਾ ਦਿਮਾਗ ਸਾਡੇ ਨਾਲੋਂ ਕਿੰਨਾ ਤੇਜ਼ ਚੱਲਦਾ, ਇਹ ਤਿੱਖੇ ਰਹੇ ਨੇ। ਕਿਵੇਂ ਨਿੱਕੀ ਜੀ ਹੱਟੀ ਤੋਂ ਰੱਜ ਕੇ ਰੋਟੀ ਖਾਂਦਾ, ਕਿਵੇਂ ਇਹ ਬੰਦਾ ਇੱਕ ਦੁਕਾਨ ਤੋਂ ਦੂਜੀ ਦੁਕਾਨ ਬਣਾ ਗਿਆ, ਦੂਜੀ ਤੋਂ ਤੀਜੀ ਦੁਕਾਨ ਬਣਾ ਗਿਆ, ਕਿਵੇਂ ਘਰ ਖਰੀਦ ਲਏ ਜਾ ਰਹੇ ਨੇ ਪਿੰਡ 'ਚ, ਕਿਵੇਂ ਪਲਾਟ ਖਰੀਦ ਲਏ, ਇਹ ਕਿਹੜੀ ਚੀਜ਼ ਹੈ ਇਹਦੇ ਵਿੱਚ? ਉਹ ਜਿਹੜੀਆਂ ਕੁਆਲਿਟੀਆਂ ਅੱਗੇ ਗਏ ਬੰਦਿਆਂ ਵਿੱਚ ਨੇ, ਸਕਿੱਲ ਹੈ ਜਿਹੜੀ, ਉਹ ਸਾਡੇ ਲੋਕਾਂ ਵਿੱਚ ਪਾਉਣੀ ਚਾਹੀਦੀ, ਸਾਨੂੰ ਬਣਾਉਣੀ ਚਾਹੀਦੀ। 50 ਸਾਲਾਂ ਵਿੱਚ ਪ੍ਰਚਾਰਕਾਂ ਨੇ ਗੁਰਬਾਣੀ ਨੂੰ ਪੜ੍ਹਨਾ ਸੀ ਤੇ ਸਮਾਜ ਨੂੰ ਪੜ੍ਹਨਾ ਸੀ, ਦੇਖਿਓ ਇੱਧਰੋਂ ਗੁਰਬਾਣੀ ਪੜ੍ਹਦੇ, ਇੱਧਰੋਂ ਸਮਾਜ ਪੜ੍ਹਦੇ, ਸਮਾਜ ਨੂੰ ਵੇਖ ਕੇ ਪੜ੍ਹ ਕੇ ਫਿਰ ਇਹਨਾਂ ਨੇ ਦੋਨਾਂ ਨੂੰ ਵੇਖ ਕੇ ਫਿਰ ਇਹਨਾਂ ਨੇ ਇੱਕ ਨਵੀਂ ਚੀਜ਼ ਆਪਣੇ ਦਿਮਾਗ ਨਾਲ ਸੋਚ ਕੇ ਫਿਰ ਇੱਦਾਂ ਤਿਆਰ ਕਰਕੇ ਦੇਣੀ ਸੀ ਵੀ ਆਹ ਚੀਜ਼ਾਂ ਪੈਦਾ ਕਰੋ, ਹੁਣ ਇਹਦੀ ਜ਼ਿਆਦਾ ਲੋੜ ਹੈ, ਇਹਦੀ ਲੋੜ ਹੈ, ਆਹ ਚੀਜ਼ਾਂ ਤੁਹਾਡੇ 'ਚ ਆਉਣਗੀਆਂ ਤਾਂ ਤਰੱਕੀ ਕਰੋਗੇ, ਅੱਗੇ ਜਾਣ ਲਈ ਤੁਹਾਨੂੰ ਆਹ ਆਹ ਚੀਜ਼ਾਂ ਚਾਹੀਦੀਆਂ। ਸਹਿਨਸ਼ੀਲਤਾ ਵਧਾਓ, ਕਾਲੇ ਨਾ ਪਿਆ ਕਰੋ, ਜ਼ਿੰਦਗੀ ਇੱਦਾਂ ਜਿਉ, ਤੁਸੀਂ ਫਾਲਤੂ ਦੇ ਖਰਚਿਆਂ ਤੋਂ ਬਚਣਾ, ਝਗੜਾ ਝੁਗੜਾ ਨਹੀਂ ਕਰਨਾ, ਕਿਸੇ ਨੇ ਕੁਝ ਕਹਿ ਤਾਂ ਸਹਿਨਸ਼ੀਲਤਾ ਰੱਖੋ। ਜੇ ਕਿਸੇ ਨੇ ਗਾਲ ਕੱਢ ਦਿੱਤੀ ਹੈ ਨਾ, ਧੀ ਦੀ ਕੋਈ ਕੱਢਦਾ, ਕੋਈ ਮਾਂ ਦੀ ਕੱਢਦਾ, ਤੇ ਸਾਡੀ ਮਾਂ ਨੂੰ ਕੁਛ ਨਹੀਂ ਹੋਣ ਲੱਗਿਆ, ਡੰਗਰ ਬੰਦਾ ਆਪਣੀ ਜ਼ਬਾਨ ਗੰਦੀ ਕਰਦਾ, ਇਹਦੇ ਨਾਲ ਨਹੀਂ ਸਾਡਾ ਕੁਝ ਹੋਣ ਲੱਗਿਆ। ਇੱਦਾਂ ਆਪਣੇ ਆਪ ਨੂੰ ਸਮਝਾਉਣਾ ਪੈਣਾ ਵੀ ਸਹਿਨ ਕਰ ਜਾ, ਸਾਈਡ ਤੇ ਹੋ ਜਾ, ਪਰੇ ਹਟ ਜਾ, ਇਹ ਤੈਨੂੰ ਉਕਸਾਉਂਦਾ ਹੈ, ਇਹਨੇ ਉਕਸਾਇਆ ਤੈਨੂੰ, ਇਹਦੇ ਨਾਲ ਕੀ ਹੋਣਾ ਹੈ, ਤੂੰ ਇਹਦੇ ਡਾਂਗ ਮਾਰ ਦੇਣੀ ਹੈ, ਤੂੰ 2 ਸਾਲ ਜੇਲ੍ਹ 'ਚ ਚਲਿਆ ਜਾਏਗਾ, ਤੇਰੀ ਮਾਂ ਦਾ ਫਿਰ ਕੀ ਬਣੇਗਾ, ਤੇਰੀ ਘਰ ਵਾਲੀ ਦਾ ਫਿਰ ਕੀ ਬਣੂ, ਤੇਰੀ ਭੈਣ ਦਾ ਫਿਰ ਕੀ ਬਣੂ, ਇਹ ਉਕਸਾਉਂਦਾ ਤੈਨੂੰ, ਇੱਦਾਂ ਨਹੀਂ ਹੁੰਦਾ। ਮਾਂ ਭੈਣ ਸਾਡੀ ਅਣਖ ਹੈ, ਸਾਡੀ ਕਮਜ਼ੋਰੀ ਨਹੀਂ, ਸਾਨੂੰ ਇਹ ਸਮਝਣਾ ਪੈਣਾ ਵੀ ਇਹਦੇ ਇੱਦਾਂ ਕਹਿਣ ਨਾਲ ਨਹੀਂ ਹੋ ਜਾਣਾ ਕੁਛ, ਇੱਦਾਂ ਨਹੀਂ ਹੁੰਦਾ, ਹਰ ਚੀਜ਼ ਨੂੰ ਹਰ ਬੰਦੇ ਨੂੰ ਸਮਝਾਉਣੀ ਪੈਣੀ। ਸਹਿਨ ਰੱਖ ਯਾਰ, ਆਪਣੇ ਆਪ ਨੂੰ ਸ਼ਾਂਤ ਰੱਖ, ਜੇ ਬੰਦਾ ਗਲਤ ਬੋਲਣ ਵਾਲਾ ਛੱਡ ਕੇ ਪਰੇ ਹਟ ਜਾ, ਉੱਧਰ ਹੋ ਜਾ ਸਾਈਡ, ਇਹਦੇ ਸਾਹਮਣੇ ਆ ਹੀ ਨਾ, ਪਰੇ ਰਹਿ, ਤੂੰ ਜ਼ਰੂਰੀ ਇਹਦੇ ਨਾਲ, ਹੁਣ ਸਾਡੇ ਤੇ ਦਿਮਾਗ ਜਾ, ਗੱਲਾਂ ਕਿੱਥੇ, ਚੱਕ ਦਿਆਂਗੇ ਫੱਟੇ, ਐ ਕਰ ਦਿਆਂਗੇ, ਐ ਕਰ ਦਿਆਂਗੇ, ਸਾਰੇ ਹੀ ਮੜ ਜਾ ਕੋਈ ਬੋਲੇ ਸੀ, ਐ ਕਿਵੇਂ ਕਰ ਦਿਆਂ, ਸਹਿਨ ਕੌਣ ਕਰ ਸਕਦਾ, ਇੱਥੇ ਬਰਦਾਸ਼ਤ ਕਿੱਥੇ ਕਰ ਸਕਦਾ। ਤੇ ਉਹੀ ਗੱਲਾਂ ਤੁਸੀਂ ਦੇਖ ਲਿਓ ਜਾ ਕੇ ਉਹਨਾਂ ਦੇ ਜਾ ਕੇ ਗੱਲੇ ਕੋਲ ਬੈਠ ਗਏ, ਹਾਂਜੀ ਉਹ ਤੁਸੀਂ ਐ, ਉਹ ਤੁਸੀਂ ਤੇ ਨਾਲੇ ਉਹਨੂੰ ਪਤਾ ਹੈ ਵੀ ਤੂੰ ਹੈ ਕੀ, ਪਤਾ ਸਾਰਾ ਹੈ। ਇਹ ਚੀਜ਼ਾਂ ਵੇਖਣੀਆਂ ਪੈਣੀਆਂ ਵੀ ਬੰਦੇ ਕਿਵੇਂ ਅੱਗੇ ਜਾ ਰਹੇ ਆ, ਕਿਵੇਂ ਬਾਲਕ ਬਣ ਗਏ ਦੇਸ਼ ਦੇ, ਕਿਵੇਂ ਇੱਥੇ ਤੱਕ ਪਹੁੰਚ ਗਏ। ਸਾਡੇ ਵਰਗੇ ਜਦੋਂ ਗੁਰਬਾਣੀ ਪੜ੍ਹ ਕੇ ਕਹਿੰਦੇ ਹਿੰਦੂ ਅੰਨਾ ਤੁਰਕੂ ਗਾਣਾ, ਆਰਾਮ ਨਾਲ ਸੁਣ ਲੈਂਦੇ, ਤੇ ਜੇ ਸਾਨੂੰ ਕਹਿ ਦੇਣ ਆਪਾਂ ਟੈਂਟ ਪੱਟ ਦਿਆਂਗੇ ਜਾ ਕੇ ਉਹਨਾਂ ਦਾ, ਵੀ ਤੁਸੀਂ ਇੱਦਾਂ ਕਿਵੇਂ ਕਹਿ ਦਿੱਤਾ ਸਾਨੂੰ, ਸਿੱਖਾਂ ਨੂੰ ਅਕਲ ਦੇ ਅੰਨੇ ਕਿਵੇਂ ਕਹਿ ਦਿੱਤਾ ਤੁਸੀਂ। ਸਹਿਨਸ਼ੀਲਤਾ ਵਧਾ ਲਈ ਅਗਲਿਆਂ ਨੇ ਆਪਣੀ, ਤਾਂ ਅੱਜ ਬੈਠ ਰਹੇ ਨੇ ਨਾ ਉੱਤੇ ਹੌਲੀ ਹੌਲੀ ਸਾਰੇ ਪਾਸੇ, ਤੇ ਸਾਡਾ ਦਿਮਾਗ ਚੱਲਣਾ ਚਾਹੀਦਾ ਮਾੜਾ ਮੋਟਾ, ਆਪਣੇ ਆਪ ਨੂੰ ਕਾਇਮ ਕਰੀਏ, ਦਿਮਾਗੀ ਬਣੀਏ, ਸਮਝਦਾਰ ਬਣੀਏ, ਐਵੇਂ ਹੀ ਨਾ ਜਿਵੇਂ ਕਹਿੰਦੇ ਹੁੰਦੇ ਵੀ ਪੂਛਾਂ ਨੂੰ ਅੱਗ ਲਵਾਈ ਫਿਰੀਏ, ਮਾੜੇ ਜਿਹੇ ਗੱਲ ਨਾਲ ਹੀ ਖਲਾਰਾ ਪਾ ਲਈਏ, ਤੱਤੇ ਚੱਲੀਏ ਆਰਾਮ ਨਾਲ, ਆਰਾਮ ਨਾਲ, ਆਰਾਮ ਨਾਲ। ਜਦੋਂ ਭੁਪਿੰਦਰ ਸਿੰਘ ਹੋਣਾ ਦੀ ਉਦੋਂ ਡੈਥ ਹੋਈ, ਜਦੋਂ ਛਬੀਲ ਲੱਗੀ, ਤੇ ਮੈਨੂੰ ਕਿੰਨੇ ਬੰਦਿਆਂ ਨੇ ਕਿਹਾ ਜੀ ਲਾਸ਼ ਰੱਖ ਲਓ ਉੱਥੇ ਚੌਂਕ ਦੇ ਵਿੱਚ, ਐ ਕਰਾਂਗੇ ਆਪਾਂ ਲਾਸ਼ ਲੈ ਕੇ ਸਾਰੇ ਪੰਜਾਬ 'ਚ ਨਗਰ ਕੀਰਤਨ ਕਰੋ। ਮੈਂ ਕਿਹਾ ਕਿਹੜੀਆਂ ਗੱਲਾਂ ਕਰਦਾ ਏਦਾਂ ਕਹਿੰਦੇ। ਉਦੋਂ ਬਾਅਦ ਕਿੰਨਿਆਂ ਨੇ ਸਲਾਹਾਂ ਦਿੱਤੀਆਂ ਵੀ ਇਹ ਧਰਨਾ ਲਾ ਦਿਓ, ਹੁਣ ਪਤਾ ਲੱਗ ਗਿਆ ਆਪਾਂ ਤੇ ਜਾਮ ਕਰ ਦੇਣਾ ਦਿੱਲੀ ਦਾ ਰੋਡ, ਵੀ ਬਾਬੇ ਧੁੰਮੇ ਨੂੰ ਗ੍ਰਿਫਤਾਰ ਕਰਦੇ ਨੀ ਉਹਨਾਂ ਚਿਰ ਅਸੀਂ ਨੀ। ਮੈਂ ਕਿਹਾ ਹੈਗਾ ਗੁੱਸਾ ਅੰਦਰ ਹੈ, ਮਰ ਥੋੜਾ ਜਾਓ ਨਿਕਲੋ, ਪਰ ਟਾਈਮ ਲੱਗੂ, ਰਿਲੀਜ਼ ਹੋ ਹੌਲੀ ਹੌਲੀ ਤਰੀਕੇ ਨਾਲ। ਇਹਨਾਂ ਨੇ ਭੁਪਿੰਦਰ ਸਿੰਘ ਨੂੰ ਮਾਰਿਆ ਕੀ ਹੈ, ਜਿਹੜਾ ਖੂਨ ਡੁੱਲਿਆ ਇਹ ਮੇਰੀ ਗੱਡੀ 'ਚ ਨਹੀਂ ਡੁੱਲਿਆ, ਇਹਨਾਂ ਦੀਆਂ ਜੜ੍ਹਾਂ 'ਚ ਡੁੱਲਿਆ, ਜੜ੍ਹਾਂ 'ਚ ਡੁੱਲਿਆ ਇਹਨਾਂ ਦੀਆਂ 'ਚ। ਇਹ ਤਾਂ ਹਿੱਲਣਗੀਆਂ, ਐਂ ਹਿੱਲੋ, ਐਂ ਹਿੱਲਣਗੀਆਂ ਜੜ੍ਹਾਂ, ਐ ਖੜਿਆ ਬੂਟਾ ਐ ਹਿੱਲਦਾ, ਹੁਣ ਵੇਖਿਓ ਐ ਹਿੱਲਦਾ ਐ ਉਹ ਗਿਆ। ਐਵੇਂ ਥੋੜਾ ਚੱਲਿਆ ਗਿਆ, ਕਹਿੰਦੇ ਅਜਾਈ ਜਾਣ ਦੇ ਦਿਆਂਗੇ। ਜੇ ਭੁਪਿੰਦਰ ਸਿੰਘ ਦਾ ਖੂਨ ਅਜਾਈ ਚੱਲਿਆ ਗਿਆ, ਸਾਡਾ ਹੋਣਾ ਕਾਹਦਾ ਹੋਇਆ ਅਜਾਈ ਜਾਣ ਦੇ ਦਿਆਂਗੇ ਵੀ ਖੂਨ ਡੁੱਲ ਗਿਆ, ਬੰਦਾ ਮਾਰਤਾ ਤੇ ਅਸੀਂ ਬੈਠੇ ਹਾਂ ਘਰੇ ਬੈਠੇ ਆ, ਅਜਾਈ ਨਹੀਂ ਜਾਣ ਦੇਣਾ। ਇੱਕ ਇੱਕ ਬੂੰਦ ਅਜਾਈ ਨਹੀਂ ਜਾਣ ਦੇਣੀ। ਉਹ ਤੇ ਜਿੱਥੇ ਕੰਮ ਕਰਨਾ ਉਸ ਬਲੱਡ ਨੇ, ਉਸ ਖੂਨ ਨੇ, ਉਹ ਤੇ ਕਰੇਗਾ, ਕਰ ਗਿਆ, ਪਰ ਤਰੀਕਾ ਬੜਾ ਜ਼ਰੂਰੀ ਹੈ। ਤਰੀਕਾ ਸਾਡੇ ਵਾਲੇ ਨੇ ਯਾਰ ਗੱਲਾਂ ਮਾਰਦੇ ਨੇ, ਭਾਈ ਰਣਜੀਤ ਸਿੰਘ ਦੀ ਅਸੀਂ ਸਪੋਰਟ ਕਰਦੇ ਹਾਂ, ਇਹਨਾਂ ਮੈਂ 5 ਸਾਲ ਸਬਰ ਕਰ ਸਕਦਾ, ਇਹਨਾਂ ਤੋਂ 5 ਮਿੰਟ ਪੋਸਟ ਲਿਖਣ ਲੱਗਿਆ ਸਬਰ ਨਹੀਂ ਹੁੰਦਾ। ਇਹ ਰਿਲੈਕਸ ਨਹੀਂ ਹੋ ਕੇ ਕਹਿ ਸਕਦੇ ਵੀ ਪਹਿਲਾਂ ਮੈਂ ਇੱਕ ਘੰਟਾ ਸੋਚਾਂ, ਫਿਰ ਮੈਂ ਸਾਰੀ ਗੱਲ ਸਮਝਾਂ, ਫਿਰ ਮੈਂ 4 ਲਾਈਨਾਂ ਲਿਖਾਂ। ਇਹ ਤੇ ਅੱਗ ਲੱਗੀ ਰਹਿੰਦੀ ਇਹਨਾਂ ਦੀਆਂ ਪੁੱਛਾਂ 'ਚ, ਮਿੰਟ ਇੱਕ ਲਾਉਂਦੇ, ਸੋਚਿਆ ਨਾ, ਸੋਚਣਾ ਨਾ, ਵਿਚਾਰਨਾ ਨਾ, ਸਮਝਣਾ। ਤੇ ਸਪੋਰਟਰ ਮੇਰੇ ਨੇ ਕਹਿੰਦੇ ਜੀ ਤੁਹਾਡੇ ਆ, ਤੁਹਾਡੇ ਤੋਂ ਸਿੱਖੇ ਆ। ਕੀ ਸਿੱਖੇ ਹੋ? ਮੇਰੇ ਵਰਗੇ ਹੋ ਤੇ ਫਿਰ ਮੇਰੇ ਵਰਗੇ ਨਾ ਹੋ, ਕਿਹੜੀ ਚੀਜ਼ ਮੇਰੇ ਨਾਲ ਰਲਦੀ? ਸੁਭਾਅ ਜਿੱਦਾਂ ਦਾ ਜਿੱਦਾਂ ਮੈਂ ਸੋਚਦਾ ਉਦਾਂ ਕਿੱਦਾਂ ਸੋਚ ਲੈਣਗੇ ਅਸੀਂ? ਮਤਲਬ ਪੰਜ ਮੇਰਾ ਨੋਰਮਲ ਵੀ ਸੁਭਾਅ, ਮੈਂ ਕਿਸੇ ਨੂੰ 5-5 ਸਾਲ ਨਹੀਂ ਟੋਕਦਾ। ਕਈ ਵਾਰੀ ਮੈਨੂੰ ਪਤਾ ਹੁੰਦਾ ਮੈਂ ਕਿਹਦਾ ਹੋਰ ਕਰ ਲੈ ਤਾਂ ਜਿੱਦੇ ਫਿਰ ਮੈਂ ਕਹਿੰਦਾ ਹੁੰਦਾ, ਮੈਂ ਉਹਦੀ ਇਤਿਹਾਸ ਸੁਣਾ ਦਿੰਦਾ ਸ਼ੁਰੂ ਤੋਂ ਲੈ ਕੇ ਐਂਡ ਤੱਕ। ਉਹ ਵੀ ਸੋਚਦਾ ਹੁੰਦਾ ਵੀ ਇਹਨਾਂ ਤੇ ਮੈਨੂੰ ਨਹੀਂ ਚੇਤਾ ਜਿੰਨਾ ਇਹਨਾਂ ਨੂੰ ਚੇਤਾ। ਇੱਕ ਇੱਕ ਗੱਲ ਇਹਨਾਂ ਨੇ ਸੇਵ ਮੇਰੀ, ਇੱਕ ਇੱਕ ਸੇਵ ਕੀਤੀ ਹੁੰਦੀ ਦਿਮਾਗ 'ਚ। ਪਰ ਇਹ ਥੋੜ੍ਹਾ ਵੀ ਹੁਣ ਰੋਜ਼ ਹੀ ਭਟਕਦਾ ਫਿਰਾਂ ਮੈਂ, ਫਿਰ ਤਾਂ ਮੈਂ ਰੋਜ਼ ਭਟਕਦਾ ਹੀ ਰਵਾਂ। ਥੋੜ੍ਹਾ ਜਿਹਾ ਇਹਦੇ ਲਈ ਭਟਕਿਆ, ਥੋੜ੍ਹਾ ਜਿਹਾ ਇਹਦੇ ਲਈ ਭਟਕਿਆ, ਥੋੜ੍ਹਾ ਜਿਹਾ, ਫਿਰ ਮੈਂ ਤਾਂ ਭਟਕਦਾ ਹੀ ਰਹੂੰ ਸਾਰਾ ਦਿਨ। ਇਸ ਕਰਕੇ ਜਿਹੜੀ ਸਹਿਨਸ਼ੀਲਤਾ ਹੈ ਉਹਨੂੰ ਵਧਾਉਣਾ, ਆਪਣੀ ਸਕਿੱਲ ਤੇ ਆਪਣੇ ਤੇ ਕੰਮ ਕਰਨਾ, ਆਪਣੀ ਸੋਚ ਤੇ ਕੰਮ ਕਰਨਾ, ਆਪਣੇ ਦਿਮਾਗ ਤੇ, ਆਪਣੇ ਆਪ ਦੇ ਉੱਤੇ ਵੀ ਮੇਰੀ ਇਹ ਚੀਜ਼ ਵਧੇ, ਤਾਲਾ ਨਾ ਪੈ ਜਾਏ, ਭਟਕਾ ਨਾ, ਗੁੱਸਾ ਨਾ ਚੜ ਜਾਏ, ਲੋੜ ਤੋਂ ਵੱਧ ਨਾ ਜਾਵੇ, ਆਪਣੇ ਆਪ ਤੇ ਕਾਬੂ ਰੱਖਾਂ, ਆਪਣੇ ਇਮੋਸ਼ਨ ਤੇ, ਆਪਣੇ ਜਜ਼ਬਾਤਾਂ ਤੇ। ਜਜ਼ਬਾਤ ਤੇ ਭੜਕ ਜਾਂਦੇ ਨੇ ਯਾਰ। ਹੁਣ ਫੋਟੋ ਵੇਖਾਂ ਵੀ ਮੇਰੀ ਮਾਂ ਦੀ ਫੋਟੋ ਬਣਾ ਕੇ ਮੂੰਹ ਲਾ ਕੇ ਉੱਤੇ ਨਗਨ ਫੋਟੋ ਬਣਾਈ ਪਈ ਹੈ, ਤੇ ਮੈਂ ਤੇ ਤੁਰਜਾਂ ਲੈ ਕੇ ਉੱਥੇ ਕੇਸ ਕਰਨ, ਵਿਆਹ ਚੱਕੋ ਜੀ ਆਹ ਕਿਹਨੇ ਕਰਤੀ, ਅੱਜ ਮੇਰੇ ਪਿਓ ਦੀ ਬਣਾਤੀ, ਅੱਜ ਮੇਰੇ ਭਤੀਜੀਆਂ ਦੀ ਬਣਾਤੀ, ਅੱਜ ਮੇਰੀ ਬਣਾਤੀ, ਅੱਜ ਵੇਖੋ ਜੀ ਆਹ ਗੰਦ ਪਾਇਆ। ਕਦੇ ਵੇਖਿਆ ਤੁਸੀਂ ਮੈਨੂੰ ਭਟਕਦੇ? ਕਦੇ ਕੀਤਾ ਕੇਸ ਕਿਸੇ ਦੇ? ਕਦੀ ਵੀ ਨਹੀਂ। ਇਹਦੇ ਨਾਲ ਕੀ ਹੋ ਜਾਣਾ? ਬੰਦਾ ਆਪਣੀ ਔਕਾਤ ਵਿਖਾ ਰਿਹਾ, ਸਾਰੇ ਪਿੰਡ ਸਾਹਮਣੇ ਜਿਹੜਾ ਗੰਦੀ ਗਾਲ ਕੱਢਦਾ ਹੈ ਪਤਾ ਲੱਗ ਜਾਏਗਾ ਵੀ ਬੰਦਾ ਗੰਦਾ ਯਾਰ, ਕਿੱਦਾਂ ਗੰਦਾ, ਐਡਾ ਬੇਵਕੂਫ ਹੈ ਤੂੰ, ਇਹਦੀ ਧੀ ਵਾਸਤੇ, ਇਹਦੀ ਭੈਣ ਵਾਸਤੇ ਇੱਦਾਂ ਸੋਚਦਾ? ਕਿੱਡੀ ਬਲਾਤਕਾਰੀ ਸੋਚ ਹੈ ਤੇਰੀ, ਕਿੱਡੀ ਗੰਦੀ ਸੋਚ ਹੈ ਤੇਰੀ। ਆਪਣਾ ਆਪ ਪ੍ਰਗਟ ਕਰ ਗਿਆ ਬੰਦਾ, ਮੇਰਾ ਕੀ ਵਿਗਾੜ ਗਿਆ, ਨਾਲੇ ਉਹ ਜੋ ਦੇ ਅੰਦਰ ਸੀ ਉਹ ਬਾਹਰ ਕੱਢ ਗਿਆ, ਜੋ ਪਾਵੇ ਭਾਂਡੇ ਵਿੱਚ ਵਸਤ ਸਾਹ ਨਿਕਲ। ਕਿਆ ਕੋਈ ਕਰੇ ਵਿਚਾਰਾ, ਅੰਦਰ ਹੀ ਵੇਖੋ ਵੀ ਜਿਹੜੇ ਬੰਦਾ ਐਡੀ ਐਡੀ ਗੰਦਗੀ ਐਡਾ ਗੰਦ ਖਲਾਰਦਾ ਫਿਰਦਾ ਹੈ ਅੰਦਰ ਕਿੰਨੀ ਗੰਦਗੀ ਲਈ ਫਿਰਦਾ ਅੰਦਰੋਂ ਕਿੰਨਾ ਭੜਕਿਆ ਹੋਣਾ ਇਹ ਜਿਹੜੀ ਚੀਜ਼ ਬੋਲ ਰਿਹਾ ਹੈ ਇਹ ਅੰਦਰ ਇਹਦੇ ਇਮੋਸ਼ਨ ਕਿੱਦਾਂ ਦੇ ਹੋਣ ਜਜ਼ਬਾਤ ਕਿੱਦਾਂ ਦੇ ਹੋਣ ਕਿੱਡੀ ਬਲਾਤਕਾਰੀ ਸੋਚ ਲੈ ਕੇ ਬੈਠਾ ਜਿਹੜਾ ਮੇਰੀ ਬੁੱਢੀ ਮਾਂ ਦੀ ਗਾਲ ਕੱਢਦਾ ਹੈ ਮਤਲਬ ਇਹ ਕਿੱਡੀ ਗੰਦੀ ਸੋਚ ਲੈ ਕੇ ਬੈਠਾ ਇਹਦੇ ਨਾਲ ਮੇਰਾ ਨਹੀਂ ਕੁਛ ਗਿਆ ਉਹਦੀ ਔਕਾਤ ਸਾਹਮਣੇ ਆਈ ਉਹਦਾ ਪਤਾ ਲੱਗ ਗਿਆ ਤਾਂ ਕਰਕੇ ਸਕਿੱਲ ਆਪਣੀ ਵਧਾਈ ਦੀ ਹੈ ਆਪਣੇ ਤੇ ਕੰਮ ਕਰੀਦਾ ਇਹ ਸਾਡੇ ਸਾਰੇ ਪੰਜਾਬ ਨੂੰ ਸਾਰੀ ਜਵਾਨੀ ਨੂੰ ਸਮਝਾਉਣ ਦੀ ਲੋੜ ਹੈ ਅੱਜ ਨੌਜਵਾਨੀ ਨੂੰ ਵੀ ਯਾਰੋ ਤੁਹਾਡੇ ਕੰਮ ਤੇ ਜਾਣਾ ਲੇਟ ਨਾ ਹੋਵਾ ਅਣਖ ਉੱਥੇ ਵਿਖਾਓ ਮੈਂ ਕਹਾਉਣਾ ਨਹੀਂ ਮੈਂ ਨਹੀਂ ਝੱਲ ਸਕਦਾ ਕੋਈ ਮੈਨੂੰ ਟੋਕੇ ਪਰ ਠੀਕ ਹੈ ਫਿਰ ਮੈਂ ਟੋਕਣ ਦਾ ਮੌਕਾ ਹੀ ਨਹੀਂ ਦੇਣਾ ਮੈਂ ਗਲਤੀ ਕਰਨੀ ਹੋਈ ਇਹ ਕਿਵੇਂ ਟੋਕ ਤੂੰ ਕੋਈ ਠੀਕ ਹੈ ਨਾ ਹੁਣ ਮੈਂ ਕਹਾਂ ਵੀ ਅੰਗਰੇਜ਼ ਸਿਆ ਮੈਂ ਤੂੰ ਗਲਤ ਬੋਲਿਆ ਉਹ ਕਵੇ ਮੈਂ ਝੱਲ ਨਹੀਂ ਸਕਦਾ ਠੀਕ ਹੈ ਉਹ ਕਵੇ ਮੈਂ ਤਾਂ ਬਰਦਾਸ਼ਤ ਨਹੀਂ ਕਰਦਾ ਕੋਈ ਮੈਨੂੰ ਟੋਕੇ ਫਿਰ ਉਹਨੂੰ ਕੀ ਕਰਨਾ ਪਊ ਵੀ ਮੈਂ ਸੁਰ ਛੱਡਾਂ ਹੀ ਨਾ ਜਿਸ ਕਰਕੇ ਮੈਨੂੰ ਭਾਈ ਸਾਹਿਬ ਟੋਕਣ ਮੈਂ ਗਲਤੀ ਕਰਨੀ ਹੀ ਨਹੀਂ ਜੇ ਅਣਖ ਹੈ ਫਿਰ ਕੋਸ਼ਿਸ਼ ਕਰੋ ਵੀ ਵਾਹ ਲੱਗਦਿਆਂ ਵਾਹ ਲੱਗਦੀ ਗਲਤੀ ਹੋਵੇ ਨਾ ਉਹ ਮੌਕਾ ਹੀ ਨਾ ਦਿਓ ਅਗਲੇ ਨੂੰ ਗੱਲ ਕਰਨ ਦਾ ਜੇ ਅਣਖ ਹੈ ਵੀ ਮੈਂ ਬਰਦਾਸ਼ਤ ਨਹੀਂ ਕਰ ਸਕਦਾ ਇਹਦਾ ਮਤਲਬ ਮੈਂ ਮੌਕਾ ਹੀ ਨਹੀਂ ਦੇਣਾ ਗੱਲ ਕਹਿਣ ਦਾ ਮੈਨੂੰ ਅਗਲਾ ਕਹਿ ਕਿਵੇਂ ਜਾਵੇ ਮੌਕਾ ਨਹੀਂ ਦੇਣਾ ਇਹ ਏਦਾਂ ਹੋਣਾ ਚਾਹੀਦਾ ਅਣਖੇ ਹੈ ਸੁੱਕੀ ਅਣਖ ਚੱਕੀ ਫਿਰਦੇ ਸੁੱਕੀ ਕੱਖ ਨਹੀਂ ਹੈਗਾ ਉਹਦੇ ਵਿੱਚ ਤੇ ਸਿਰ ਪਾਟੇ ਪਏ ਨੇ ਜਵਾਨੀ ਗਰਕ ਗਈ ਇੱਕ ਮਾਣ ਕਰਦਾ ਮੈਂ ਇਹ ਹਾਂ ਮੈਂ ਉੱਥੇ ਜਾਂਦਾ ਦੂਜਾ ਅਸੀਂ ਸਿੱਖ ਬਣ ਕੇ ਸਾਡਾ ਆਪਣੇ ਤੇ ਮਾਣ ਕਰੀ ਫਿਰਦੇ ਹਾਂ ਇੱਕ ਬੰਦਾ ਉਹ ਜਿਹੜਾ ਚੁੱਪ ਚਪੀਤੇ ਕੰਮ ਕਰਦਾ 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 ਸਾਰੇ ਪਿੰਡ ਤੋਂ ਅੱਗੇ ਚਲਿਆ ਗਿਆ ਆਪਣੇ ਸੁਭਾਅ ਤੇ ਖਰਚਿਆਂ ਤੇ ਐ ਹਿਸਾਬ ਕਿਤਾਬ ਲਾ ਕੇ ਚੱਲਦਾ ਸੀ ਜਿਹੜਾ ਉਹ ਸਭ ਤੋਂ ਅੱਗੇ ਚਲਿਆ ਗਿਆ ਸਾਡਾ ਕਲੇਸ਼ ਹੀ ਬਣਿਆ ਰਿਹਾ ਵੀ ਪਹਿਲਾਂ ਕਹਿੰਦਾ ਮੈਂ ਗੁੱਗੇ ਵਾਲਾ ਅਸੀਂ ਪ੍ਰੇਮੀ ਹਾਂ ਇਹ ਝਗੜਾ ਸੀ ਜਦੋਂ ਅੰਮ੍ਰਿਤ ਛਕ ਲਿਆ ਫਿਰ ਅਸੀਂ ਸਿੱਖ ਹਾਂ ਫਿਰ ਇਹ ਝਗੜਾ ਹੋ ਗਿਆ ਹੁਣ ਅਸੀਂ ਗਾਤਰੇ ਕਿਰਪਾਨਾਂ ਪਾਸੀ ਇਹ ਹੋ ਗਏ ਬਣ ਮਤਲਬ ਇਹ ਝਗੜਾ ਚੱਲ ਗਿਆ ਤੇ ਇੱਕ ਬੰਦਾ ਚੁੱਪ ਚਪੀਤੇ ਆਪਣੀ ਸਕਿੱਲ ਵਧਾ ਕੇ ਦਿਮਾਗ ਚਲਾ ਕੇ ਇੱਥੇ ਸੀ ਇੱਥੇ ਪਹੁੰਚ ਗਿਆ ਅਸੀਂ ਪਹਿਲਾਂ ਇੱਥੇ ਸੀ ਫਿਰ ਇੱਥੇ ਆ ਗਏ ਮਤਲਬ ਪ੍ਰੇਮੀ ਸੀ ਪਹਿਲਾਂ ਸਰਸੇ ਵਾਲੇ ਨੂੰ ਮੰਨਦੇ ਸੀ ਹੁਣ ਇੱਧਰ ਪਾਣੀ ਚੱਕੀ ਫਿਰਦੇ ਉਹ ਇੱਕ ਸੀ ਜਿਹੜਾ ਇੱਥੇ ਅਸੀਂ ਇੱਥੋਂ ਇੱਥੇ ਇੱਥੋਂ ਇੱਥੇ ਹੀ ਘੁੰਮੀ ਜਾਂਦੇ ਹਾਂ ਉਹ ਇੱਥੋਂ ਇੱਥੇ ਚਲੇ ਉਹ ਦਿਮਾਗੀ ਆਪਣੇ ਪਿੰਡਾਂ ਚ ਦੱਸ ਦਿਓ ਜਿੰਨੇ ਬੈਠੇ ਸਾਰੇ ਆਪਾਂ ਨੇ ਆਪਣੇ ਪਿੰਡਾਂ ਦੇ ਬਾਣੀਆਂ ਨੂੰ ਵੇਖਿਓ ਚੇਤਾ ਕਰਿਓ ਭਲਾ ਵੀ ਉਹ ਦੇਖੋ ਉੱਥੇ ਬੈਠਾ ਨਾ ਕੱਪੜੇ ਲਵੇੜੇ ਨਾ ਨਾ ਕਦੇ ਗੁੱਸਾ ਕੀਤਾ ਪਰ ਪਿੰਡ ਦੇ ਲੋਕ ਕਰਜਾਈ ਹੈਗੇ ਕਿ ਨਹੀਂ ਹੈਗੇ ਮੈਨੂੰ ਆਪਣੇ ਪਿੰਡ ਦਾ ਪਤਾ ਵੀ ਇੱਕ ਦੁਕਾਨ ਵਾਲਾ ਇੱਕ ਸੀ ਤੇ ਅੱਜ ਉਹ ਮੈਨੂੰ ਲੱਗਦਾ ਸਾਰਾ ਅੱਧੇ ਪਿੰਡ ਦਾ ਮਾਲਕ ਬਣਿਆ ਸਿੱਧਾ ਜਿਹਾ ਬੰਦਾ ਮਤਲਬ ਕਿਤੇ ਨੀ ਕਿਤੇ ਸਕਿੱਲ ਦਾਦਾ ਪੜਦਾਦਾ ਸਭ ਉਹਨਾਂ ਨੇ ਚੀਜ਼ਾਂ ਹੀ ਇਹ ਸਿਖਾਈਆਂ ਸਾਡੇ ਸਿਖਾਇਆ ਹੀ ਇਹ ਜਾਂਦਾ ਵੀ ਮਰਜ਼ੀ ਯਾਰ ਮਰਜ਼ੀ ਜਾਂ ਮਾਰ ਚੱਕ ਦਿਓ ਫੱਟੇ ਮਤਲਬ ਇਦੂ ਥੱਲੇ ਗੱਲ ਹੀ ਕੋਈ ਜਿਹੜੀਆਂ ਗਾਲਾਂ ਬਣੀਆਂ ਵੀ ਨਹੀਂ ਉਹ ਵੀ ਗੱਲ ਕਿਹੜੀਆਂ ਕਿਹੜੀਆਂ ਗੱਲਾਂ ਅਸੀਂ ਕਰਦੇ ਮਤਲਬ ਸਾਨੂੰ ਆਪਣੀ ਸੋਚ ਬਦਲਣ ਦੀ ਲੋੜ ਹੈ ਆਪਣੇ ਸੁਭਾਅ ਤੇ ਕੰਮ ਕਰਨ ਦੀ ਲੋੜ ਹੈ ਸੋ ਇਸ ਕਰਕੇ ਇਹਨਾਂ ਨੁਕਤਿਆਂ ਨੂੰ ਵੀਰੋ ਭਾਈਓ ਸਮਝੋ ਜੇ ਆਉਂਦੇ ਹੋ ਇੱਥੇ ਪਿਆਰ ਕਰਦੇ ਹੋ ਪਰਮੇਸ਼ਰ ਦੁਆਰ ਨਾਲ ਅਸੀਂ ਜੁੜੇ ਹਾਂ ਕਿਤੇ ਨਾ ਕਿਤੇ ਭਾਈ ਸਾਹਿਬ ਨਾਲ ਵਿਚਾਰਧਾਰਾ ਸਾਨੂੰ ਚੰਗੀ ਲੱਗਦੀ ਹੈ ਤੇ ਚੰਗੇ ਲੱਗਦੇ ਮਤਲਬ ਇਹ ਹੈ ਵੀ ਤੁਸੀਂ ਨਾ ਗੱਲਾਂ ਨਾ ਕਰੋ ਉਹ ਕਰਕੇ ਵਿਖਾਇਆ ਕਰੋ ਜਿੰਨੇ ਕੁ ਨਾਲ ਖੜਦੇ ਹੈ ਤੁਰਦੇ ਹੈ ਉਹਨਾਂ ਦਾ ਧੰਨਵਾਦ ਹੈ ਬੜੇ ਆਉਣ ਵਾਸਤੇ ਕਹਿੰਦੇ ਹੈ ਇਹ ਵੀ ਬੇਨਤੀ ਹੈ ਵੀ 15-20 ਦਿਨਾਂ ਤੱਕ ਮੈਨੂੰ ਲੱਗਦਾ ਖੁੱਲ ਜਾਣਾ 100 ਬੰਦੇ ਦੀ ਪਰਮਿਸ਼ਨ ਮਿਲ ਜਾਣੀ ਹੈ ਜਦੋਂ 100 ਦੀ ਪਰਮਿਸ਼ਨ ਮਿਲ ਗਈ ਫਿਰ ਆਪਾਂ ਦੀਵਾਨ ਸ਼ੁਰੂ ਕਰ ਲਾਂਗੇ ਰਾਤ ਦੇ ਟਾਈਮ ਥੋੜਾ ਜਿਹਾ ਪਹਿਲਾਂ ਕਰ ਲਾਂਗੇ 8 ਤੋਂ ਆਪਣਾ 6 ਤੋਂ 8 ਕਰ ਲਾਂਗੇ ਤੇ ਫਿਰ ਇਹ ਹੈ ਵੀ ਰਾਤ ਹੁਣ ਮੇਲਾ ਹਨੇਰਾ ਪੈ ਜਾਂਦਾ ਤੇ ਫਿਰ ਆਓ ਬੈਠੋ ਦੀਵਾਨ ਸੁਣੋ ਰਲ ਮਿਲ ਕੇ ਅੱਗੇ ਹੁਣ ਹੌਲੀ ਹੌਲੀ ਸੈਟਿੰਗ ਹੋ ਜਾਣੀ 15-20 ਦਿਨਾਂ 'ਚ, ਫਿਰ ਵਾਰੀ ਵਾਰੀ ਸਾਰਿਆਂ ਨੂੰ ਬੁਲਾ ਲਿਆ ਕਰਾਂਗੇ, ਕਾਹਲੇ ਨਹੀਂ ਪੈਣਾ ਕਿਸੇ ਨੂੰ। ਤੇ ਬੜਾ ਸੋਹਣਾ ਰਲ ਮਿਲ ਕੇ ਜਿੰਨੇ ਵੀਰ ਭਰਾ ਸਾਥ ਦਿੰਦੇ ਆ ਧੰਨਵਾਦ, ਜਿਨ੍ਹਾਂ ਨੇ ਨਹੀਂ ਉਹ ਵੀ ਨਾਲ ਸਾਥ ਦੇ। ਇੱਕ ਸੰਗਤ ਵਾਸਤੇ ਵੱਡੀ ਕਿਚਨ ਬਣ ਰਹੀ ਹੈ, ਹੁਣ ਐਮਰਜੈਂਸੀ ਤੇ ਹੈ ਜਿੱਥੇ ਹੁਣ ਕਿਚਨ ਆਪਣੀ ਪੁਰਾਣੀ ਹੈ, ਉੱਥੇ ਹਵਾ ਜੇ ਇੱਕ ਦਿਨ ਛੱਡ ਛੁੱਡ ਜਾ ਉੱਡ ਜੇ ਸਾਰਾ ਸਾਰਾ ਕੁਛ ਹੀ, ਕੱਖ ਵੀ ਨਹੀਂ ਉੱਥੇ, ਜੇ ਹੁਣ 15 ਸਾਲ ਤੇ ਹੋ ਕੇ ਛੱਡ ਪਏ। ਤੇ ਨਵੀਂ ਕਿਚਨ ਮੈਂ ਉਦਣ ਮੈਂ ਵੇਖ ਕੇ ਆਇਆ, ਇਹਦੇ ਨਾਲੋਂ ਵੀ ਵੱਡੀ ਲੱਗਦੀ ਦਰਬਾਰ ਨਾਲੋਂ, ਕਿੰਨੀ ਜਗ੍ਹਾ ਖੁੱਲੀ ਤੇ ਬਹੁਤ ਸੋਹਣੀ ਬਣ ਰਹੀ ਹੈ, ਲੈਂਟਰ ਪੈਣਾ ਵੱਡਾ। ਤੇ ਜਿਹੜੇ ਜਿਹੜੇ ਵੀ ਕਰ ਸਕਦੇ ਆ, ਬਾਕੀ ਚਲੋ ਆਪਣੇ ਮੁੰਡਿਆਂ ਨੇ ਸਾਰਿਆਂ ਜਥੇ ਵਾਲਿਆਂ ਨੇ ਤਨਖਾਹਾਂ ਅੱਧੀਆਂ ਅੱਧੀਆਂ ਵੀ ਕਈਆਂ ਨੂੰ ਮਿਲੀਆਂ, ਕਈ 7 ਲੈਂਦੇ 5 ਹੋ ਗਈ, ਕਈਆਂ ਦੀ 9 ਸੀ ਉਹਨਾਂ ਦੀ 6 ਹੋ ਗਈ, ਕਈਆਂ ਦੀ 12 ਸੀ ਉਹਨਾਂ ਦੀ 9 ਹੋ ਗਈ। ਚਲੋ ਕਈਆਂ ਨੇ ਲਈ ਵੀ ਨਹੀਂ ਬੰਦੇ ਆਪਣੇ, ਕਈਆਂ ਨੇ ਚਲੋ ਅਸੀਂ ਸਰ ਜਾਣਾ ਸਾਡਾ, ਪਰ ਸਾਰਿਆਂ ਦੇ ਚਲੋ ਘਰੇਲੂ ਖਰਚੇ ਵੀ ਹੈ। ਅਗਲੇ ਮਹੀਨੇ ਤੱਕ ਫਿਰ ਚਲੋ ਹੋ ਸਕਦਾ ਪੂਰਾ ਹੋ ਜਾਵੇ, ਸੈਟਿੰਗ ਹੋ ਜਾਵੇ ਸਾਰੀ। ਤੇ ਜਿੰਨਾ ਜਿੰਨਾ ਵੀ ਚਲੋ ਸਾਰਿਆਂ ਨੇ ਰਲ ਮਿਲ ਕੇ ਇਸ ਸਮੇਂ ਦੇ ਉੱਤੇ ਸਾਥ ਵੀ ਦਿੱਤਾ, ਤੁਰੇ ਵੀ, ਬੜਾ ਧੰਨਵਾਦ ਵੀ ਹੈ ਸਾਰਿਆਂ ਦਾ। ਤੇ ਇਹ ਵੀ ਬੇਨਤੀ ਹੈ ਵੀ ਜਿਹੜੇ ਨਾਲ ਤੁਰ ਸਕਦੇ ਆ, ਜਿੰਨਾ ਕੁ ਕੋਈ ਬੰਦਾ ਆਪਣੇ ਆਪਣੀ ਵਿੱਤ ਮੁਤਾਬਕ ਜਿੱਥੇ ਕਿਤੇ ਵੀ ਡਿਊਟੀ ਕਰ ਸਕਦਾ, ਕੋਈ ਬੰਦਾ ਜਿਵੇਂ ਜਿਵੇਂ ਕਰ ਸਕਦਾ ਕਰੇ, ਕੋਈ ਸੋਹਣਾ ਬੋਲ ਲੈਂਦਾ ਹੈ, ਸਮਝਦਾਰ ਹੈ, ਅਕਲ ਵਾਲਾ ਹੈ, ਸਾਰੇ ਪੱਖ ਵਿਚਾਰ ਲੈਂਦਾ ਹੈ। ਉਹ ਮੁੰਡਿਆਂ ਨੇ ਰੇਡੀਓ ਚਲਾਇਆ ਆਪਣਾ ਟੀਵੀ, ਸਾਡਾ ਨਜ਼ਰੀਆ SNTV ਆਸਟ੍ਰੇਲੀਆ ਵਿੱਚ ਬ੍ਰਿਸਬਨ ਵਾਲਿਆਂ ਨੇ, ਉਹ ਬੰਦੇ ਬੋਲਣਾ ਵੀ ਜਾਣਦੇ ਨੇ, ਦਿਮਾਗੀ ਵੀ ਨੇ। ਪਹਿਲਾਂ ਮੇਰੇ ਤੋਂ ਪੁੱਛਿਆ ਵੀ ਅਸੀਂ ਕਰ ਸਕਦੇ ਹਾਂ, ਮੈਂ ਕਿਹਾ ਕਰੋ ਬਈ, ਕਿਉਂਕਿ ਮੈਨੂੰ ਪਤਾ ਵੀ ਤੁਸੀਂ ਸਹੀ ਬੋਲੋਗੇ, ਅਸੀਂ ਤੁਹਾਡੀ ਸਟੇਟਮੈਂਟ ਤੁਹਾਡੇ ਵਾਲੀ ਦੇ ਲਈਏ। ਮੈਂ ਕਿਹਾ ਦੇ ਲਓ, ਮੈਂ ਗਲਤੀ ਕਰੋਗੇ ਫਿਰ ਟੋਕਣਾ ਮੈਂ, ਫਿਰ ਧਿਆਨ ਰੱਖਿਓ। ਕਹਿੰਦੇ ਨਹੀਂ ਰੱਖਾਂਗੇ। ਤੇ ਸਿਆਣੇ ਨੇ, ਬੋਲ ਵੀ ਕਿੰਨਾ ਸੋਹਣਾ ਲੈਂਦੇ ਨੇ, ਕਿੰਨੀ ਐਨਰਜੀ ਹੈ। ਹੁਣ ਕਈ ਬੰਦੇ ਨੂੰ ਰੋਟੀਆਂ ਦਾ ਮਤਲਬ ਹੈ ਯਾਰ ਵੀ ਰੋਟੀ ਕਰਕੇ ਬੋਲਾਂਗੇ, ਪਤਾ ਤਾਂ ਸਾਰਾ ਹੀ ਹੁੰਦਾ। ਪੰਗਾ ਇਹ ਹੈ ਵੀ ਬੱਚੇ ਕਿਵੇਂ ਪਾਲਣੇ ਨੇ, ਪਰ ਅਗਲੇ ਟਰੱਕ ਚਲਾਉਂਦੇ ਨੇ, ਆਸਟ੍ਰੇਲੀਆ ਰਹਿੰਦੇ ਆ, ਖਰਚੇ ਆਪਣੇ ਪੂਰੇ ਨੇ, ਰਾਤ ਨੂੰ ਟਾਈਮ ਕੱਢ ਕੇ ਪ੍ਰਚਾਰ ਤੇ ਪ੍ਰਚਾਰ ਹੋਣਾ ਹੀ, ਇੱਦਾਂ ਸਟੇਜਾਂ ਹੀ ਅੱਜ ਕੱਲ੍ਹ ਇਹ। ਤੇ ਜਿਹੜੇ ਬੰਦੇ ਵਧੀਆ ਕਰ ਸਕਦੇ ਆ, ਬੋਲਣ ਵਾਲਾ ਕੰਮ ਹੈ, ਉਹ ਕਰ ਲੈਣ। ਜਿਹੜਾ ਬੰਦਾ ਕੋਈ ਫਿਜੀਕਲੀ ਸੇਵਾ ਕਰ ਸਕਦਾ ਉਹ ਕਰ ਲਵੇ, ਜਥੇ ਵਾਲੇ ਜਿਹੜਾ ਕੰਮ ਕਰਦੇ ਨੇ ਉਹ ਕਰ ਲੈਣ, ਜਿਹੜੇ ਬੰਦੇ ਫਾਈਨੈਂਸ਼ਲੀ ਹੈਲਪ ਕਰ ਸਕਦੇ ਨੇ ਉਹ ਕਰ ਲੈਣ। ਇੱਕ ਟੀਮ ਦੇ ਵਿੱਚ ਇੱਦਾਂ ਹੀ ਕੰਮ ਹੁੰਦਾ। ਤੇ ਮੈਨੂੰ ਪਰਸੋਂ ਚੌਥੇ ਨਹੀਂ, ਕੱਲ੍ਹ ਹੀ ਗੱਲਬਾਤ ਹੋ ਰਹੀ ਸੀ, ਭਾਈ ਸਾਹਿਬ ਕਿੱਦਾਂ ਫਿਰ ਸਥਾਨ ਦਾ, ਜਿੱਦਾਂ ਹੁਣ ਅੱਗੇ ਹੋ ਗਿਆ, ਹੋਰ ਛੇਕਿਆ ਗਿਆ ਕੰਮ, ਫਿਰ ਹੋ ਗਿਆ, ਫਿਰ ਕਿੱਦਾਂ ਚਲਾਵਾਂਗੇ। ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਚਲਾਉਣਾ ਕੀ ਹੈ, ਜਿੰਨਾ ਕੁ ਚੱਲੂ ਚਲਾਈ ਚੱਲਾਂਗੇ। ਕਹਿੰਦੇ ਫਿਰ, ਮੈਂ ਕਿਹਾ ਗੇਟ ਬੰਦ ਕਰ ਦਿਆਂਗੇ। ਕਹਿੰਦੇ ਫਿਰ, ਜੇ ਫਿਰ ਵੀ ਚੱਲੇ। ਮੈਂ ਕਿਹਾ ਫਿਰ ਮੱਝਾਂ ਉੱਥੇ ਹੁਣ 50-60-70 ਕਿੰਨੀਆਂ ਕਹਿੰਦੇ 70 ਕਿਤੇ ਹੈ ਹੀ, ਮੱਝਾਂ ਗਾਵਾਂ ਰਲਾ ਲਈਏ, 100 ਕੁ ਡੰਗਰ ਬਣ ਜਾਂਦਾ ਜੇ ਛੋਟੇ ਵੀ ਕਰਨੀ ਇਕੱਠੇ। ਤੇ ਹੁਣ ਮੈਂ ਕਿਹਾ ਉਹਨਾਂ ਨੂੰ ਵੇਚ ਦਿਆਂਗੇ ਤੇ 10 ਬੰਦੇ ਘੱਟ ਜਾਣਗੇ। ਜੇ ਹੁਣ ਮੰਨ ਲਓ 4 ਕੁਇੰਟਲ ਦੁੱਧ, ਫਿਰ ਭਾਈ ਨਹੀਂ 12 ਖਾਂਦਾ ਕੰਮ ਤੇ ਛੱਡੋ, ਬੰਦਿਆਂ ਦੇ ਅੱਗੇ ਹੱਥ ਜੋੜ ਦਾਂਗੇ। ਜੇ ਹੋਰ ਕਹਿੰਦੇ ਖਰਾਬ ਹੋ ਰਿਹਾ, ਮੈਂ ਜੱਥੇ ਅੱਗੇ ਲੈ ਕੇ ਹੱਥ ਜੋੜ ਦਿਆਂਗੇ ਵੀ ਭਾਈ ਤੁਸੀਂ ਵੀ ਜਿਹੜੇ ਜਿਹੜੇ ਵੀ ਕੋਈ ਮਾੜਾ ਮੋਟਾ ਕੰਮ ਲੱਭ ਲਓ, ਕੋਈ ਜੋਬ ਲੱਭੋ, ਕੋਈ ਨੌਕਰੀ ਲੱਭੋ, ਦਿਹਾੜੀ ਵਾਲਾ ਦਿਹਾੜੀ ਲੱਭ ਲਏ, ਜਿਹੜਾ ਕੋਈ ਬੰਦਾ ਕਿਸੇ ਮਿਸਤਰੀ ਨਾਲ ਲੱਗ ਸਕਦਾ ਉਹ ਕਰ ਲਵੇ, ਕੋਈ ਕਿਤੇ ਵੀ ਲੱਗ ਸਕਦਾ, ਡਰਾਈਵਰ ਲੱਗ ਜਾਓ ਕਿਤੇ, ਲੱਗ ਜਾਓ ਕੁਛ ਨਾ ਕੁਛ, ਇਹ ਤਰਲਾ ਮਾਰ ਲਾਂਗੇ। ਫਿਰ ਇਹੀ ਕਰਨਾ। ਜੇ ਕਹਿੰਦੇ ਹੋਰ ਵੀ ਔਖੇ ਹੋ ਗਏ, ਫਿਰ ਮੈਂ ਕਿਹਾ ਮੈਂ ਆਪਣੇ ਪਿਤਾ ਜੀ ਨੂੰ ਕਹਾਂਗਾ ਮੈਂ ਵੀ ਆ ਗਿਆ ਘਰ, ਮੈਂ ਆ ਗਿਆ ਵਾਂ, ਮਸਤਾਨਾ ਨਹੀਂ ਕਹਿੰਦਾ, ਆਪਣਾ ਮੈਂ ਆ ਗਿਆ ਵਾਂ ਬਾਬਾ ਜੀ। ਤੇ ਮੈਂ ਕਿਹਾ ਫਿਰ ਅਸੀਂ ਆਪਣੇ ਉਹਨਾਂ ਨੂੰ ਕਹਾਂਗੇ ਵੀ ਮੈਂ ਆ ਗਿਆ ਵਾਂ 20 ਸਾਲ ਫਿਰ ਕੇ। ਤੇ ਮੈਂ ਕਿਹਾ ਫਿਰ ਕੀ ਹੋਜੂ, ਮਤਲਬ ਫਿਰ ਕੀ ਹੋਜੂ, ਵੱਧ ਤੋਂ ਵੱਧ ਕੀ ਹੋਜੂ, ਬੰਦ ਹੋ ਜੂ, ਬੰਦ ਕਰ ਦਿਆਂਗੇ। ਤੇ ਫਿਰ ਇਸ ਫਿਰ ਵੀ ਚਲੋ ਮੈਂ ਵੀ ਨਹੀਂ ਕਹਿੰਦਾ, ਮੈਂ ਕਹਿੰਦਾ ਵੀ ਚਲੋ ਫਿਰ ਵੀ ਸਾਨੂੰ ਤੇ ਮਾਣ ਹੈ ਹੀ ਹੈ, ਭਰੋਸਾ, ਅਸੀਂ ਤਾਂ ਕਰਦੇ ਹੀ ਹਾਂ, ਆਸ ਹੋਪ ਹੈ ਹੀ ਹੈ ਵੀ ਚਲੋ ਜਿਹੜੇ ਬੰਦੇ ਤੁਰੇ ਹੈ ਸਾਥ ਦੇਣਗੇ, ਜੇ ਕਹਿੰਦੇ ਹੈ ਤੇ ਖੌਰੇ ਖੜੇ ਹੀ ਰਹਿਣਗੇ। ਕਈ ਤੇ ਹੁਣ 20-20 ਸਾਲਾਂ ਦੇ ਤਾਲ ਤੁਰੇ ਹੀ ਹੈ ਤੇ ਤੁਰੇ ਹੀ ਹੋਏ, ਅੱਜ ਵੀ ਮੈਂ ਕਹਿੰਦਾ ਹੁੰਦਾ ਮੈਂ ਮੇਰੇ ਦੋਸਤ ਹੈ, ਮੇਰੇ ਫਰੈਂਡ ਹੈ। ਹੁਣ ਮੈਂ ਰਾਤ ਹੱਸਦਾ ਸੀ ਉੱਥੇ ਇੰਗਲੈਂਡ ਭਾਈ ਨਾਲ, ਤੇ ਉਹ ਗੱਲ ਕਰਨ ਨੂੰ ਮੈਨੂੰ ਕਹਿੰਦੇ ਜੀ ਤੁਹਾਡਾ ਸਾਥ ਕਿਵੇਂ ਹੁੰਦਾ। ਮੈਂ ਕਿਹਾ ਜਿਹੜੇ ਤੇ ਤੁਹਾਡੇ ਵਰਗੇ ਨੇ ਉਹਨਾਂ ਲਈ ਤਾਂ ਮੈਂ ਕੀਤਾ ਕੁਛ ਨਹੀਂ, ਤੇ ਮੈਂ ਕਿਹਾ ਜਿਹੜਾ ਆਹ ਖੜਾ ਤੁਹਾਡੇ ਪਿੱਛੇ ਇਹਨੂੰ ਮੈਂ ਕੜੀ ਖਵਾਈ ਹੈ, ਤੇ ਇਹਨੂੰ ਤਾਂ ਮੈਂ ਗੱਲ ਵੀ ਪੈ ਜਾਣਾ ਵੀ ਤੂੰ ਭਾਈ ਕਿਉਂ ਨਹੀਂ ਨਾਲ ਰਲ ਕੇ, ਸਾਡਾ ਫਰੈਂਡ ਨਹੀਂ, ਸਾਡਾ ਦੋਸਤ ਨਹੀਂ, ਇਹੋ ਜਿਹੇ ਬੰਦੇ ਜਿਹੜੇ ਸਾਡੇ ਹੈਗੇ ਆ ਚਲੋ ਨਾਲ ਤੁਰੇ ਰਹਿਣਗੇ ਤੇ ਠੀਕ ਹੈ। ਪਹਿਲਾਂ ਉਹ ਸੇਵਕ ਕਹਿੰਦੇ ਸੀ ਅਸੀਂ ਵੀ ਸਾਡੇ ਸੇਵਕ ਨੇ ਬਾਬਿਆਂ ਵੇਲੇ, ਹੁਣ ਇਹ ਹੈ ਵੀ ਸਾਡੇ ਦੋਸਤ ਬਣ ਗਏ, ਸਾਡੇ ਨਾਲ ਬਹਿੰਦੇ ਆ ਨਾਲ ਖਾਂਦੇ ਆ, ਜਿਹੜੇ ਜਿਹੜੇ ਤੁਰ ਸਕਦੇ ਨੇ ਤੁਰੇ ਰਹਿਣਗੇ। ਤਾਂ ਕਰਕੇ ਅਸੀਂ ਜਿੱਥੇ ਜਿੱਥੇ ਵੀ ਕੋਈ ਕੰਮ ਕਰ ਸਕਦਾ, ਡਿਊਟੀ ਕਰ ਸਕਦਾ, ਕੋਈ ਤਨ ਕਰਕੇ ਕਰਦਾ, ਕੋਈ ਮਨ ਕਰਕੇ ਕਰਦਾ, ਕੋਈ ਧਨ ਕਰਕੇ ਕਰਦਾ, ਇਹਦੇ 'ਚ ਕੋਈ ਸ਼ੱਕ ਨਹੀਂ। ਹਰ ਲਹਿਰ ਹੈ ਜਿਹੜੀ ਉਹ ਚੱਲਣੀ ਸਮਾਜ ਦੇ ਨਾਲ ਹੈ ਤੇ ਸਮਾਜਿਕ ਲੋੜਾਂ ਵੀ ਨਾਲ ਹੀ ਆਉਣੀਆਂ, ਜਿਹੜੀਆਂ ਸਮਾਜਿਕ ਲੋੜਾਂ ਨੇ ਉਹ ਨਾਲ ਹੀ ਰਹਿਣੀਆਂ, ਉਹਦੇ ਬਿਨਾਂ ਗੁਜ਼ਾਰਾ ਨਹੀਂ ਨਾ ਹੋਣਾ। ਲਹਿਰਾਂ ਤੇ ਚੱਲ ਸਕਦੀਆਂ ਨੇ, ਜਿੱਦਾਂ ਫਿਰ ਬਾਕੀ ਕਈਆਂ ਦਾ ਭਾਈ ਵਿਸ਼ਵਾਸ ਵੀ ਨਹੀਂ ਬੱਝਦਾ, ਛੇਤੀ ਛੇਤੀ ਭਰੋਸਾ ਨਹੀਂ ਬੱਝਦਾ। ਆਪਣੇ ਪੁਰਾਣੇ ਬੰਦੇ ਹੈ ਮਿਲਦੇ ਆ ਉਹਨਾਂ ਦਾ ਭਰੋਸਾ ਵੀ ਹੈ, ਪਰ ਕਈ ਨਵੇਂ ਆਉਂਦੇ ਆ ਅਜੇ ਫਿਰ ਵੇਖਦੇ ਆ ਵੀ ਪਤਾ ਨਹੀਂ ਇਹਨਾਂ ਨੇ ਕੱਲ੍ਹ ਨੂੰ ਕਿੱਧਰ ਨੂੰ ਜਾਣਾ ਹੈ, ਕੀ ਹੋਣਾ ਹੈ। ਕਈਆਂ ਦਾ ਵਿਸ਼ਵਾਸ ਵੱਜਦਿਆਂ ਵੱਜਦਿਆਂ ਵੀ ਟਾਈਮ ਲੱਗਦਾ, ਪਰ ਚਲੋ ਕੋਈ ਗੱਲ ਨਹੀਂ, ਜਿਵੇਂ ਵੀ ਹੈ ਆਪਾਂ ਰਲ ਮਿਲ ਕੇ ਕਰੀਏ। ਤੇ ਜਿਹੜੇ ਜਿਹੜੇ ਵੀਰ ਭਰਾ ਘਰਾਂ 'ਚ ਪ੍ਰੋਗਰਾਮ ਸੁਣਦੇ ਹੈ, ਦੀਵਾਨ ਸੁਣਦੇ ਹੈ, ਤੇ ਲਗਾਤਾਰ ਸੁਣੋ ਵੀ, ਸਮਝੋ, ਆਪਣੀ ਜ਼ਿੰਦਗੀ 'ਚ ਲਾਗੂ ਕਰੋ। ਹਾਂ, ਅਗਲੇ ਐਤਵਾਰ ਗਿਆਨੀ ਦਿੱਤ ਸਿੰਘ ਹੋਣਾ ਦੇ ਨਾ ਅੱਜ ਬਰਸੀ ਹੈ ਉਹਨਾਂ ਦੀ, 6 ਸਤੰਬਰ ਦੀ, ਅੱਜ ਵਾਲੇ ਦਿਨ ਉਹ ਸਰੀਰ ਛੱਡਿਆ ਉਹਨਾਂ ਨੇ। ਤੇ ਮੈਂ ਅੱਜ ਲਾਈਵ ਕਹਿ ਰਿਹਾ ਕਿ ਅਗਲੇ ਹਫ਼ਤੇ ਆਪਾਂ ਐਤਵਾਰ ਗਿਆਨੀ ਦਿੱਤ ਸਿੰਘ ਹੋਣਾ 'ਤੇ ਗੱਲ ਕਰਾਂਗੇ, ਮਤਲਬ ਉਹਨਾਂ ਦੀ ਜੀਵਨੀ 'ਤੇ ਵੀ ਕਰਾਂਗੇ ਤੇ ਉਹਨਾਂ ਦੀ ਜਿਹੜੀ ਸਿਧਾਂਤਕ ਗੱਲ ਜਿਹੜੀ ਸੀ ਉਹਦੇ 'ਤੇ ਕਰਾਂਗੇ। ਕਿਉਂਕਿ ਅੱਜ ਮੈਂ ਚਾਹੁੰਦਾ ਸੀ ਅੱਜ ਦਾ ਦਿਨ ਅਸੀਂ ਉਹਨਾਂ ਨੂੰ ਸਮਰਪਿਤ ਕਰ ਦਿੰਦੇ, ਪਰ ਅੱਜ ਆਪਾਂ ਥੋੜ੍ਹੇ ਜਿਹੇ ਬਿਜ਼ੀ ਰਹੇ, ਮੇਰੇ ਧਿਆਨ 'ਚੋਂ ਵੀ ਕੱਲ੍ਹ ਨਿਕਲ ਗਿਆ ਅਤੇ ਅੱਜ ਮੈਨੂੰ ਚੇਤਾ ਆਇਆ ਸਹੀ ਢੰਗ ਨਾਲ, ਅਸਲ 'ਚ ਮੇਰੀ ਗਲਤੀ ਹੈ ਇਹ। ਅਤੇ ਆਪਾਂ ਅਗਲੇ ਐਤਵਾਰ ਹਫ਼ਤੇ ਬਾਅਦ ਇੱਕ ਦਿਨ ਗਿਆਨੀ ਦਿੱਤ ਸਿੰਘ ਹੋਣਾ ਨੂੰ, ਅਤੇ ਸਰਦਾਰ ਜਸਵੰਤ ਸਿੰਘ ਖਾਲੜਾ ਹੋਣਾ ਦਾ ਵੀ ਅੱਜ ਦਿਨ ਹੈ, ਹੁਣ ਵੀ ਜਿੱਦਣ, ਮਤਲਬ ਉਹਨਾਂ ਨੇ ਵੀ ਕਿੰਨੀ ਮਿਹਨਤ ਆਪਣੀ ਜ਼ਿੰਦਗੀ 'ਚ ਕੀਤੀ, ਲਾਸ਼ਾਂ ਲੱਭਦੇ ਲੱਭਦੇ ਆਪ ਹੀ ਲਾਸ਼ ਹੋ ਗਏ, ਲਾਸ਼ਾਂ ਲੱਭਦੇ ਲੱਭਦੇ ਅਣਪਛਾਤੀ ਲਾਸ਼ ਹੀ ਬਣ ਗਏ, ਅਣਪਛਾਤੀਆਂ ਲਾਸ਼ਾਂ ਹੀ ਲੱਭਦੇ ਰਹੇ। ਪਰ ਚਲੋ ਜੋ ਵੀ ਹੈ, ਉਹਨਾਂ ਯੋਧਿਆਂ ਸੂਰਵੀਰਾਂ ਨੂੰ ਵੀ ਯਾਦ ਕਰਨਾ ਚਾਹੀਦਾ। ਸੋ ਆਪਾਂ ਹੁਣ ਅਗਲੇ ਵੀਕਐਂਡ 'ਤੇ 3 ਦਿਨ ਪ੍ਰੋਗਰਾਮ ਹੋਣਾ, ਉਹਦੇ ਵਿੱਚ ਮਿਲਾਂਗੇ। ਕੱਲ੍ਹ ਨਾ ਹੋਮਿਓਪੈਥਿਕ ਦਵਾਈ ਲਈ ਅਤੇ ਅੱਜ ਮੈਂ ਡਾਕਟਰ ਨੂੰ ਪੁੱਛਿਆ ਫੋਨ ਕਰਕੇ, ਮੈਂ ਕਿਹਾ ਮੈਨੂੰ ਮਸਤੀ ਹੈ ਕਿ ਸੁਸਤੀ ਹੈ, ਮੈਂ ਪੁੱਛਿਆ, ਮੈਂ ਕਿਹਾ ਮੈਂ ਐਂ ਜੇ ਹੋਈ ਜਾਂਦਾ ਕੱਲ੍ਹ ਦਾ, ਵੀ ਮੈਂ ਜਿਵੇਂ ਮੈਂ ਪਹਿਲਾਂ ਐਂ ਹੁੰਦਾ ਵੀ ਮੈਂ ਐਂ ਜੇ ਹੋਈ ਜਾਂਦਾ, ਮੈਂ ਕਿਹਾ ਮੈਨੂੰ ਇਹ ਦੱਸ ਵੀ ਮੈਨੂੰ ਸੁਸਤੀ ਹੈ ਕਿ ਮਸਤੀ ਹੈ, ਕਿਤੇ ਮੈਂ ਇਹਨੂੰ ਮਸਤੀ ਸਮਝੀ ਜਾਵਾਂ। ਉਹ ਕਹਿੰਦੇ ਨਹੀਂ ਜੀ, ਮਸਤੀ ਹੋਈ ਹੈ, ਟੈਨਸ਼ਨ ਨਾ ਲਓ। ਮੈਂ ਕਿਹਾ ਮੈਨੂੰ ਤੇ ਮੈਂ ਤੇ ਐਂ ਜੇ ਹੋਇਆ ਫਿਰ ਤਾਂ। ਉਹ ਕਹਿੰਦੇ ਨਹੀਂ ਕੋਈ ਨਹੀਂ, ਇਹ ਕੋਈ ਬਹੁਤੀ ਚਿੰਤਾ ਦੀ ਗੱਲ ਨਹੀਂ, ਵੀ ਠੀਕ ਹੀ ਹੈ, ਤੁਸੀਂ ਫਿਕਰ ਨਾ ਕਰੋ। ਮੈਂ ਕਿਹਾ ਚਲੋ ਕੋਈ ਨਹੀਂ। ਸੋ ਇਸ ਕਰਕੇ ਥੋੜ੍ਹਾ ਜਿਹਾ ਨਾ ਮੈਂ ਆਪਣੇ ਆਪ ਨੂੰ ਐਂ ਜੇ ਫੀਲ ਕਰਦਾ ਕੱਲ੍ਹ ਦਾ, ਕੱਲ੍ਹ ਵੀ ਐਂ ਜੇ, ਅੱਜ ਵੀ ਦਿਨੇ, ਮੈਂ ਦਿਨੇ ਘੱਟ ਸੌਂਦਾ ਪਰ ਅੱਜ ਮੈਂ ਪਿਆ ਆਰਾਮ ਕੀਤਾ ਜਦੋਂ ਮੈਂ ਦਿਨੇ, ਤੇ ਮੈਂ ਨੋਟ ਕਰਦਾ ਸੀ ਇਹ ਗੱਲ ਵੀ ਜਿਵੇਂ ਨਾ ਚਾਹ ਹੁਣ ਛੱਡੀ ਹੈ ਤਾਂ ਅੱਜ ਮੈਂ ਦਿਨੇ ਚਾਹ ਦਾ ਕੱਪ ਮੰਗਾ ਕੇ ਮੈਂ ਪੀਤਾ, ਮੈਂ ਕਿਹਾ ਲਿਆ ਯਾਰ, ਤੁਰਿਆ ਹੀ ਨਹੀਂ ਜਾਂਦਾ, ਅਮਲੀਆਂ ਵਾਂਗੂ ਹੱਡੀ ਨਹੀਂ ਉੱਠ। ਮੈਂ ਕਿਹਾ ਮੇਰੇ ਤੋਂ ਤਾਂ ਸੱਚੀ ਏਦਾਂ ਹੋਇਆ ਮੇਰੇ ਨਾਲ ਅੱਜ, ਮੈਂ ਚਾਹ ਦਾ ਕੱਪ ਮੈਂ ਕਿਹਾ ਦੁੱਧ ਵਾਲੀ ਬਣਾ ਅੱਜ ਲੈ ਕੇ ਆ ਅੱਜ ਮੁੰਡੇ ਨੂੰ, ਮੈਂ ਕਿਹਾ। ਸੋ ਏਦਾਂ ਜੇ ਅੱਜ ਹੋਇਆ ਥੋੜ੍ਹਾ ਥੋੜ੍ਹਾ, ਪਰ ਫਿਰ ਵੀ ਕੋਈ ਨਹੀਂ, ਆਪਾਂ ਆਨੰਦ 'ਚ ਹੀ ਰਹੀਏ, ਚੜ੍ਹਦੀ ਕਲਾ 'ਚ ਰਹੀਏ, ਹੌਸਲੇ 'ਚ ਰਹੀਏ। ਤੇ ਅਗਲੇ ਆਪਾਂ ਹਫ਼ਤੇ ਫਿਰ ਸ਼ੁੱਕਰ ਸ਼ਨੀ ਐਤਵਾਰ 3 ਦਿਨ ਫਿਰ ਪ੍ਰੋਗਰਾਮ ਕਰਾਂਗੇ। ਕੱਲ੍ਹ ਤੋਂ ਤੁਸੀਂ 2 ਦਿਨ ਕਰਨਾ, ਭਾਈ ਸੁਰਿੰਦਰ ਸਿੰਘ ਹੋਣਾ ਨੇ ਸੋਮਵਾਰ ਮੰਗਲਵਾਰ ਯੂਟਿਊਬ ਉੱਤੇ ਤੇ ਫੇਸਬੁੱਕ ਤੇ, ਕੱਲ੍ਹ ਨੂੰ ਕੀ ਵਾਰ ਹੈ, ਸੋਮਵਾਰ ਮੰਗਲਵਾਰ ਭਾਈ ਸਰੋਮਨਦੀਪ ਸਿੰਘ ਹੋਣਾ ਨੇ ਕਰਨਾ, ਤੁਸੀਂ ਗੁਰਪ੍ਰੀਤ ਸਿੰਘ ਹੋਣਾ ਕੀਰਤਨ ਕਰਨਾ, ਤੇ ਬੁੱਧਵਾਰ ਤੇ ਵੀਰਵਾਰ ਤੁਸੀਂ ਕਰਨਾ। 4 ਦਿਨ ਹੁਣ ਇਹਨਾਂ ਦਾ ਪ੍ਰੋਗਰਾਮ ਹੋਣਾ, ਫਿਰ ਸ਼ੁੱਕਰ ਸ਼ਨੀ ਐਤਵਾਰ 3 ਦਿਨ ਫਿਰ ਆਪਾਂ ਕਰਾਂਗੇ ਪ੍ਰੋਗਰਾਮ, ਤੇ ਸਾਰਿਆਂ ਨੇ ਰਲ ਮਿਲ ਕੇ ਲਾਹਾ ਪ੍ਰਾਪਤ ਕਰਨਾ ਹੈ। ਕਵਿਤਾ ਵੀ ਅੱਜ ਪੜ੍ਹਨੀ ਸੀ, ਇੱਕ ਹੋਰ ਨਰਵੈਰ ਸਿੰਘ ਨੇ ਕਵਿਤਾ ਭੇਜੀ ਅੱਜ, ਉਹ ਬੜੀ ਅੱਗ ਲਾਊ ਹੀ ਭੇਜਦਾ, ਤੇ ਮੈਂ ਉਹਨੂੰ ਅੱਜ ਇਹਨੇ ਪੁੱਛਿਆ ਅੰਗਰੇਜ਼ ਨੇ ਨਰਵੈਰ ਨੂੰ ਫੋਨ ਕਰਕੇ, ਇਹ ਕਹਿੰਦਾ ਵੀ ਤੈਨੂੰ ਔੜਦੀ ਕਿਵੇਂ ਹੈ, ਕਹਿੰਦਾ ਮੈਂ ਸਾਰੇ ਦੀਵਾਨ ਸੁਣਦਾ। ਫਿਰ ਇਹਨੇ ਪੁੱਛਿਆ ਵੀ ਕਵਿਤਾ, ਅੰਗਰੇਜ਼ ਨੇ ਪੁੱਛਿਆ ਵੀ ਤੂੰ ਕਿੰਨਾ ਕੁ ਚਿਰ ਲਿਖੇਗਾ, ਕਿੰਨਾ ਕੁ ਜਿੰਨਾ ਚਿਰ, ਕਹਿੰਦਾ ਤੁਸੀਂ ਢੱਡਰੀਆਂ ਵਾਲੇ ਲੰਗੜੀਆਂ ਵਾਲੇ ਨਹੀਂ ਨਾ ਬਣ ਜਾਂਦੇ, ਲੰਗੜੀਆਂ ਵਾਲੇ ਕਹਿੰਦਾ ਉਹਨਾਂ ਚਿਰ ਨੂੰ ਕਹਿੰਦੇ ਕਿਵੇਂ ਲੰਗੜੀਆਂ ਵਾਲੇ, ਕਹਿੰਦਾ ਹੁਣ ਜਿਵੇਂ ਮੈਂ ਲੱਤਾਂ ਲੰਗੜੀਆਂ ਵਾਲਾ, ਕਹਿੰਦਾ ਜਿੰਨਾ ਚਿਰ ਤੇਰੀਆਂ ਨਾਲ ਲੰਗੜੀਆਂ ਕੀਤੀਆਂ। ਅੰਗਰੇਜ਼ ਨੂੰ ਕਹਿੰਦਾ ਵੀ ਜਦੋਂ ਕਹਿੰਦਾ ਤੇਰੀਆਂ ਟੁੱਟ ਗਈਆਂ ਉਦੋਂ ਹਟਾਂਗੇ, ਮੇਰੀਆਂ ਤੇ ਟੁੱਟੀਆਂ ਹੀ ਨੇ, ਤੁਹਾਡੀਆਂ ਤੋੜ ਕੇ ਹਟੂ। ਕਹਿੰਦਾ ਉਹਨਾਂ ਚਿਰ ਚੱਕੀ ਜਾਣੇ ਨੇ ਫੱਟੇ, ਮਤਲਬ ਤੱਤੀਆਂ ਹੀ ਲਿਖਦਾ। ਤੇ ਅੱਜ ਮੈਂ ਕਵਿਤਾ ਸਪੈਸ਼ਲ ਅਸੀਂ ਬਣਾਈ ਸਵੇਰੇ ਦੁਪਹਿਰੇ, ਮੈਂ ਬਣਾਈ ਸਪੈਸ਼ਲ, ਫਿਰ ਉਹ ਸੁਸਤੀ ਮਸਤੀ ਵਾਲਾ ਕੰਮ ਨੀ ਮੇਰੇ ਹਿਸਾਬ ਚ ਆਇਆ, ਮੈਂ ਕਵਿਤਾ ਸਪੈਸ਼ਲ। ਤੇ ਉਹ ਕਹਿੰਦਾ ਵੀ ਜਿੰਨਾ ਚਿਰ ਤਾਂ ਕਹਿੰਦਾ ਤੁਸੀਂ ਲੰਗੜੀਆਂ ਵਾਲੇ ਨੀ ਬਣਦੇ, ਕਹਿੰਦਾ ਮੈਂ ਨੀ ਹਟਦਾ ਉਹਨਾਂ ਚ, ਮਤਲਬ ਤੁਹਾਡੀਆਂ ਲੱਤਾਂ ਤੜਾ ਕੇ ਹਟੂ। ਸੋ ਕੋਈ ਗੱਲ ਸੱਚੀ ਵੀ ਹੈ ਯਾਰ, ਹੁਣ ਜਿਹੜੇ ਹਿਸਾਬ ਨਾਲ ਤੂੰ ਫਿਰਦਾ ਉੱਥੇ ਗੇੜੇ ਦਿੰਦਾ, ਮਤਲਬ ਐਤਵਾਰ ਦਾ ਦੀਵਾਨ ਲਵਾਇਆ ਤੇ ਚਲੋ ਜੀ, ਹੁਣ ਉੱਥੇ ਬੰਦਾ ਖੜਾ ਹੋਵੇ ਆ ਜਾਣ ਕਿਤੇ ਬੰਦੇ ਇਕੱਠੇ ਹੋ ਕੇ, ਅੰਗਰੇਜ਼ ਦਾ ਉਦੋਂ ਹੀ ਪਤਾ ਲੱਗੇ ਵੀ ਟੁੱਟ ਗਈਆਂ ਲੱਤਾਂ, ਤੇ ਅੰਗਰੇਜ਼ ਤੇ ਨਿਰਵੈਰ ਇੱਕੋ ਜਿਹੇ, ਇੱਕ ਲਿਖੀ ਜੇ ਇੱਕ ਗਈ ਜੇ, ਦੋਵੇਂ ਇੱਕੋ ਜਿਹੇ, ਇਹ ਫੌੜੀਆਂ ਚੱਕੀ ਫਿਰਨ ਦੋਨੇ। ਉਹ ਕਹਿੰਦਾ ਲੰਗੜੀਆਂ ਕਰਕੇ ਹੀ ਹਟਣਾ, ਲੱਛਣ ਇਹਨਾਂ ਦੇ ਇਹੋ ਹੀ ਨੇ ਜਿਹੜੇ ਹਿਸਾਬ ਨਾਲ ਫਿਰਦੇ ਨੇ ਖੇਡੇ। ਚਲੋ ਵੀ ਹੁਣ ਹੱਸ ਲਿਆ, ਅੱਜ ਤਾਂ ਸੱਚੀ ਨਾ ਵਧੀਆ ਹੀ ਹੈ, ਆਪਣੇ ਹੀ ਨੇ ਘਰ ਦੇ ਜੀ ਸਾਰੇ, ਬਾਕੀ ਮੱਚਣ ਵਾਲਿਆਂ ਨੂੰ ਮੱਚਣ ਦਿਓ। ਕਹਿੰਦੇ ਡੋਲੀ ਚੱਕ ਲਓ ਕਹਾਰੋ ਮੇਰੀ, ਰੋਂਦਿਆਂ ਨੂੰ ਰੋਣ ਦਿਓ, ਹੈ ਕਿ ਨਹੀਂ, ਅਸੀਂ ਆਪਣਾ ਆਨੰਦ ਲਓ, ਬਾਕੀ ਦੇ ਜਿਹੜੇ ਤੜਫਦੇ ਨੇ ਤੜਫੀ ਜਾਣੇ ਨੇ, ਕਿਸੇ ਨੇ ਗੋਲ ਪੱਗਾ ਬੰਨ ਕੇ ਤੜਫੀ ਜਾਣਾ, ਕਿਸੇ ਨੇ ਕਾਲੀਆਂ ਬੰਨ ਕੇ ਤੜਫੀ ਜਾਣਾ, ਨਾ ਉਹ ਹੱਸਦਿਆਂ ਨੂੰ ਚੱਲਣ ਨਾ ਉਹ ਖਾਂਦਿਆਂ ਨੂੰ ਚੱਲਣ, ਕਹਿੰਦੇ ਸਲਾਦ ਖਾਂਦੇ ਨੇ, ਨਾ ਉਹ ਸਾਡੇ ਕੱਪੜੇ ਚੱਲਣ, ਉਹਨਾਂ ਨੂੰ ਉਹ ਤੇ ਚੱਲਦੇ ਹੀ ਕੱਖ, ਉਹਨਾਂ ਵੱਲ ਵੇਖੀਏ ਤੇ ਪਰੇਸ਼ਾਨ ਹੀ ਰਹੀਏ। ਤੇ ਜਿਹੜੇ ਮੈਂ ਕਹਿੰਦਾ ਜੇ ਕੋਈ ਬੰਦਾ ਆਪਾਂ ਨੂੰ ਵੇਖੇ ਵੀ ਲੱਗਦਾ ਵੀ ਇਹ ਜਥੇਦਾਰਾਂ ਨੇ ਕੀ ਫੈਸਲਾ ਇਹਨਾਂ ਤੇ ਸੁਣਾਇਆ, ਅਗਲਾ ਰੋਣ ਵਾਲਾ ਮੂੰਹ ਬਣਾ ਕੇ ਬੈਠਾ ਹੁੰਦਾ ਸੀ, ਹੱਸ ਲਿਆ ਕਾਹਦੇ ਲਈ ਰੋਣਾ ਯਾਰ, ਰੋਣੋ। ਜਿਵੇਂ ਮਰਦਾਨੇ ਨੂੰ ਕਹਿੰਦੇ ਨਾ ਮਹਾਰਾਜ ਸੱਜਣ ਦੇ ਗਏ ਤੇ ਮਰਦਾਨਾ ਕਹਿੰਦੇ ਡਰ ਗਿਆ, ਮਹਾਰਾਜ ਕਹਿੰਦੇ ਡਰੇ ਉਹ ਜਿੰਨੇ ਪਾਪ ਕੀਤੇ ਨੇ, ਤੂੰ ਕਿਉਂ ਡਰਦਾ, ਤੂੰ ਕਿਉਂ ਅੰਦਰ ਨੂੰ ਵੜਨਾ, ਕਹਿੰਦੇ ਤੂੰ ਸਾਹਮਣੇ ਆ ਗੱਲ ਕਰ ਇਹਦੇ ਨਾਲ ਬੰਦਿਆਂ ਵਾਂਗੂ, ਕਹਿੰਦੇ ਇਹ ਡਰੇ ਬੰਦੇ ਮਾਰ ਮਾਰ ਖੂਹ ਇਹਨਾਂ ਨੇ ਸੁੱਟੇ ਭਰੇ ਨੇ, ਅਸੀਂ ਕਿਉਂ ਡਰੀਏ, ਰੋਵੇ ਅਸੀਂ ਕਿਉਂ ਰੋਈਏ, ਤਾਂ ਕਰਕੇ ਰੋਣ ਉਹ ਜਿਹੜੇ ਕਰਮਾਂ ਦੇ ਮਾਰੇ ਨੇ, ਅਸੀਂ ਕਿਉਂ ਰੋਈਏ ਬਈ, ਅਸੀਂ ਕੀ ਗਲਤੀ ਕੀਤੀ। ਰਾਤ ਮੈਂ ਗੱਲ ਕੀਤੀ ਨਾ ਦਸਮ ਗ੍ਰੰਥ ਬਾਰੇ, ਹਜ਼ੂਰ ਸਾਹਿਬ ਪਤਾ ਕਰ ਲਿਓ ਫੋਨ ਕਰਕੇ, ਘਰਾਂ ਚ ਸੁਣਨ ਵਾਲਿਓ ਕਰ ਲਿਓ ਫੋਨ, ਗੁਰੂ ਗ੍ਰੰਥ ਸਾਹਿਬ ਦਾ ਅਖੰਡ ਪਾਠ ਕਿੰਨੇ ਦਾ ਇਹ ਪੁੱਛ ਲਿਓ, ਤੇ ਦਸਮ ਗ੍ਰੰਥ ਦਾ ਕਿੰਨੇ ਦਾ ਇਹ ਪੁੱਛ ਲਿਓ। ਮਹਿੰਗਾ ਅਖੰਡ ਪਾਠ ਦਸਮ ਗ੍ਰੰਥ ਦਾ ਤੇ ਸਸਤਾ ਅਖੰਡ ਪਾਠ ਗੁਰੂ ਗ੍ਰੰਥ ਸਾਹਿਬ ਦਾ, ਤੇ ਵਧੀਆ ਚੀਜ਼ ਮਹਿੰਗੀ ਹੁੰਦੀ ਕਿ ਸਸਤੀ, ਬੋਲ ਦਿਓ, ਸਮਾਜ ਵਿੱਚ ਇਹੋ ਹੀ ਸੋਚ ਬਣੀ ਹੋਈ ਹੈ, ਮਤਲਬ ਜਿਹੜੀ ਚੀਜ਼ ਮਹਿੰਗੀ ਹੈ ਇਹ ਵਧੀਆ ਹੈ, ਜਿਹੜੀ ਸਸਤੀ ਹੈ ਉਹ ਘਟੀਆ ਹੈ। ਮਹਿੰਗਾ ਪਾਠ ਕਾਹਦਾ? ਦਸਮ ਗ੍ਰੰਥ ਦਾ, ਤੇ ਸਸਤਾ ਪਾਠ ਕਾਹਦਾ? ਗੁਰੂ ਗ੍ਰੰਥ ਸਾਹਿਬ ਦਾ। ਦਿਮਾਗ 'ਚ ਕੀ ਚੱਲੇਗਾ ਸਾਡੇ ਸਾਰੇ ਲੋਕਾਂ ਦੇ? ਤਾਂ ਮੈਂ ਕਹਿੰਦਾ ਵੀ ਗੁਰੂ ਗ੍ਰੰਥ ਸਾਹਿਬ ਦਾ ਚਵਰ ਛਤਰ ਤਖਤ ਇੱਕ ਕੁਲ ਹੋਵੇ, ਇੱਕ ਹੋਵੇ ਗੁਰੂ, ਪ੍ਰਕਾਸ਼ ਕਰੋ ਗੁਰੂ ਗ੍ਰੰਥ ਸਾਹਿਬ, ਕਥਾ ਕਰੋ ਗੁਰੂ ਗ੍ਰੰਥ ਸਾਹਿਬ, ਚੌਰ ਕਰੋ ਗੁਰੂ ਗ੍ਰੰਥ ਸਾਹਿਬ, ਛਤਰ ਚਵਰ ਛਤਰ ਤਖਤ ਦਿਓ ਗੁਰੂ ਗ੍ਰੰਥ ਸਾਹਿਬ, ਬਾਕੀ ਜਿੰਨੇ ਪੜ੍ਹਨਾ ਜਿਹੜਾ ਮਰਜ਼ੀ ਗ੍ਰੰਥ ਪੜ੍ਹੀ ਜਾਓ, ਕਿਹਨਾਂ ਰੋਕਿਆ ਕਿਸੇ ਨੇ, ਪਰ ਧੱਕਾ ਤੇ ਨਾ ਕਰੋ। ਇੱਕ ਹੈ ਸਾਡਾ ਬਾਪੂ, ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਕਰਦੇ ਹਾਂ, ਇੱਕ ਪ੍ਰਕਾਸ਼ ਰੱਖੋ, ਪਹਿਲਾਂ ਹੁਕਮਨਾਮਾ ਗੁਰੂ ਗ੍ਰੰਥ ਸਾਹਿਬ ਦਾ ਮੁੜ ਕੇ ਫਿਰ ਦਸਮ ਗ੍ਰੰਥ ਦਾ ਵੀ ਨਾਲ, ਇੱਕ ਹੁਕਮਨਾਮਾ ਆ ਗਿਆ ਪਰ ਬਰਾਬਰ ਦੂਜਾ ਹੁਕਮਨਾਮਾ ਵੀ ਆਉਣਾ, ਇਹ ਤੇ ਦੁੱਖ ਹੈ ਨਾ। ਤੁਸੀਂ ਰਿਸਪੈਕਟ ਰੱਖਣੀ ਹੈ ਕਰੋ, ਸਤਿਕਾਰ ਕਰਨਾ ਕਰੋ, ਪਰ ਜਿਹੜਾ ਥਾਂ ਗੁਰੂ ਗ੍ਰੰਥ ਸਾਹਿਬ ਦਾ ਇਹ ਕਿਸੇ ਹੋਰ ਨੂੰ ਤੇ ਨਾ ਦਿਓ। ਇਸ ਕਰਕੇ ਚਲੋ ਬੜੇ ਮਸਲੇ
ਪਵਣ ਗੁਰੂ ਪਾਣੀ ਆਪਣੀ ਕਿਹਨੇ ਹੈ ਤੇ ਤੂੰ।
कहो नानक साहब तेरी वंडियाई कोई नाओ ना जाने मेरा वाहे गुरु।
अरदास एक ओंकार श्री वाहिगुरु जी की फतेह। श्री भगवती जी सहाये वार श्री भगवती जी की पातशाही दसवीं प्रथम भगवती सिमर कह गुरु नानक ले त्याए फिर अंगद गुरु ते अमरदास रामदास हुई सहाये अर्जुन हर गोविंद नु सिमराओ श्री हर राय श्री हर कृष्ण त्याई जिस डिठे शब्द हुजाए तेग बहादुर सिमरै करनाउने दया वै धाए सब थाई होए सहाय दसवें पातशाह श्री गुरु गोबिंद सिंह साहब जी सब थाई होए सहाये दसा पातशाहियां दी जोत श्री गुरु ग्रंथ साहब जी दे पाठ दीदार दा ध्यान करके बोलो जी पंजा प्यारियां चौहां साहबजादियां चालियां मुक्तियां हठियां जपियां तपियां जिन्हां नाम जपिया बन छकिया दिख चलाई ते गवाही दे कंडिठ कीता तिना प्यारियां सच्चारियां दी कमाई दा ध्यान करके खालसा जी बोलो जी जिन्हां सिंघां सिंघड़ियां ने धर्म हेत सिस दित्ते बन बन कटाए खोपरियां लुहाइयां चरखियां ते चढ़े आरियां नल चराए गए गुरुद्वारियां दी सेवा लई कुर्बानियां कीतियां धर्म नहीं हारिया सिखी केसां सवासां नाल निवाही तिन्हां दी कमाई दा ध्यान करके खालसा जी बोलो जी पंजा तख्तां सरबत गुरुद्वारियां दा ध्यान करके बोलो जी प्रथमें सरबत खालसा जी की अरदास है जी सरबत खालसा जी को वाहिगुरु 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 चेते आवे चेते आवन का सदका सर्व सुख होवे जहां जहां खालसा जी साहिब तहां तहां रचा रियाई देख ते फतेह बिरद की पैज पंथ की जीत श्री साहब जी सहाय खालसा जी के बोलबाले बोलो जी सिखां नू सिखी दान किस तां रह दान विवेक दान विसाह दान भरोसा दान दाना सरदान नाम दान श्री अमृतसर जी दे इशनान चमकियां झंडे बुंगे जुगो जुग अटल धर्म का जयकार खालसा जी बोलो जी सिखां दा मन नीवा मत उच्ची मत दा राखा वाहिगुरु हे अकाल पुरख अपने पंथ दे सदा सहाई दतार जीओ श्री ननकाणा साहिब और गुरुद्वारियां गुरधामां दे जिन्हां तों पंथ नूं विछोड़िया गया तिन्हां दे खुले दर्शन दीदार सेवा संभाल दा दान खालसा जी नूं बख्शो हिन माणिया दे माण ने ताणिया दे ताण ने ओटिया दी ओट सच्चे पिता वाहिगुरु जी आप जी दे हजूर अरदास मिनती सतगुरु जी आप जी ने कृपा कीती हफ्तेवारी समागम विच सच्चे पातशाह जी अज तीसरे दिन रात्री दे दीवान सजाए सजे दीवाना विच आप जी दे जथियां ने गुरबाणी दियां विचारां हरिजस कीर्तन कीता सतगुरु जी बाणी पढ़दे आ ਕੀਰਤਨ ਕਰਦੇ ਹਾਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ, ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ, ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ, ਕੀਰਤਨ ਕਰਨ ਦਾ ਬਲ ਬਖਸ਼ ਨਾਲ, ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਤਿਲ ਫੁਲ ਭੇਟਾ ਪ੍ਰਵਾਨ ਕਰਨੀ, ਸਤਿਗੁਰੂ ਜੀ ਸੰਗਤਾਂ ਨੂੰ ਗੁਰਮਤਿ ਦੀ ਸੋਝੀ ਬਖਸ਼ਣੇ, ਹੁਕਮਨਾਮਾ ਬਖਸ਼ੋ, ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ ਜੀ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਜੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਵਿਸਰ ਨਹੀਂ ਦਾਤਾ ਆਪਣਾ ਨਾਮ ਦੇ ਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋ ਹੋ। ਵਾਹਿਗੁਰੂ ਜੀ ਜੇਤ ਸਰੀ ਮਹਲਾ ਪੰਜਵਾ, ਕੋਈ ਜਨ ਹਰ ਸਿਉ ਦੇਵੈ ਜੋਰ, ਚਰਨ ਗਹਾ ਕੋ ਸ਼ਬ ਰਸਨਾ ਦੀਜੇ ਪ੍ਰਾਨ ਕੋ, ਕੋਈ ਜਨ ਹਰ ਸਿਉ ਦੇਵੈ ਜੋਰ, ਚਰਨ ਗਹਾ ਕੋ ਸ਼ਬ ਰਸਨਾ ਦੀਜੇ ਪ੍ਰਾਨ ਕੋ। ਰਹਾ ਮਨ ਤਨ ਨਿਰਮਲ ਕਰਤ ਪਿਆਰੋ, ਹਰ ਸਿੰਚੇ ਸਦਾ ਸੰਜੋਰ, ਆਰਸ ਮਹਿ ਮਗਨ ਹੋਤ ਕਿਜ ਪਾਤੇ, ਮਹਾਂ ਬਿਖਿਆ ਤੇ ਤੋਰ। ਆਇਓ ਸ਼ਰਨ ਦੀਨ ਦੁਖ ਭੰਜਨ, ਚਿਤਵਾ ਤੁਮਰੀ ਓਰ, ਅਭੈ ਪਦ ਦਾਨ ਸਿਮਰਨ ਸਵਾਮੀ ਕੋ, ਪ੍ਰਭ ਨਾਨਕ ਬੰਧਨ ਛੋਰ। ਅਭੈ ਪਦ ਦਾਨ ਸਿਮਰਨ ਸਵਾਮੀ ਕੋ, ਪ੍ਰਭ ਨਾਨਕ ਬੰਧਨ ਛੋਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।